ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿਣਾ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਤੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਲਕਸ਼ ਮਾਈਗ੍ਰੇਸ਼ਨ ਤੋਂ ਰੋਹਿਤ ਮੋਹਨ ਜੀ ਵੀ ਹਾਜ਼ਰ ਨੇ ਪ੍ਰੋਗਰਾਮ ਦੇ ਵਿਚ ਰੋਹਿਤ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ ਇਸ ਵੇਲੇ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਲਓ ਜੀ ਅੱਜ ਦੇ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਕੀ ਮਸਲੇ ਨੇ ਕੀ ਚਿੰਤਾਵਾਂ ਨੇ ਤੁਹਾਡੀਆਂ ਕੀ ਸਵਾਲ ਤੁਸੀਂ ਅੱਜ ਸਾਂਝੇ ਕਰਨੇ ਨੇ ਉਹ ਸਵਾਲ ਅੱਜ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਔਰ ਸਾਡੇ ਤੱਕ ਸਵਾਲ ਪਹੁੰਚਾਉਣ ਦੇ ਲਈ ਜਿਹੜੇ ਮਾਧਿਅਮ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹੁੰਦੇ ਹਾਂ ਉਹ ਵੀ ਨੋਟ ਕਰ ਲਓ ਤੁਸੀਂ ਸਾਡੇ ਨਾਲ ਆਪਣੇ ਸਵਾਲ ਸਾਂਝੇ ਕਰ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਰਾਹੀਂ ਸੋ ਟੈਲੀਗ੍ਰਾਮ ਐਪ ਜਾਂ ਫਿਰ ਹਰਮਨ ਰੇਡੀਓ ਦੀ ਐਪ ਜੇ ਤੁਹਾਡੇ ਫੋਨ ਤੇ ਹੈ ਤਾਂ ਹਰਮਨ ਰੇਡੀਓ ਦੀ ਐਪ ਦੇ ਉੱਤੇ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਤੁਸੀਂ ਸਿੱਧਾ ਆਪਣਾ ਮੈਸੇਜ ਜਿਹੜਾ ਉਹ ਸਾਨੂੰ ਪਹੁੰਚਦਾ ਕਰ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਨਾਲ ਜੁੜਨ ਦੇ ਲਈ ਇਸ ਵੀਡੀਓ ਦੇ ਹੇਠਾਂ ਦਿੱਤੇ ਹੋਏ ਲਿੰਕ ਜਿਹੜੇ ਆ ਉਹਨਾਂ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਪਰ ਜੇਕਰ ਤੁਸੀਂ ਸਿੱਧੇ ਤੌਰ ਤੇ ਇਸ ਵੀਡੀਓ ਦੇ ਰਾਹੀਂ ਹੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਤੁਸੀਂ ਛੱਡ ਸਕਦੇ ਹੋ ਸਾਡੇ ਨਾਲ ਫੋਨ ਦੇ ਉੱਤੇ ਰਾਬਤਾ ਬਣਾਉਣ ਦੇ ਲਈ ਨੰਬਰ ਜਿਹੜਾ 02-85-99-28-11 ਸੋ ਇਸ ਫੋਨ ਦੇ ਉੱਤੇ ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝਾ ਕਰ ਸਕਦੇ ਹੋ ਇੱਕ ਜ਼ਰੂਰੀ ਬੇਨਤੀ ਜ਼ਰੂਰ ਕਰਾਂਗੇ ਕਿ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਮੈਸੇਜਿਸ ਸਾਡੇ ਕੋਲ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਤੇ ਜਾਂ ਫਿਰ ਸਾਡੇ ਕੋਲ ਫੋਨ ਕਾਲ ਦੇ ਰਾਹੀਂ ਪਹੁੰਚਦੇ ਨੇ ਉਹਨਾਂ ਨੂੰ ਅਸੀਂ ਸ਼ਾਮਲ ਕਰਦੇ ਹਾਂ ਪਰ ਮੈਸੇਂਜਰ ਦੇ ਰਾਹੀਂ ਜਿਹੜੇ ਮੈਸੇਜ ਤੁਸੀਂ ਭੇਜਣ ਦੀ ਕੋਸ਼ਿਸ਼ ਵਿੱਚ ਹੁੰਦੇ ਹੋ ਉਹ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਨਹੀਂ ਕਰ ਪਾਉਂਦੇ ਸੋ ਉਹਦੇ ਲਈ ਪਹਿਲਾਂ ਹੀ ਮਾਫੀ ਚਾਹਾਂਗੇ ਤੇ ਦੂਸਰੇ ਦੱਸੇ ਹੋਏ ਮਾਧਿਅਮ ਜ਼ਰੀਏ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਡੇ ਨਾਲ ਇਸ ਵੇਲੇ ਕਾਲਰ ਜੁੜ ਰਹੇ ਨੇ ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਇਸ ਵੇਲੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਉਹ ਮੇਜਰ ਅਪਡੇਟਸ ਤੋਂ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਡੇ ਸਵਾਲ ਵੀ ਬਹੁਤ ਜਲਦੀ ਸ਼ਾਮਲ ਕਰਾਂਗੇ ਸੋ ਰੋਹਿਤ ਜੀ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਇਹਨਾਂ ਦਿਨਾਂ ਦੇ ਵਿੱਚ ਕੀ ਅਪਡੇਟਸ ਨੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ
ਹਾਂਜੀ ਸਭ ਤੋਂ ਪਹਿਲਾਂ ਅਪਡੇਟ ਜਿਹੜੀ ਆ ਉਹ ਸਾਊਥ ਆਸਟ੍ਰੇਲੀਆ ਦੀ ਆ ਉਹਨਾਂ ਨੇ ਆਪਣੀ ਨੋਮੀਨੇਸ਼ਨ ਜਿਹੜੀਆਂ ਆ ਉਹ ਮੰਡੇ ਨੂੰ ਜੋ ਜਿਹੜੀਆਂ ਉਹ ਬੰਦ ਕਰਤੀਆਂ ਉਹਨਾਂ ਨੇ ਇਹ ਕਿਹਾ ਕਿ ਸਟਾਰਟ ਆਫ ਜੁਲਾਈ ਕਿਉਂਕਿ ਫਾਈਨੈਂਸ਼ੀਅਲ ਈਅਰ ਖਤਮ ਹੋਣ ਲੱਗਾ ਆ ਵੈਸੇ ਹੁੰਦਾ ਵੀ ਆ ਪਹਿਲਾਂ ਦੇਖਣ ਚ ਆਇਆ ਸੀ ਕਿ ਵਿਕਟੋਰੀਆ ਨੇ ਵੀ ਆਪਣੀ ਜਿਹੜੀ ਆ ਉਹ ਸਟੇਟ ਸਪੋਂਸਰਸ਼ਿਪਸ ਬੰਦ ਕਰਤੀਆਂ ਰੀਜ਼ਨ ਇਹ ਹੁੰਦਾ ਕਿ ਸਾਰੀ ਸਟੇਟਸ ਦੇ ਜਿਹੜੇ ਕੋਟਾ ਜਿਹੜੇ ਆ ਉਹ ਪੂਰੇ ਹੋ ਚੁੱਕੇ ਹੁੰਦੇ ਆ ਤੇ ਜਿੱਦਾਂ ਹਰ ਸਾਲ ਫਾਈਨੈਂਸ਼ੀਅਲ ਈਅਰ ਜਦੋਂ ਐਂਡ ਹੁੰਦਾ 30 ਜੂਨ ਦੇ ਕੋਲ ਜਾ ਕੇ ਆਲਮੋਸਟ ਸਾਰੀ ਸਟੇਟਸ ਜਿਹੜੀਆਂ ਆਪਣੀ ਜਿਹੜੇ ਨੋਮੀਨੇਸ਼ਨਸ ਬੰਦ ਕਰ ਦਿੰਦੇ ਆ ਇਸੇ ਤਰੀਕੇ ਨਾਲ ਸਾਊਥ ਆਸਟ੍ਰੇਲੀਆ ਨੇ ਵੀ ਜਿਹੜੀ ਆ ਹੁਣ ਨੋਮੀਨੇਸ਼ਨ ਜਿਹੜੀ ਚਾਹੇ 190 ਆ ਚਾਹੇ 491 ਆ ਉਹਦੀ ਐਪਲੀਕੇਸ਼ਨ ਲੈਣੀਆਂ ਬੰਦ ਕਰਤੀਆਂ ਆ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਉਹ ਜੁਲਾਈ ਜਿੱਦਾਂ ਨਵਾਂ ਸਾਲ ਸ਼ੁਰੂ ਹੋਊਗਾ ਜੁਲਾਈ ਦੇ ਵਿੱਚ ਇਹ ਸਟਾਰਟ ਹੋ ਜੂਗੀਆਂ ਬਟ ਹਾਲੇ ਉਹਨਾਂ ਨੇ ਡੇਟ ਜਾਂ ਟਾਈਮ ਕਨਫਰਮ ਨਹੀਂ ਕੀਤਾ ਹੋਇਆ ਤੇ ਨਾਲ ਹੀ ਨਾਲ ਇਹ ਵੀ ਆ ਕਿ ਜਿਨ੍ਹਾਂ ਨੇ ਵੀ ਆਪਣੀ ਐਪਲੀਕੇਸ਼ਨ ਸੀਗੀਆਂ ਉਹਨਾਂ ਨੇ ਆਪਣੀ ਐਪਲੀਕੇਸ਼ਨ ਲੌਂਚ ਨਹੀਂ ਕੀਤੀਆਂ ਸੀ ਬਟ ਉਹਨਾਂ ਨੇ ਆਪਣੀ ਫਿਲ ਕੀਤੀਆਂ ਹੋਈਆਂ ਸੀ ਐਪਲੀਕੇਸ਼ਨ ਹਾਲੇ ਉਹ ਵੇਟ ਕਰਦੇ ਪਏ ਸੀ ਮੇ ਬੀ ਕਈ ਵਾਰ ਕੋਈ ਸੀ ਡਾਕੂਮੈਂਟ ਦੀ ਵੇਟ ਕਰਦੇ ਹੁੰਦੇ ਪਰ ਹਾਲੇ ਸਬਮਿਟ ਨਹੀਂ ਕੀਤੀਆਂ ਸੀ ਉਸ ਸਿਸਟਮ ਦੇ ਵਿੱਚੋਂ ਆਟੋਮੈਟਿਕਲੀ ਜਿਹੜੀਆਂ ਉਹ ਉਹਨਾਂ ਨੇ ਡਿਲੀਟ ਕਰ ਦਿੱਤੀਆਂ ਆ ਤੇ ਅਗਰ ਤੁਸੀਂ ਜੁਲਾਈ ਦੇ ਵਿੱਚ ਦੁਬਾਰਾ ਤੋਂ ਫਾਈਲ ਪਾਣੀ ਹੋਊਗੀ ਤਾਂ ਤੁਹਾਨੂੰ ਸਾਰੀ ਐਪਲੀਕੇਸ਼ਨ ਦੁਬਾਰਾ ਤੋਂ ਰੈਡੀ ਕਰਕੇ ਫਿਰ ਤੁਹਾਨੂੰ ਸਬਮਿਟ ਕਰਨੀ ਪਊਗੀ ਜਿੱਦਾਂ ਮੈਂ ਦੱਸਿਆ ਵਿਕਟੋਰੀਆ ਦੇ ਆਲਰੇਡੀ ਕਲੋਜ਼ਡ ਆ ਕੁਈਨਜ਼ਲੈਂਡ ਵੀ ਕਲੋਜ਼ ਹੋ ਚੁੱਕਾ ਆ ਸਿਰਫ ਇੱਕ ਨਿਊ ਸਾਊਥ ਵੇਲਸ ਹੀ ਆ ਜਿਨ੍ਹਾਂ ਨੇ 491 ਓਪਨ ਕੀਤਾ ਸੀ ਉਹਨਾਂ ਦਾ ਰੀਜ਼ਨ ਵੀ ਇਹ ਸੀਗਾ ਓਪਨ ਕਰਨ ਦਾ ਕਿ ਪੂਰੇ ਸਾਲ ਉਹਨਾਂ ਨੇ ਕੋਈ ਵੀ ਇਨਵੀਟੇਸ਼ਨ ਜਿਹੜੀ 491 ਦੇ ਵਿੱਚ ਨਹੀਂ ਦਿੱਤੀ ਸੀ ਤੇ ਉਹਦੇ ਬਾਰੇ ਵੀ ਅੱਗੇ ਗੱਲ ਕਰਾਂਗੇ ਡਿਟੇਲਸ ਦੇ ਵਿੱਚ ਕਿ ਜਿਹੜੀ ਉਹਨਾਂ ਨੇ ਚੇਂਜਸ ਲੈ ਕੇ ਆਉਂਦੀਆਂ ਆ
ਜੀ ਜੀ ਬਿਲਕੁਲ 491 ਨਿਊ ਸਾਊਥ ਵੇਲਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਾਡੇ ਦੋਸਤ ਆ ਉਹਨਾਂ ਦੇ ਸਵਾਲ ਜਿਹੜੇ ਆ ਉਹ ਬਣੇ ਰਹੇ ਆ ਸੋ ਕੁਛ ਦੋਸਤ ਜਿਹੜੇ ਆ ਉਹ ਦੁਬਿਧਾ ਦੇ ਵਿੱਚ ਵੀ ਨੇ ਕਿ ਉਹਨਾਂ ਨੂੰ ਮੂਵ ਹੋਣਾ ਚਾਹੀਦਾ ਆ ਜੇਕਰ ਉਹ ਹੁਣ ਮੂਵ ਹੁੰਦੇ ਆ ਤਾਂ ਉਹਦਾ ਕੀ ਅਸਰ ਜਿਹੜਾ ਆ ਉਹ ਪੈ ਸਕਦਾ ਆ ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਰਹਾਂਗੇ ਫਿਲਹਾਲ ਇੱਕ ਕਾਲਰ ਬਣੇ ਹੋਏ ਨੇ ਰੋਹਿਤ ਜੀ ਸਾਡੇ ਨਾਲ ਆਪਾਂ ਪਹਿਲਾਂ ਉਹਨਾਂ ਦੀ ਕਾਲ ਸ਼ਾਮਲ ਕਰ ਲਈਏ ਤੇ ਉਸ ਤੋਂ ਬਾਅਦ ਗੱਲਬਾਤ ਜਾਰੀ ਰੱਖਾਂਗੇ
ਹਾਂਜੀ
ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਹਾਂਜੀ ਮੈਂ ਸੁਨੀਲ ਗੱਲ ਕਰ ਰਿਹਾ ਜੀ ਮੇਲਬੋਰਨ ਤੋਂ।
ਜੀ ਸੁਨੀਲ ਜੀ ਕੀ ਸਵਾਲ ਹੈ?
ਹਾਂਜੀ ਮੈਂ ਇਹ ਪੁੱਛਣਾ ਸੀਗਾ ਜਿਹੜੀ 489 ਪਹਿਲਾਂ ਵੀਜ਼ਾ ਸੀਗਾ ਹੁਣ 491 ਹੋ ਗਿਆ, ਉਸ ਤੋਂ ਬਾਅਦ ਜਿਹੜਾ ਆਪਾਂ ਪੀ ਆਰ ਵੀਜ਼ਾ ਪਾਉਂਦੇ ਹਾਂ ਪਹਿਲਾਂ 887 ਸੀਗਾ ਤੇ ਹੁਣ ਫਿਰ 191 ਹੋਏਗਾ, ਉਹਦੇ ਚ ਮਤਲਬ ਫੈਮਿਲੀ ਚੋਂ ਕੋਈ ਵੀ ਐਪਲੀਕੈਂਟ ਮੇਨ ਬਣ ਸਕਦਾ ਹਸਬੈਂਡ ਵਾਈਫ ਚੋਂ? ਤੇ ਜੇ ਬਣ ਸਕਦਾ ਤੇ ਉਹਦੀ ਏਜ ਲਿਮਿਟ ਕੋਈ ਹੈਗੀ ਆ ਜਿਵੇਂ 45 ਏਜ ਉਹਦੀ ਕਾਊਂਟ ਕਰਦੇ ਹੋ?
ਦੇਖੋ ਜੀ ਜਿਹੜਾ 887 ਆ ਜਾਂ ਜਿਹੜਾ ਨਵਾਂ ਵੀਜ਼ਾ 191 ਉਹਦੇ ਵਿੱਚ ਦੋਨਾਂ ਦੇ ਵਿੱਚ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੈਗੀ, ਕੋਈ ਵੀ ਮੇਨ ਐਪਲੀਕੈਂਟ ਜਿਹੜਾ ਆ ਉਹ ਹੋ ਸਕਦਾ ਆ। ਜਿੱਥੇ ਤੱਕ ਏਜ ਦਾ ਆਉਂਦਾ ਆ ਉਹ ਜਿੱਦਾਂ ਜਨਰਲ ਸਕਿੱਲਡ ਮਾਈਗ੍ਰੇਸ਼ਨ ਚ ਏਜ ਦਾ ਜਿਹੜਾ 45 ਈਅਰਸ ਦਾ ਹੈਗਾ ਉਹਦੇ ਲਈ ਐਪਲੀਕੇਬਲ ਨਹੀਂ ਹੈ।
ਥੋੜੀ ਜੀ ਨਾ ਆਵਾਜ਼ ਕਲੀਅਰ ਨਹੀਂ ਆ ਰਹੀ, ਮਤਲਬ ਏਜ ਜਿਹੜੀ ਕਾਊਂਟ ਹੋਏਗੀ ਲੋੜ ਪਏਗੀ ਜੇ 45 ਸਾਲ ਤੋਂ ਉੱਪਰ ਕੋਈ ਬੰਦਾ ਹੋ ਜਾਂਦਾ ਤਾਂ ਉਹ ਵੀਜ਼ਾ ਪਾ ਸਕਦਾ ਜਾਂ ਨਹੀਂ ਪਾ ਸਕਦਾ?
ਨਹੀਂ ਉਹਦੇ ਵਿੱਚ ਜਿਹੜੀ ਆ ਉਹ ਏਜ ਦੀ ਰਿਕੁਆਇਰਮੈਂਟ ਐਪਲੀਕੇਬਲ ਨਹੀਂ ਹੋਊਗੀ ਜੀ। ਫੋਰ ਐਗਜ਼ਾਮਪਲ ਕਿਸੇ ਕੋ 489 ਸੀ ਉਹਨਾਂ ਨੇ 887 ਪਾਣਾ, ਉਹਨਾਂ ਨੂੰ ਏਜ ਦੀ ਰਿਕੁਆਇਰਮੈਂਟ ਐਪਲੀਕੇਬਲ ਨਹੀਂ ਹੋ।
ਜੀ ਸੁਨੀਲ ਜੀ
ਸੇਮ ਏਡੀ 191 ਵਾਸਤੇ ਹੋਏਗੀ ਹੈ ਨਾ 491 ਤੋਂ ਬਾਅਦ?
ਹਾਂਜੀ ਹਾਂਜੀ
ਠੀਕ ਹੈ ਜੀ ਠੀਕ ਹੈ ਠੀਕ ਹੈ ਥੈਂਕ ਯੂ
ਧੰਨਵਾਦ ਜੀ ਗੁੱਡ ਲੱਕ। ਅਸੀਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਹਾਂ ਕਿ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਕੁਛ ਅਪਡੇਟਸ ਨੇ ਉਹਨਾਂ ਨੂੰ ਲੈ ਕੇ ਕੁਛ ਸਵਾਲ ਵੀ ਸਾਡੇ ਸਰੋਤਿਆਂ ਦੇ ਬਣੇ ਹੋਏ ਨੇ। ਸੋ ਆਪਾਂ ਗੱਲ ਕਰ ਰਹੇ ਸੀਗੇ ਨਿਊ ਸਾਊਥ ਵੇਲਜ਼ 491 ਦੀ। ਸੋ ਦੇਖਣ ਦੇ ਵਿੱਚ ਰੋਹਿਤ ਜੀ ਆ ਰਿਹਾ ਕਿ ਨਿਊ ਸਾਊਥ ਵੇਲਜ਼ 491 ਨੂੰ ਲੈ ਕੇ ਲੋਕ ਜਿਹੜੇ ਆ ਉਹ ਇਸ ਦੁਚਿੱਤੇ ਚ ਹੈ ਕਿ ਕੀ ਉਹ ਨਿਊ ਸਾਊਥ ਵੇਲਜ਼ ਮੂਵ ਹੋਣ ਜੇ ਉਹਨਾਂ ਨੇ ਇਸ ਨੋਮੀਨੇਸ਼ਨ ਦੇ ਲਈ ਅਪਲਾਈ ਕਰਨਾ ਆ।
ਦੇਖੋ ਇਹ ਇੱਕ ਬਹੁਤ ਜ਼ਿਆਦਾ ਕੁਐਰੀਜ਼ ਆ ਰਹੀਆਂ ਇਹਦੇ ਬਾਰੇ ਕਿ ਜਿਹੜੇ ਐਪਲੀਕੈਂਟਸ ਆ ਰਹਿ ਨਹੀਂ ਰਹੇ ਨਿਊ ਸਾਊਥ ਵੇਲਜ਼ ਜ਼ੀਲਨ ਏਰੀਆ ਦੇ ਵਿੱਚ, ਉਹ ਦੂਸਰੀ ਸਟੇਟ ਵਿੱਚ ਰਹਿ ਰਹੇ ਆ, ਬਟ ਨਿਊ ਸਾਊਥ ਵੇਲਜ਼ ਨੇ ਜਦੋਂ ਪਹਿਲਾਂ ਆਪਣਾ ਓਪਨ ਕੀਤਾ 491 ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਹਾਨੂੰ 1 ਸਾਲ ਦਾ ਵਰਕ ਐਕਸਪੀਰੀਅੰਸ ਤੇ 1 ਸਾਲ ਦੀ ਤੁਹਾਡੀ ਰੈਜੀਡੈਂਸ ਰਿਕੁਆਇਰਮੈਂਟ ਚਾਹੀਦੀ ਆ। ਫਿਰ ਫੋਰ ਸਮ ਰੀਜ਼ਨ ਮੇ ਬੀ ਉਹਨਾਂ ਕੋਲ ਐਪਲੀਕੇਸ਼ਨ ਜ਼ਿਆਦਾ ਨਹੀਂ ਆਈਆਂ, ਜਿਹੜਾ ਉਹਨਾਂ ਨੇ ਦੇਖਿਆ ਕਿ ਉਹ ਕੋਟਾ ਉਹਨਾਂ ਨੂੰ ਫੁੱਲਫਿਲ ਨਹੀਂ ਹੋਣਾ ਇਸ ਸਾਲ ਇਨਵੀਟੇਸ਼ਨ ਦਾ, ਤੇ ਉਹਨਾਂ ਨੇ ਉਹ ਰਿਕੁਆਇਰਮੈਂਟ ਰਿਲੈਕਸ ਕਰਤੀ ਕਿ ਆਪਾਂ ਕੋਈ ਵੀ ਐਪਲੀਕੈਂਟ ਜਿਹੜਾ ਨਿਊ ਸਾਊਥ ਵੇਲਜ਼ ਰੀਜਨ ਏਰੀਆ ਦੇ ਵਿੱਚ ਰਹਿ ਰਿਹਾ ਆ ਐਸ ਔਨ ਡੇਟ ਉਹ ਸਾਰੇ ਜਿਹੜੇ ਆ ਐਲੀਜੀਬਲ ਹੈਗੇ ਆ ਅਪਲਾਈ ਕਰਨ ਲਈ। ਪਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਤੁਸੀਂ ਸਿਰਫ ਇਸ ਰਿਕੁਆਇਰਮੈਂਟ ਨੂੰ ਆਪਾਂ ਜਿਹੜੀ ਰਿਲੈਕਸ ਕੀਤੀ ਆ ਉਹਨੂੰ ਮੀਟ ਕਰਨ ਲਈ ਇੱਥੇ ਮੂਵ ਹੋਵੋਗੇ ਅਗਰ ਤਾਂ ਉਹ ਤੁਸੀਂ ਜਿਹੜਾ ਆ ਐਲੀਜੀਬਲ ਤੁਹਾਡੀ ਨਹੀਂ ਬਣੂਗੀ, ਕਿਉਂਕਿ ਆਪਾਂ ਜਦੋਂ ਵੀ ਤੁਸੀਂ ਆਪਣੀ ਫਾਈਲ ਲਾਂਚ ਕਰੋਗੇ ਤੇ ਆਪਾਂ ਸਾਰੀ ਚੀਜ਼ਾਂ ਦੇਖਾਂਗੇ, ਰੈਂਟਲ ਐਗਰੀਮੈਂਟ, ਰੈਂਟਲ ਪੇਮੈਂਟਸ, ਬੈਂਕ ਸਟੇਟਮੈਂਟਸ, ਯੂਟੀਲਿਟੀ ਬਿਲਸ, ਫੋਨ ਬਿਲਸ, ਇੰਟਰਨੈਟ ਦੇ ਬਿਲਸ, ਉਹ ਸਾਰੀਆਂ ਚੀਜ਼ਾਂ ਕਹਿੰਦੇ ਆਪਾਂ ਦੇਖਾਂਗੇ ਚੈੱਕ ਕਰਨ ਲਈ ਕਿ ਤੁਸੀਂ ਉੱਥੇ ਰਹਿ ਰਹੇ ਸੀ ਕਿ ਨਹੀਂ ਰਹਿ ਰਹੇ ਸੀਗੇ। ਇਹ ਤਾਂ ਹੋ ਗਈ ਰਿਕੁਆਇਰਮੈਂਟ ਦੀ ਗੱਲ। ਹੁਣ ਕੀ ਤੁਹਾਨੂੰ ਉੱਥੇ ਮੂਵ ਹੋਣਾ ਚਾਹੀਦਾ ਆ ਕਿ ਕਿਉਂਕਿ ਉਹਨਾਂ ਨੇ ਡੇਟ ਤਾਂ ਦਿੱਤੀ ਹੋਈ ਆ ਕਿ ਹਾਲੇ ਤੁਸੀਂ ਲਾਂਚ ਕਰ ਸਕਦੇ ਆ, ਬਟ ਕੀ ਤੁਹਾਨੂੰ ਉੱਥੇ ਮੂਵ ਹੋਣਾ ਚਾਹੀਦਾ? ਇਹ ਕਹਿਣਾ ਗਲਤ ਹੋਊਗਾ ਕਿ ਤੁਸੀਂ ਮੂਵ ਨਾ ਹੋਵੋ, ਕਿਉਂਕਿ ਜਦੋਂ ਵੀ ਆਪਣਾ ਜਦੋਂ ਵੀ ਕਿਸੇ ਵੀ ਸਟੇਟ ਦਾ ਕੋਟਾ ਪੂਰਾ ਹੁੰਦਾ ਹੁਣ ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਉਹ ਇਹ ਚੈੱਕ ਆਪਣਾ ਦੇਖ ਰਿਹਾ ਕਿ ਕਿੰਨੇ ਕੁ ਐਪਲੀਕੈਂਟਸ ਆ ਉੱਥੇ ਜਿਹੜੇ ਅਪਲਾਈ ਕਰ ਰਹੇ ਆ। ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰੈਫਰੈਂਸ ਉਹਨਾਂ ਨੂੰ ਹੀ ਦੇਣੀ ਹੈ ਜਿਹਨਾਂ ਕੋਲ ਵਰਕ ਐਕਸਪੀਰੀਅੰਸ ਹੈਗਾ, ਜਿਹਨਾਂ ਨੂੰ ਜ਼ਿਆਦਾ ਟਾਈਮ ਉੱਥੇ ਹੋ ਗਿਆ ਹੋਇਆ ਰਹਿੰਦਾ ਹੋਏ। ਸੈਕਿੰਡ ਇਹ ਆਜੂਗਾ ਕਿ ਹਾਂ ਜੇ ਉਹਨਾਂ ਨੇ ਜੇ ਤਾਂ ਕੋਟਾ ਫੁਲਫਿਲ ਹੋ ਗਿਆ ਤਾਂ ਮੇ ਬੀ ਇਹ ਵੀ ਹੋ ਸਕਦਾ ਕਿ ਜਿਹਨਾਂ ਨੇ ਬਾਅਦ ਚੋਂ ਵੀ ਐਪਲੀਕੇਸ਼ਨ ਪਾਈ ਜਿਹੜੇ ਉੱਥੇ ਰਹਿ ਰਹੇ ਆ ਚਾਹੇ ਉਹਨਾਂ ਨੂੰ 2 ਮਹੀਨੇ ਆਉਂਦੇ ਪਏ ਹੋਏ ਆ ਜਾਂ 3 ਮਹੀਨੇ ਆਉਂਦੇ, ਮੇ ਬੀ ਉਹਨਾਂ ਨੂੰ ਵੀ ਨਾ ਦੇਣ, ਕਨਫਰਮ ਨਹੀਂ ਆ ਬਟ ਏਦਾਂ ਹੋ ਸਕਦਾ ਆ। ਇਹ ਵੀ ਚੀਜ਼ ਹੋ ਸਕਦੀ ਹੈ ਕਿ ਜਿਹੜੇ ਬੱਚੇ ਉੱਥੇ ਮੂਵ ਹੋ ਗਏ ਹੋਣ ਤੇ ਉਹ ਆਪਣੀ ਐਪਲੀਕੇਸ਼ਨ ਲਾਂਚ ਕਰਦੇ ਆ, ਇਨ ਕੇਸ ਨਿਊ ਸਾਊਥ ਵੇਲਜ਼ ਦਾ ਕੋਟਾ ਪੂਰਾ ਨਹੀਂ ਹੁੰਦਾ ਤਾਂ ਇਹ ਵੀ ਹੋ ਸਕਦਾ, ਚਾਹੇ ਉਹ ਮਿਨੀਮਲ ਚਾਂਸ ਆ ਕਿ ਉਹ ਉਹਨਾਂ ਨੂੰ ਵੀ ਇਨਵੀਟੇਸ਼ਨ ਦੇ ਦੇਣ। ਸੋ ਦੇਖੋ ਅਗਰ ਤੁਹਾਨੂੰ ਇਨਵੀਟੇਸ਼ਨ ਨਹੀਂ ਵੀ ਮਿਲਦੀ ਬਟ ਇਹ ਹਮੇਸ਼ਾ ਇੱਕ ਵਾਈਜ਼ ਡਿਸੀਜਨ ਆ ਜਿਹੜਾ ਆਪਾਂ ਪਿੱਛੇ ਵੀ ਡਿਸਕਸ ਕਰਦੇ ਹਾਂ ਕਿ ਇਸ ਟਾਈਮ ਨਿਊ ਸਾਊਥ ਵੇਲਸ ਜਿਹੜਾ ਆ ਉਹਦੇ ਉੱਧਰ ਮੂਵ ਹੋਣਾ ਇੱਕ ਬਹੁਤ ਵਧੀਆ ਡਿਸੀਜਨ ਆ ਐਪਲੀਕੈਂਟਸ ਦਾ, ਕਿਉਂਕਿ ਕੀ ਹੈ ਕਿ ਨਿਊ ਸਾਊਥ ਵੇਲਸ ਪਹਿਲਾਂ ਤਾਂ 489 ਜਿਹੜਾ ਆ ਉਹ ਕਿਸੇ ਵੀ ਸਟੇਟ ਨੂੰ ਦੇ ਦਿੰਦਾ ਸੀ, ਪਰ 491 ਜਦੋਂ ਦਾ ਆਇਆ ਉਹਨਾਂ ਨੇ ਰਿਕੁਆਇਰਮੈਂਟ ਲਿਆਤੀ ਹੈ ਕਿ ਆਪਾਂ ਇੰਟਰ ਸਟੇਟ ਐਪਲੀਕੈਂਟਸ ਨੂੰ ਨਹੀਂ ਦੇਵਾਂਗੇ। ਸੋ ਹੁਣ ਆਹ ਦੀ ਰਿਕੁਆਇਰਮੈਂਟ, ਆਹ ਵਾਲੀ ਰਿਕੁਆਇਰਮੈਂਟ ਹੁੰਦੀ ਆ। ਹੁਣ ਅਗਲੇ ਸਾਲ ਜਦੋਂ 491 ਓਪਨ ਹੋਣਾ ਤਾਂ ਉਸ ਵੇਲੇ ਡੈਫੀਨੇਟਲੀ ਆਹ ਵਾਲੀ ਰਿਕੁਆਇਰਮੈਂਟ ਜਿਹੜੀ ਆ ਉਹ ਇੰਨੀ ਰਿਲੈਕਸ ਨਹੀਂ ਹੋਊਗੀ ਕਿ ਜਿਹੜਾ ਵੀ ਉੱਥੇ ਰਹਿੰਦਾ ਉਹ ਅਪਲਾਈ ਕਰ ਸਕਦਾ, ਮੇ ਬੀ ਹੋਵੇ ਵੀ। ਸੋ ਇਸ ਵਾਈਜ਼ ਡਿਸੀਜ਼ਨ ਆ ਕਿ ਐਟ ਦਾ ਮੂਮੈਂਟ ਆਪਣੀ ਜਿਹੜੇ ਆ ਨਿਊ ਸਾਊਥ ਵੇਲਸ ਰੀਜਨਲ ਏਰੀਆਜ਼ ਦੇ ਵਿੱਚ ਮੂਵ ਹੋ ਜਾ, ਤੇ ਨਾਲ ਹੀ ਨਾਲ ਆਪਣੀ ਨੋਮੀਨੇਟਡ ਆਕੂਪੇਸ਼ਨ ਦੇ ਵਿੱਚ ਜੋਬ ਜਿਹੜੀ ਆ ਉਹ ਲੱਭਣ ਦੀ ਕੋਸ਼ਿਸ਼ ਕਰਨ, ਤੇ ਉਹਦੇ ਨਾਲ ਨਾਲ ਹੀ ਇੱਕ ਹੋਰ ਚੀਜ਼ ਵੀ ਆ ਕਿ ਆਪਣੇ ਪੁਆਇੰਟਸ ਜਿਹੜੇ ਆ ਕਿ ਅਗਰ ਤੁਸੀਂ ਇੰਪਰੂਵ ਕਰ ਸਕਦੇ ਹੋ ਤਾਂ ਜ਼ਰੂਰ ਕੋਸ਼ਿਸ਼ ਕਰੋ ਕਿ ਆਪਣੇ ਪੁਆਇੰਟਸ ਜਿਹੜੇ ਆ ਉਹ ਇੰਪਰੂਵ ਕਰੋ।
ਜੀ, ਸੋ ਮੂਵ ਹੋਣਾ ਜਿਹੜਾ ਆ ਉਹ ਤੁਹਾਡੇ ਲਈ ਲਾਹੇਵੰਦ ਹੋ ਸਕਦਾ, ਪਰ ਜਿਵੇਂ ਕਿ ਉਹ ਦੁਚਿੱਤੀ ਜਿਹੜੀ ਆ ਉਹ ਹਮੇਸ਼ਾ ਬਣੀ ਰਹਿੰਦੀ ਹੈ। ਔਰ ਸਾਡੇ ਦੋਸਤ ਇਸੇ ਕਰਕੇ ਇਸ ਸਵਾਲ ਨੂੰ ਬਾਰ ਬਾਰ ਹਰ ਪ੍ਰੋਗਰਾਮ ਦੇ ਵਿੱਚ ਪੁੱਛਦੇ ਵੀ ਆ। ਸਾਡੇ ਨਾਲ ਬਹੁਤ ਸਾਰੇ ਹੋਰ ਵੀ ਦੋਸਤ ਇਸ ਵੇਲੇ ਜੁੜੇ ਹੋਏ ਨੇ, ਉਹਨਾਂ ਦੇ ਵੀ ਸਵਾਲ ਸ਼ਾਮਿਲ ਕਰਦੇ ਹਾਂ। ਰੀਤ ਕੌਰ ਸਾਡੇ ਨਾਲ ਜੁੜੇ ਨੇ, ਇਹ ਪੁੱਛ ਰਹੇ ਨੇ ਰੋਹਿਤ ਜੀ, ਕਹਿੰਦੇ ਹਾਊ ਮੈਨੀ ਮੰਥਸ ਪ੍ਰੋਸੈਸਿੰਗ ਟਾਈਮ ਫੋਰ 491 ਵੀਜ਼ਾ ਐਸ ਐਨ ਐਨਰੋਲਡ ਨਰਸ।
ਦੇਖੋ, ਜਿੱਥੋਂ ਤੱਕ 491 ਵੀਜ਼ਾ ਦੀ ਗੱਲ ਆਉਂਦੀ ਹੈ, ਔਨ ਐਨ ਐਵਰੇਜ ਜਿਹੜਾ ਟਾਈਮ ਫਰੇਮ ਆ ਡਿਪਾਰਟਮੈਂਟ ਦਾ ਉਹ 2 ਤੋਂ 3 ਮਹੀਨੇ ਦੇ ਵਿੱਚ ਡਿਸੀਜਨ ਉਹਨਾਂ ਦਾ ਆ ਜਾਂਦਾ ਆ। ਬਟ ਹਾਂ, ਇੱਕ ਚੀਜ਼ ਹੋਰ ਵੀ ਹੈ ਕਿ ਜਿਹੜੇ ਵੀ ਹੈਲਥ ਪ੍ਰੋਫੈਸ਼ਨਲ ਆ, ਕਿਉਂਕਿ COVID-19 ਕਾਰਨ ਉਹਨਾਂ ਨੇ ਕੀ ਕੀਤਾ ਕਿ ਰਜਿਸਟਰਡ ਨਰਸ ਜਾਂ ਇਨਰੋਲਡ ਨਰਸ ਜਿਹੜੀਆਂ ਵੀ ਆਹ ਕੈਟਾਗਰੀਜ਼ ਆ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਆ ਉਹ ਬਹੁਤ ਫਾਸਟ ਹੋਈ ਹੋਈ ਆ। ਬਟ ਅਗਰ ਦੇਖਿਆ ਜਾਵੇ ਤਾਂ 2 ਤੋਂ 3 ਮਹੀਨੇ ਦਾ ਟਾਈਮ ਫਰੇਮ ਵੀ ਜਿਹੜਾ ਹੈ ਉਹ ਕਾਫੀ ਫਾਸਟ ਹੈਗਾ ਆ, ਤਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ 2 ਜਾਂ 3 ਮਹੀਨੇ ਦੇ ਵਿੱਚ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਊਗਾ ਅਗਰ ਤੁਸੀਂ ਫਾਈਲ ਲਾਂਚ ਕੀਤੀ ਹੋਈ ਹੈ।
ਠੀਕ, ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਮੀਨਾ ਮੀਨਾ ਹੋਰਾਂ ਦਾ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਮੂਵਡ ਇਨ ਵੋਲੰਗੋਂਗ 19 ਜੂਨ ਨੂੰ, ਇਹ ਮੂਵ ਜੀ ਇਹ ਮੂਵ ਹੋਇਆ ਜੀ 19 ਜੂਨ ਨੂੰ, ਐਂਡ ਹੈਵ ਲੀਜ਼ ਐਗਰੀਮੈਂਟ ਇੰਟਰਨੈਟ ਫੋਨ ਐਂਡ ਇਲੈਕਟ੍ਰੀਸਿਟੀ ਅੰਡਰ ਮਾਈ ਨੇਮ ਐਂਡ ਅਪਲਾਈਡ 491 ਨਿਊ ਸਾਊਥ ਵੇਲਸ ਨੋਮੀਨੇਸ਼ਨ। ਕਹਿੰਦੇ ਵਟ ਇਜ਼ ਦਾ ਪ੍ਰੋਬੇਬਿਲਿਟੀ ਐਜ਼ ਅ ਅਕਾਊਂਟੈਂਟ ਔਨ 90 ਪੁਆਇੰਟਸ।
ਦੇਖੋ, ਤੁਸੀਂ ਕਿਉਂਕਿ ਰੀਸੈਂਟਲੀ ਮੂਵਡ ਹੋਏ ਆ, ਜਿਹੜੀ ਆਪਾਂ ਹੁਣੇ ਗੱਲ ਕਰਕੇ ਬੈਠੇ ਸੀਗੇ ਕਿ ਚਾਂਸਿਸ ਜਿਹੜੇ ਆ ਉਹ ਥੋੜੇ ਘੱਟ ਹੋਊਗੇ, ਕਿਉਂਕਿ ਉਹਨਾਂ ਨੇ ਪਹਿਲਾਂ ਪ੍ਰੈਫਰੈਂਸ ਉਹਨਾਂ ਨੂੰ ਦੇਣੀ ਹੈ ਕਿ ਜਿਹਨਾਂ ਨੂੰ ਕਾਫੀ ਟਾਈਮ ਹੋ ਚੁੱਕਾ। ਬਟ ਡਿਪੈਂਡਿੰਗ ਉਹਨਾਂ ਦਾ ਕੋਟਾ ਕੀ ਆ ਕਿ ਉਹਨਾਂ ਕੋਲ ਅਗਰ ਨੰਬਰਸ ਹੋਊਗੇ ਤਾਂ ਇਹਦੇ ਚ ਚਾਂਸ ਹੋ ਸਕਦਾ ਹੈ ਕਿ ਤੁਹਾਨੂੰ ਜਿਹੜੀ ਆ ਉਹ ਇਨਵੀਟੇਸ਼ਨ ਆ ਜਾਵੇ, ਕਿਉਂਕਿ ਤੁਸੀਂ ਸਭ ਕੁਛ ਜਿਹੜੇ ਆ ਲੀਜ਼ ਐਗਰੀਮੈਂਟ ਤੇ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਫੋਨ ਤੇ ਇਲੈਕਟ੍ਰੀਸਿਟੀ ਦਾ ਬਿੱਲ ਕਿੱਦਾਂ ਜਮਾ ਕਰਾ ਸਕਦੇ ਆ, ਕਿਉਂਕਿ ਅਗਰ 19 ਜੂਨ ਨੂੰ ਤੁਸੀਂ ਮੂਵ ਹੋਏ ਤਾਂ ਇੰਨੀ ਜਲਦੀ ਬਿੱਲ ਤਾਂ ਨਹੀਂ ਹੋਣਾ। ਬਟ ਹਾਂਜੀ, ਚਾਂਸਿਸ ਤੁਹਾਡੇ ਹੋਗੇ, ਬਟ ਕਿੰਨੇ ਪਰਸੈਂਟ ਚਾਂਸਿਸ ਦਾ ਕਹਿਣਾ ਮੁਸ਼ਕਿਲ ਹੋਊਗਾ, ਕਿਉਂਕਿ ਪ੍ਰੈਫਰੈਂਸ ਪਹਿਲਾਂ ਉਹਨਾਂ ਨੂੰ ਮਿਲੀ ਹੈ ਜਿਨ੍ਹਾਂ ਨੂੰ ਉੱਥੇ ਟਾਈਮ ਥੋੜਾ ਜਿਹਾ ਜ਼ਿਆਦਾ ਹੋ ਚੁੱਕਾ ਹੈ ਰਹਿੰਦੇ ਹੋਏ।
ਠੀਕ, ਅੱਗੇ ਸਾਡੇ ਨਾਲ ਕਾਲਰ ਬਣੇ ਨੇ 101 ਤੋਂ, ਸ਼ਾਮਿਲ ਕਰਦੇ ਹਾਂ ਜੀ ਉਹਨਾਂ ਨੂੰ ਪ੍ਰੋਗਰਾਮ ਦਾ। ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਅਮਰਦੀਪ ਹੈ।
ਹਾਂਜੀ ਅਮਰਦੀਪ ਜੀ, ਕੀ ਸਵਾਲ ਹੈ?
ਮੈਮ ਮੇਰਾ ਸਵਾਲ ਹੈਗਾ ਹਾਰਟੀਕਲਚਰ ਇੰਡਸਟਰੀ ਲੇਬਰ ਐਗਰੀਮੈਂਟ ਜਿਹੜਾ ਹੁਣ ਨਵਾਂ ਚੱਲਿਆ ਮਾਰਚ ਦੇ ਵਿੱਚ, ਉਹ ਜਿਹੜਾ ਇੱਥੇ ਸਿਟੀਜਨ ਆ ਜਿਹੜਾ ਇੱਥੇ AWN ਤੇ ਸਿੰਪਲ ਮਤਲਬ ਫਾਰਮ ਲੈ ਕੇ ਬੇਰੀਜ ਦੇ ਛੋਟਾ ਕੰਮ ਕਰਦਾ, ਉਹ ਬੰਦਾ ਉਸਨੂੰ ਹਾਰਟੀਕਲਚਰ ਦੇ ਇੰਡਸਟਰੀ ਲੇਬਰ ਐਗਰੀਮੈਂਟ ਨੂੰ ਕੁਆਲੀਫਾਈ ਕਰ ਸਕਦਾ ਜੀ?
ਦੇਖੋ ਏਦਾਂ ਕਹਿਣਾ, ਦੇਖੋ ਏਦਾਂ ਨਾ ਮੇਰੇ ਲਈ ਲੇਬਰ ਐਗਰੀਮੈਂਟ ਤੇ ਕਮੈਂਟ ਕਰਨਾ ਮੁਸ਼ਕਿਲ ਹੋਗਾ, ਕਿਉਂਕਿ ਲੇਬਰ ਐਗਰੀਮੈਂਟ ਜਿਹੜਾ ਉਹਦੇ ਲਈ ਨਾ ਬਹੁਤ ਡਿਟੇਲ ਡਿਸਕਸ਼ਨ ਚਾਹੀਦੀ ਹੈ, ਕਿਉਂਕਿ ਉਹਦੀ ਰੈਕਸ ਜਿਹੜੀਆਂ ਬਿਲਕੁਲ ਡਿਫਰੈਂਟ ਆ ਬਾਕੀ ਇੰਪਲੋਇਰ ਸਪੋਂਸਰਸ਼ਿਪਸ ਤੋਂ, ਤੇ ਮੈਂ ਇੰਨੇ ਸ਼ਾਰਟ ਟਾਈਮ ਦੇ ਵਿੱਚ ਉਹਦੇ ਵਿੱਚ ਕੋਈ ਵੀ ਯੈਸ ਜਾਂ ਨੋ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਇੱਥੇ ਜੋ ਵੀ ਆਪਾਂ ਡਿਸਕਸ਼ਨ ਕਰੀ ਦੀ ਆ ਉਹ ਬਹੁਤ ਜੈਨਰਿਕ ਡਿਸਕਸ਼ਨ ਹੁੰਦੀ ਆ, ਤੇ ਇਹਦੇ ਲਈ ਪਲੀਜ਼ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਅਗਰ ਤੁਸੀਂ ਮੈਨੂੰ ਜਿਹੜਾ ਆ ਉਹ ਕੱਲ ਆਫਿਸ ਨੰਬਰ ਤੇ ਮੈਨੂੰ ਕਾਲ ਕਰ ਲਓਗੇ ਤਾਂ ਆਪਾਂ ਇਹਦੇ ਲਈ ਡਿਟੇਲ ਡਿਸਕਸ਼ਨ ਜ਼ਰੂਰ ਕਰ ਸਕਦੇ। ਮੈਮ ਇੱਕ ਰਿਕੁਐਸਟ ਹੋਰ ਸੀਗੀ ਮੈਮ, ਜੇ ਤੁਸੀਂ ਨੈਕਸਟ ਪ੍ਰੋਗਰਾਮ ਚ ਕੋਈ ਵੀ ਸੱਦੋ ਤਾਂ ਉਹਨਾਂ ਨਾਲ ਹਾਰਟੀਕਲਚਰ ਇੰਡਸਟਰੀ ਲੇਬਰ ਐਗਰੀਮੈਂਟ ਤੇ ਕੁਛ ਟੋਪਿਕ ਚਲਾਉਂ ਤਾਂ ਮੈਮ ਬਹੁਤ ਜਣਿਆਂ ਨੂੰ ਹਿੰਦੁਸਤਾਨ ਦੇ ਵਿੱਚੋਂ ਬਹੁਤ ਜਣਿਆਂ ਨੂੰ ਬੈਨੀਫਿਟ ਹੋ ਸਕਦਾ ਐਗਰੀਕਲਚਰ ਬੇਸ ਤੇ।
ਜੀ ਸਾਡੇ ਨਾਲ ਰੋਹਿਤ ਜੀ ਹਮੇਸ਼ਾ ਜੁੜਦੇ ਨੇ, ਅਸੀਂ ਇਹਨਾਂ ਨੂੰ ਹੀ ਰਿਕੁਐਸਟ ਕਰ ਸਕਦੇ ਹਾਂ ਰੋਹਿਤ ਜੀ, ਇਸ ਟੋਪਿਕ ਦੇ ਉੱਤੇ ਅਸੀਂ ਹੋਰ ਇਨਫੋਰਮੇਸ਼ਨ ਜਿਹੜੀ ਉਹ ਲੈ ਕੇ ਆਈਏ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਚ।
ਆਉਣ ਵਾਲੇ ਨੈਕਸਟ ਵੀਕ ਤੇ ਨੈਕਸਟ ਮੰਥ ਚ ਕਦੋਂ ਵੀ ਪਲੀਜ਼ ਇਸ ਤੇ ਜੇ ਡਿਸਕਸ ਕੀਤਾ ਜਾਵੇ ਤਾਂ ਕੁਛ ਬੈਨੀਫਿਟ ਹੋ ਸਕਦਾ ਜੀ ਸਾਨੂੰ
ਜੀ ਧੰਨਵਾਦ ਜੀ ਥੈਂਕਸ ਫਾਰ ਦਾ ਫੀਡਬੈਕ ਆਪਾਂ ਜੀ
ਹਾਂ ਜੀ ਤਾਂ ਤੇ ਡੈਫੀਨਿਟਲੀ ਜੀ ਆਪਾਂ ਇਸ ਟੌਪਿਕ ਤੇ ਡੈਫੀਨਿਟਲੀ ਪ੍ਰੋਗਰਾਮ ਜ਼ਰੂਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ
ਥੈਂਕ ਯੂ ਜੀ ਥੈਂਕ ਯੂ
ਧੰਨਵਾਦ ਅਮਰਦੀਪ ਜੀ ਧੰਨਵਾਦ ਜੀ ਅਗਲਾ ਸਵਾਲ ਸਾਨੂੰ ਕਰ ਰਹੇ ਨੇ ਹੈਪੀ ਕੰਗਹੁਰੀ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਡਿਡ ਮਾਈ ਮਾਸਟਰ ਆਫ ਸੋਫਟਵੇਅਰ ਇੰਜੀਨੀਅਰਿੰਗ ਨਾਓ ਆਈ ਐਮ ਔਨ ਟੀ ਆਰ ਵੀਜ਼ਾ ਮਾਸਟਰ ਆਫ ਸੋਫਟਵੇਅਰ ਇੰਜੀਨੀਅਰਿੰਗ ਜਿਹੜੀ ਉਹਨਾਂ ਨੇ ਪਹਿਲਾਂ ਕੀਤੀ ਹੋਈ ਆ ਹੁਣ ਇਹ ਟੀ ਆਰ ਵੀਜ਼ੇ ਤੇ ਨੇ ਮਾਈ ਆਟੋਮੇਟਿਵ ਸਰਟ 3 ਵਿਲ ਫਿਨਿਸ਼ ਇਨ ਦਸੰਬਰ 2020 ਐਂਡ ਮਾਈ ਟੀ ਆਰ ਵੀਜ਼ਾ ਵਿਲ ਫਿਨਿਸ਼ ਇਨ ਜੈਨ 2021 ਕੈਨ ਯੂ ਪਲੀਜ਼ ਸੁਜੈਸਟ ਮੀ ਆਈ ਨੀਡ ਟੂ ਗੈਟ ਐਡਮਿਸ਼ਨ ਪ੍ਰੋਫੈਸ਼ਨਲ ਈਅਰ ਡਿਊ ਟੂ ਲੈਸ ਟਾਈਮਿੰਗ ਫਾਰ ਜੀ ਆਰ ਪੀ ਸਵਾਲ ਕਿਸ ਪਾਸੇ ਜਾ ਰਿਹਾ ਮੈਨੂੰ ਇਹ ਸਮਝ ਮੈਨੂੰ ਵੀ ਨਹੀਂ ਆਈ ਕਿਉਂਕਿ ਇਹਨਾਂ ਨੇ ਕਿਹਾ ਜੀ ਕਿ ਇਹਨਾਂ ਨੇ ਟੀ ਆਰ ਇਸ ਵੇਲੇ ਟੀ ਆਰ ਵੀਜ਼ੇ ਤੇ ਨੇ ਆਟੋਮੋਟਿਵ ਸਰਟੀਫਿਕੇਟ 3 ਜਿਹੜਾ ਆ ਇਹ ਇਹਨਾਂ ਦਾ ਫਿਨਿਸ਼ ਹੋ ਜਾਣਾ ਦਸੰਬਰ 2020 ਚ ਤੇ ਕਹਿੰਦੇ ਮਾਈ ਟੀ ਆਰ ਵੀਜ਼ਾ ਜਿਹੜਾ ਆ ਉਹ 2021 ਜਨਵਰੀ ਦੇ ਵਿਚ ਇਹਨਾਂ ਦਾ ਫਿਨਿਸ਼ ਹੋਣਾ ਆ ਤੇ ਕਹਿੰਦੇ ਕੈਨ ਯੂ ਪਲੀਜ਼ ਸੁਜੈਸਟ ਮੀ ਆਈ ਨੀਡ ਟੂ ਗੈਟ ਐਡਮਿਸ਼ਨ ਪ੍ਰੋਫੈਸ਼ਨਲ ਈਅਰ ਡਿਊ ਟੂ ਲੈਸ ਟਾਈਮਿੰਗ ਫਾਰ ਜੀ ਆਰ ਪੀ ਜਾਂ ਪੁੱਛਣਾ ਚਾਹ ਰਹੇ ਨੇ ਕਿ ਮੈਨੂੰ ਪ੍ਰੋਫੈਸ਼ਨਲ ਈਅਰ ਦੇ ਲਈ ਐਡਮਿਸ਼ਨ
ਹਾਂਜੀ ਕਿਉਂਕਿ ਜੇ ਆਰ ਪੀ ਲਈ ਇੱਕ ਸਾਲ ਲੱਗਦਾ ਆ ਤੇ ਉਹਦੇ ਵਿੱਚ ਕਿਉਂਕਿ ਜੋ ਇਹਨਾਂ ਦਾ ਹਾਲ ਚੱਲ ਰਿਹਾ ਅੱਜ ਕੱਲ ਉਹਦੇ ਵਿੱਚ ਇੱਕ ਸਾਲ ਤੋਂ ਜ਼ਿਆਦਾ ਵੀ ਲੱਗ ਰਿਹਾ ਕਿਉਂਕਿ ਆਰਸ ਅਪਡੇਟ ਨਹੀਂ ਹੋ ਪਾ ਰਹੇ ਉਹਨਾਂ ਕੋਲ ਡਿਊ ਟੂ ਵਾਲਿਊਮ ਆਫ ਵਰਕ ਤੁਸੀਂ ਹਮੇਸ਼ਾ ਵੈਸੇ ਵੀ ਅਗਰ ਤੁਸੀਂ ਜੇ ਆਰ ਪੀ ਕਰੋ ਵੀ ਤਾਂ ਇਹ ਹਮੇਸ਼ਾ ਇਹ ਰਿਕਮੈਂਡੇਸ਼ਨ ਹੁੰਦੀ ਹੈ ਕਿ ਆਪਣਾ ਪ੍ਰੋਫੈਸ਼ਨਲ ਈਅਰ ਜ਼ਰੂਰ ਕਰਨਾ ਚਾਹੀਦਾ ਆਈ ਟੀ ਵਾਲਿਆਂ ਨੂੰ ਕਿਉਂਕਿ ਆਪਸ਼ਨ ਜਿਹੜੀਆਂ ਫਿਰ ਦੋ ਹੋ ਜਾਂਦੀਆਂ ਕਿਉਂਕਿ ਇੱਕ ਜਿਹੜਾ ਤੁਸੀਂ ਆਪਣਾ ਜਿਹੜਾ ਟ੍ਰੇਡ ਕੋਰਸ ਕੀਤਾ ਇਹ ਐਜ਼ ਅ ਬੈਕਅਪ ਕੀਤਾ ਕਿਉਂਕਿ ਮੇਨ ਕੋਰਸ ਤਾਂ ਤੁਹਾਡਾ ਆਈ ਟੀ ਦਾ ਹੀ ਸੀਗਾ ਤੇ ਉਹਦਾ ਪ੍ਰੋਫੈਸ਼ਨਲ ਈਅਰ ਜ਼ਰੂਰ ਕਰੋ ਤੇ ਨਾਲ ਹੀ ਨਾਲ ਜਿਹੜਾ ਜੇ ਆਰ ਪੀ ਆ ਉਹ ਵੀ ਤੁਸੀਂ ਸ਼ੁਰੂ ਜ਼ਰੂਰ ਕਰੀਓ ਕਿਉਂਕਿ ਟੀ ਆਰ ਏ ਵੀ ਜਿਹੜਾ ਆ ਉਹ ਏਦਾਂ ਨਹੀਂ ਹੁੰਦਾ ਕਿ ਥੋੜਾ ਟਾਈਮ ਘੱਟ ਹੁੰਦਾ ਹੈ ਤਾਂ ਉਹ ਅਕਸੈਪਟ ਨਹੀਂ ਕਰਦੇ ਬਟ ਕੇਸ ਔਨ ਕੇਸ ਬੇਸਿਸ ਅਗਰ ਤੁਸੀਂ ਉਹਨਾਂ ਨੂੰ ਜਸਟੀਫਿਕੇਸ਼ਨ ਦੇ ਸਕਦੇ ਹੋ ਕਿ ਤੁਸੀਂ ਆਪਣਾ ਅਗਰ ਤੁਹਾਡੇ 12 ਮਹੀਨੇ ਉਦੋਂ ਤੱਕ ਪੂਰੇ ਨਹੀਂ ਵੀ ਹੋਊਗੇ ਤਾਂ ਤੁਸੀਂ ਕਿੱਦਾਂ ਉਹਨੂੰ ਪੂਰਾ ਕਰੋਗੇ ਕਿ ਤੁਸੀਂ ਕੋਈ ਹੋਰ ਵੀਜ਼ਾ ਅਪਲਾਈ ਕਰੋਗੇ ਉਹਦੀ ਜਸਟੀਫਿਕੇਸ਼ਨ ਦੇ ਕੇ ਉਹ ਕੇਸ ਟੂ ਕੇਸ ਬੇਸਿਸ ਜਿਹੜਾ ਉਹ ਜੇ ਆਰ ਪੀ ਅਕਸੈਪਟ ਵੀ ਕਰ ਲੈਂਦੇ ਆ ਤਾਂ ਇਸ ਕਰਕੇ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਤੁਸੀਂ ਦੋਨੋਂ ਚੀਜ਼ਾਂ ਜ਼ਰੂਰ ਕਰੋ ਪ੍ਰੋਫੈਸ਼ਨਲ ਈਅਰ ਵੀ ਤੇ ਜੋਬ ਰੈਡੀ ਪ੍ਰੋਗਰਾਮ ਵੀ ਜ਼ਰੂਰ ਸਟਾਰਟ ਕਰੋ
ਠੀਕ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਹਰਦੀਪ ਸਿੰਘ ਪਰਮਾਰ ਹੋਰਾਂ ਦਾ ਇਹਨਾਂ ਨੇ ਸਵਾਲ ਕੀਤਾ ਕਹਿੰਦੇ ਜੀ ਕੋਈ ਆਈਡੀਆ ਹੈਗਾ ਕਿ ਬਾਰਡਰ ਜਿਹੜੇ ਆ ਉਹ ਕਦੋਂ ਓਪਨ ਹੋਣਗੇ ਖੁੱਲਣਗੇ ਕਦੋਂ
ਦੇਖੋ ਇਹ ਕੁਐਸਚਨ ਤਾਂ ਉਹ ਆ ਕਿ ਜੇ ਤਾਂ ਸਾਨੂੰ ਇੰਤਜ਼ਾਰ ਆ ਕਿ ਬਾਰਡਰ ਕਦੋਂ ਓਪਨ ਹੋਣ ਆਪਾਂ ਤਾਂ ਇਹੀ ਹੋਪ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਹੋਵੇ ਸੁਣਿਆ ਹੋਣਾ ਹੈ ਕਿ ਪ੍ਰਾਈਮ ਮਿਨਿਸਟਰ ਨੇ ਕਿਹਾ ਸੀਗਾ ਸਕੌਟ ਮੋਰਿਸਨ ਜੀ ਨੇ ਕਿ ਆਪਾਂ ਇੱਕ ਪਾਇਲਟ ਪ੍ਰੋਜੈਕਟ ਕਰਨਾ ਹੈ ਕਿ ਸਟੂਡੈਂਟ ਵੀਜ਼ਾ ਜਿਹੜੇ ਜਿੰਨਾ ਕੋਲ ਹੈਗਾ ਆ ਉਹ ਆਪਾਂ ਜੁਲਾਈ ਤੋਂ ਏ ਸੀ ਟੀ ਦੇ ਲਈ ਉੱਥੇ ਇੱਕ ਪਾਇਲਟ ਪ੍ਰੋਜੈਕਟ ਚ ਆਓਗੇ ਸਟੂਡੈਂਟਸ ਕੁਆਰੰਟਾਈਨ ਚ ਰਹੋਗੇ 14 ਦਿਨ ਉਸ ਤੋਂ ਬਾਅਦ ਦੇਖੋਗੇ ਕਿ ਉਹ ਪ੍ਰੋਜੈਕਟ ਜਿਹੜਾ ਕਿੰਨਾ ਸਕਸੈਸਫੁਲ ਹੋਇਆ ਜਾਂ ਨਹੀਂ ਹੋਇਆ ਤਾਂ ਉਸ ਦੇ ਬੇਸ ਤੇ ਫਿਰ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਸਟੇਟਸ ਲਈ ਡਿਸੀਜਨ ਲਿੱਤਾ ਜਾਊਗਾ ਤੇ ਉਹਦੀ ਪਲੈਨਿੰਗ ਕੀਤੀ ਜਾਊਗੀ ਕਿ ਸਟੂਡੈਂਟਸ ਕਿੱਦਾਂ ਆਊਗੇ ਤੇ ਕਿੱਦਾਂ ਉਹਨਾਂ ਨੂੰ ਕੁਆਰੰਟਾਈਨ ਜਿਹੜਾ ਮੈਨੇਜ ਕਰਨਾ ਪਊਗਾ ਉਸ ਤਰੀਕੇ ਨਾਲ ਕਿ ਜਿਹੜੀ COVID-19 ਨਾ ਇਹ ਫੈਲੇ ਨਾ ਤੇ ਨਾ ਹੀ ਇਹ ਜਿਹੜਾ ਆ ਇਸ ਕਮਿਊਨਿਟੀ ਚ ਆਵੇ ਬਟ ਉਸ ਪ੍ਰੋਜੈਕਟ ਨੂੰ ਲੈ ਕੇ ਥੋੜੀ ਜਿਹੀ ਹੁਣ ਜਿਹੜਾ ਡਰ ਇਹ ਬਣ ਗਿਆ ਹੈ ਕਿ ਜਿਹੜਾ ਆਪਾਂ ਹੁਣ ਹੀ ਦੇਖਿਆ ਕਿ ਮੈਲਬਰਨ ਚ ਜੋ ਹੋਇਆ ਕਿ ਜਦੋਂ ਲਾਕਡਾਊਨ ਫਿਨਿਸ਼ ਹੋਇਆ ਤੇ ਬਿਜ਼ਨਸਿਸ ਓਪਨ ਹੋਏ ਆ ਤੇ ਕਮਿਊਨਿਟੀ ਟਰਾਂਸਮਿਸ਼ਨ ਦੁਬਾਰਾ ਤੋਂ ਦੇਖਣ ਨੂੰ ਆ ਰਹੀ ਹੈ ਕਿ ਬਹੁਤ ਜ਼ਿਆਦਾ ਵਧੀ ਆ ਆਪਾਂ ਹੋਪ ਕਰਦੇ ਹਾਂ ਕਿ ਨਿਊ ਸਾਊਥ ਵੇਲਸ ਦਾ ਬਾਕੀ ਸਟੇਟ ਦੇ ਵਿੱਚ ਨਾ ਹੋਵੇ ਤੇ ਇੱਥੇ ਵੀ ਕੰਟਰੋਲ ਹੋ ਜਾਵੇ ਤੇ ਜੇ ਜੁਲਾਈ ਵਾਲਾ ਪ੍ਰੋਜੈਕਟ ਆ ਜਿਹੜਾ ਉਹ ਵੀ ਆਪਾਂ ਹੋਪ ਕਰਦੇ ਹਾਂ ਕਿ ਜਿਹੜਾ ਸਟੂਡੈਂਟ ਵੀਜ਼ਾ ਦਾ ਉਹ ਸਕਸੈਸਫੁਲ ਹੋ ਜਾਵੇ ਤਾਂ ਗਵਰਨਮੈਂਟ ਜਿਹੜੀ ਆ ਫਿਰ ਹੌਲੀ ਹੌਲੀ ਬਾਕੀ ਸਟੇਟਸ ਲਈ ਵੀ ਬਾਕੀ ਯੂਨੀਵਰਸਿਟੀਜ਼ ਲਈ ਵੀ ਤੇ ਹੋਰ ਵੀ ਜਿਹੜੇ ਟੈਂਪਰੇਰੀ ਵੀਜ਼ਾਸ ਤੇ ਜਿਹੜੇ ਆਪਣੇ ਵੀਜ਼ਾ ਹੋਲਡਰਸ ਆ ਉਹ ਫਸੇ ਹੋਏ ਆ ਆਫਸ਼ੋਰ ਉਹਨਾਂ ਲਈ ਵੀ ਕੁਛ ਜਿਹੜਾ ਆ ਇੱਥੇ ਆਉਣ ਦਾ ਰਸਤਾ ਖੁੱਲੂਗਾ
ਬਿਲਕੁਲ ਸੋ ਪਾਬੰਦੀਆਂ ਦੇ ਵਿੱਚ ਜਿਹੜੀ ਰਿਆਇਤ ਦਿੱਤੀ ਗਈ ਹੈ ਉਸ ਰਿਆਇਤ ਤੋਂ ਬਾਅਦ ਜਿਹੜੇ ਕੋਰੋਨਾ ਕੇਸਿਸ ਆ ਉਹਨਾਂ ਦੀ ਗਿਣਤੀ ਇੱਕ ਵਾਰ ਦੁਬਾਰਾ ਵਧੀਆ ਇਸ ਗਿਣਤੀ ਵਧੀ ਹੋਈ ਗਿਣਤੀ ਨੇ ਜਿਹੜੀ ਇੱਕ ਚਿੰਤਾ ਆ ਉਹ ਦੁਬਾਰਾ ਜ਼ਰੂਰ ਸਰਕਾਰ ਦੀ ਖੜੀ ਕਰ ਦਿੱਤੀ ਆ। ਪਰ ਜਿਵੇਂ ਕਿ ਤੁਸੀਂ ਰੋਹਿਤ ਜੀ ਦੱਸਿਆ ਕਿ ਜਿਹੜਾ ਪਾਇਲਟ ਪ੍ਰੋਜੈਕਟ ਸਟੂਡੈਂਟਸ ਦੇ ਲਈ ਜੇ ਸਰਕਾਰ ਨੇ ਸੋਚਿਆ ਹੋਇਆ ਤਾਂ ਉਮੀਦ ਜਿਹੜੀ ਆ ਉਹ ਮੈਂ ਜ਼ਰੂਰ ਕਹਾਂਗੀ ਕਿ ਸਾਡੇ ਸਰੋਤਿਆਂ ਨੂੰ ਰੱਖਣੀ ਚਾਹੀਦੀ ਹੈ ਇਸ ਵੇਲੇ। ਅੱਗੇ ਜੀ ਸਾਡੇ ਨਾਲ ਹਰਜਿੰਦਰ ਬਰਾੜ ਜੁੜੇ ਨੇ, ਇਹਨਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਂ ਰੀਜਨਲ ਕੁਈਨਜ਼ਲੈਂਡ ਚ ਮੋਟਰ ਮਕੈਨਿਕ ਦਾ JRP ਕਰ ਰਿਹਾ, ਮੈਂ 5 weeks ਦਾ ਮੇਰਾ ਰਹਿ ਗਿਆ, ਕੀ ਮੈਂ JRP ਫਿਨਿਸ਼ ਕਰਕੇ ਨਿਊ ਸਾਊਥ ਵੇਲਸ ਮੂਵ ਹੋਵਾਂ ਜੀ 190 ਲਈ? ਮੇਰੇ ਕੋਲ ਕਹਿੰਦੇ 75 points ਓਨ ਨੇ, ਤੇ ਬੈਸਟ ਆਪਸ਼ਨ ਕਹਿੰਦੇ ਕੀ ਰਹੂਗੀ, ਕੁਈਨਜ਼ਲੈਂਡ ਜਾਂ ਨਿਊ ਸਾਊਥ ਵੇਲਸ?
ਦੇਖੋ ਅੱਲੇ ਆਪਣਾ ਤੁਸੀਂ 5 ਹਫ਼ਤੇ ਪਏ ਆ, ਤੇ ਉਹਦਾ ਆਪਣਾ ਆਪਣਾ ਜੋਬ ਰੈਡੀ ਪੂਰਾ ਕਰੋ ਪਹਿਲਾਂ, ਕਿਉਂਕਿ ਜਦੋਂ ਜੁਲਾਈ ਦੇ ਵਿੱਚ ਨਵੇਂ ਰੂਲਸ ਆਉਣੇ ਆ, ਸਟੇਟਸ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਕਲੀਅਰ ਹੋ ਜਾਣੀਆਂ, ਠੀਕ ਹੈ, ਉਹਦੇ ਬੇਸ 'ਤੇ ਕੋਈ ਡਿਸੀਜਨ ਲਈ ਲਓ। ਹਾਂਜੀ, ਨਿਊ ਸਾਊਥ ਵੇਲਸ ਅਗਰ ਮੂਵ ਹੋਣਾ ਆ ਬਹੁਤ ਵਧੀਆ ਆਪਸ਼ਨ ਆ, ਪਰ ਟਰਾਈ ਕਰੀਓ ਕਿ ਨਿਊ ਸਾਊਥ ਵੇਲਸ ਅਗਰ ਮੂਵ ਹੋਣਾ ਹੈ ਤਾਂ ਰੀਜਨਲ ਏਰੀਆਜ ਦੇ ਵਿੱਚ ਹੋਈਓ, ਤੇ ਉੱਥੇ ਜੋਬ ਵੀ ਫਾਈਨ ਕਰੀਓ ਆਪਣੇ ਫੀਲਡ ਦੇ ਵਿੱਚ। ਉਹਨਾਂ ਕੀ ਹੋਊਗਾ ਕਿ ਤੁਹਾਡੀ ਦੋਨੋਂ ਆਪਸ਼ਨ ਜਿਹੜੀਆਂ ਆ ਉਹ ਖੁੱਲੀਆਂ ਰਹੂਗੀਆਂ, 491 ਦੀ ਵੀ ਤੇ 190 ਦੀ ਵੀ, ਕਿਉਂਕਿ ਪ੍ਰੈਫਰੈਂਸ ਤਾਂ ਦੇਖੋ ਇਹੀ ਹੁੰਦੀ ਹੈ ਕਿ 190 ਤੋਂ ਹੀ ਆਪਾਂ ਨੂੰ ਇਨਵੀਟੇਸ਼ਨ ਆ ਜਾਵੇ। ਜੇ ਤੁਸੀਂ ਉੱਥੇ ਕੰਮ ਕਰਦੇ ਹੋਏ, ਡਿਪੈਂਡ ਕਰੂਗਾ ਕਿ ਜੋ ਨਵੇਂ ਸਾਲ ਦੀ ਲਿਸਟ ਆਊਗੀ ਉਹਦੇ ਵਿੱਚ ਕੀ ਕੈਵੀਅਟਸ ਰੱਖੇ ਆ, ਉਹ 'ਚ ਐਡੀਸ਼ਨਲ ਰਿਕੁਆਇਰਮੈਂਟ ਹੈਗੀਆਂ ਜਾਂ ਨਹੀਂ ਹੈਗੀਆਂ, ਕਿਉਂਕਿ ਹੱਲੇ ਮੋਟਰ ਮਕੈਨਿਕ ਦੇ ਲਈ ਉਹ ਨਹੀਂ ਹੈਗੀਆਂ, ਤੇ ਉੱਥੇ ਤੁਸੀਂ ਜਾ ਕੇ 1 ਮਹੀਨਾ ਕੰਮ ਕਰਕੇ ਤੁਹਾਡੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ। ਆਪਸ਼ਨ ਦੇਖੋ 190 ਹੀ ਬੈਟਰ ਆ, ਤੇ ਪਲੱਸ ਅਗਰ ਤੁਸੀਂ ਰੀਜਨਲ ਏਰੀਆ ਚਲ ਜਾਓਗੇ ਤੇ ਇਨ ਕੇਸ ਰੱਬ ਨਾ ਕਰੇ ਕਿ 190 ਦੀ ਇਨਵੀਟੇਸ਼ਨ ਨਹੀਂ ਆਉਂਦੀ, ਤਾਂ ਐਟਲੀਸਟ ਤੁਹਾਡਾ 491 ਦੀ ਆਪਸ਼ਨ ਜਿਹੜੀ ਹੈ ਐਜ਼ ਅ ਬੈਕਅਪ ਉਹ ਖੁੱਲੀ ਰਹੂਗੀ। ਬਟ ਹਾਲੇ 5 weeks ਹੈਗੇ ਆ, ਤੁਸੀਂ ਆਪਣੇ ਜੋਬ ਰੈਡੀ ਫਿਨਿਸ਼ ਕਰੋ। ਇਹ ਵੀ ਹੋ ਸਕਦਾ ਕਿ ਕੁਈਨਜ਼ਲੈਂਡ ਹੀ ਕੁਛ ਏਦਾਂ ਦਾ ਲੈ ਕੇ ਆ ਜਾਵੇ ਕਿ ਤੁਹਾਡੀ ਆਪਸ਼ਨ ਉੱਥੇ ਸ਼ਾਇਦ ਬਣ ਜਾਵੇ
ਜੀ। ਅੱਗੇ ਹੈਪੀ ਕੰਗ ਸਾਡੇ ਨਾਲ ਦੁਬਾਰਾ ਜੁੜੇ ਨੇ। ਹੈਪੀ ਜੀ, ਤੁਹਾਡੇ ਸਵਾਲ ਦਾ ਜਵਾਬ ਜਿਹੜਾ ਉਹ ਰੋਹਿਤ ਜੀ ਦੇ ਚੁੱਕੇ ਆ। ਵੈਸੇ ਜੇ ਵੀਡੀਓ ਦੇ ਵਿੱਚ ਤੁਸੀਂ ਕਿਤੇ ਮਿਸ ਕਰ ਗਏ ਇਹ ਸਵਾਲ, ਤਾਂ ਤੁਸੀਂ ਜਦੋਂ ਵੀ ਪ੍ਰੋਗਰਾਮ ਖਤਮ ਹੋਣਾ ਇਸ ਵੀਡੀਓ ਚ ਦੁਬਾਰਾ ਜ਼ਰੂਰ ਇਹ ਸੁਣ ਸਕਦੇ ਹੋ ਆਪਣਾ ਜਵਾਬ। ਇੱਕ ਵਾਰ ਮੈਂ ਰਿਪੀਟ ਜ਼ਰੂਰ ਕਰ ਦਿੰਦੀ ਹਾਂ ਸਵਾਲ। ਇਹਨਾਂ ਨੇ ਕਿਹਾ ਸੀ ਕਿ ਮੈਂ ਮਾਸਟਰ ਆਫ IT ਜਿਹੜੀ ਹੈ ਉਹ ਕੀਤੀ ਆ, ਤੇ ਮੈਂ TR ਵੀਜ਼ੇ ਤੇ ਆ, ਜਿਹੜਾ ਕਿ ਜਨਵਰੀ 2022 ਦੇ ਵਿੱਚ ਖਤਮ ਹੋਣਾ। ਥੱਲੇ ਜਿਹੜਾ ਇਹਨਾਂ ਨੇ ਸਵਾਲ ਸਾਨੂੰ ਭੇਜਿਆ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਦਸੰਬਰ 2020 ਦੇ ਵਿੱਚ ਇਹਨਾਂ ਦਾ Cert 3 ਆਟੋਮੋਟਿਵ ਦਾ ਜਿਹੜਾ ਆ ਉਹ ਖਤਮ ਹੋਣਾ। ਸੋ ਇੱਥੇ ਇਹਨਾਂ ਨੇ ਦੱਸਿਆ, ਹਾਂ TR ਜਿਹੜੀ ਹੈ ਉਹ ਇਹਨਾਂ ਦੀ 2020 ਚ ਜਨਵਰੀ 2022 ਦੇ ਵਿੱਚ ਖਤਮ ਹੋਣੀ ਆ, ਤੇ Cert 3 ਜਿਹੜਾ ਦਸੰਬਰ ਦੇ ਵਿੱਚ ਖਤਮ ਹੋ ਜਾਣਾ। ਸੋ ਕਹਿੰਦੇ, ਕੈਨ ਯੂ ਪਲੀਜ਼ ਸੁਜੈਸਟ ਮੀ, ਆਈ ਗੋਟ ਓਨਲੀ 12 months ਫਾਰ JRP, ਇਜ਼ ਇਟ ਫਾਈਨ ਔਰ ਆਈ ਨੀਡ ਟੂ ਗੈਟ ਐਡਮਿਸ਼ਨ ਪ੍ਰੋਫੈਸ਼ਨਲ ਈਅਰ? ਸੋ ਇਹਦੇ ਬਾਰੇ ਤੁਸੀਂ ਜਵਾਬ ਰੋਹਿਤ ਜੀ ਦੇ ਚੁੱਕੇ ਹੋ, ਅਸੀਂ ਇਹੀ ਰਿਕੁਐਸਟ ਕਰਾਂਗੇ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਦੁਬਾਰਾ ਜ਼ਰੂਰ ਸੁਣਿਓ। ਕਮਲਜੀਤ ਕੌਰ ਹੁਰੀ ਅਗਲਾ ਸਵਾਲ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਸਵਾਲ ਕੀਤਾ ਹੈ, ਕਹਿੰਦੇ ਜੀ ਇਹਨਾਂ ਨੇ ਸਵਾਲ ਕੀਤਾ ਹੈ, ਕਹਿੰਦੇ ਮੇਰਾ ਕੁਐਸਚਨ ਇਹ ਹੈ ਕਿ ਮੇਰੇ ਬ੍ਰਦਰ ਕੋਲ 489 ਵੀਜ਼ਾ ਹੈਗਾ ਫਰੋਮ ਨਿਊ ਸਾਊਥ ਵੇਲਸ, ਇਜ਼ ਹੀ ਐਲੀਜੀਬਲ ਫਾਰ 190 ਵੀਜ਼ਾ ਫਾਰ ਨਿਊ ਸਾਊਥ ਵੇਲਸ ਵਿਥ ਇਟਸ ਓਨ 70 points?
ਦੇਖੋ ਜਦੋਂ ਆਪਾਂ 489 ਵੀਜ਼ਾ ਦੀ ਗੱਲ ਕਰਦੇ ਹਾਂ, ਜਿਹੜਾ ਆਪਣਾ ਪੁਰਾਣਾ ਹੁੰਦਾ ਸੀ 489 ਵੀਜ਼ਾ, ਉਹਦੇ ਵਿੱਚ ਕੋਈ ਵੀ ਏਦਾਂ ਦੀ ਰਿਸਟ੍ਰਿਕਸ਼ਨਸ ਨਹੀਂ ਹੁੰਦੀਆਂ ਸੀਗੀਆਂ ਕਿ ਅਗਰ ਤੁਸੀਂ 489 ਅਪਲਾਈ ਕਰ ਲਿਆ ਹੋਇਆ ਆ ਤਾਂ ਤੁਸੀਂ 190 ਨਹੀਂ ਕਰ ਸਕਦੇ। ਤੇ ਨਵਾਂ ਜਿਹੜਾ ਵੀਜ਼ਾ 491 ਆ, ਹਾਂਜੀ ਉਹਦੇ ਵਿੱਚ ਰਿਸਟ੍ਰਿਕਸ਼ਨਸ ਹੈਗੀਆਂ ਕਿ ਅਗਰ ਤੁਸੀਂ ਇੱਕ ਵਾਰ 491 ਲੈ ਲਿਆ ਤਾਂ ਤੁਸੀਂ ਦੁਬਾਰਾ ਤੋਂ 190 ਵੀਜ਼ੇ ਲਈ ਐਲੀਜੀਬਲ ਨਹੀਂ ਹੁੰਦੇ ਆ। ਡਿਪੈਂਡਿੰਗ ਔਨ ਆਕੂਪੇਸ਼ਨ ਕਿਹੜੀ ਆ ਤੁਹਾਡੀ, ਤੁਸੀਂ ਪੁਆਇੰਟ ਦੱਸੇ ਆ ਕਿ ਉਹਨਾਂ ਦੇ ਕੋਲ ਆਪਣੇ 70 points ਹੈਗੇ ਆ, 70 points ਥੋੜਾ ਜਿਹਾ ਮੁਸ਼ਕਿਲ ਹੋਣਗੇ ਇਨਵੀਟੇਸ਼ਨ ਲੈਣ ਦੀ। ਅਗਰ ਹੋ ਸਕਦਾ ਆਪਣੇ ਪੁਆਇੰਟਸ ਜਿਹੜੇ ਆ ਉਹ ਥੋੜੇ ਇਨਕਰੀਜ਼ ਕਰਕੇ ਆਪਣੀ EOI ਜ਼ਰੂਰ ਪਾਓ, ਤੇ ਅਗਰ ਉਹ ਇਨਵੀਟੇਸ਼ਨ ਆਉਂਦੀ ਤਾਂ ਤੁਸੀਂ ਡੈਫੀਨੇਟਲੀ ਐਲੀਜੀਬਲ ਹੈਗੇ ਆ ਵੀਜ਼ਾ ਪਾਉਣ ਦੇ 190।
ਠੀਕ, ਅਗਲਾ ਸਵਾਲ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰ ਰਹੇ ਨੇ ਲਖਵਿੰਦਰ ਕੌਰ ਹੁਰੀ, 190 ਨਿਊ ਸਾਊਥ ਵੇਲਸ ਦੇ ਬਾਰੇ ਪੁੱਛਣਾ ਚਾਹ ਰਹੇ ਨੇ। ਆਈ ਹੈਵ, ਕਹਿੰਦੇ, ਕੁਐਸਚਨ ਰਿਗਾਰਡਿੰਗ 190 ਨਿਊ ਸਾਊਥ ਵੇਲਸ, ਆਈ ਅਪਲਾਈਡ 190 ਨਿਊ ਸਾਊਥ ਵੇਲਸ ਮੋਟਰ ਮਕੈਨਿਕ EOI, ਕੈਨ ਆਈ ਸ਼ੋ ਮੋਬਾਈਲ ਮਕੈਨਿਕ ਜੋਬ ਫਾਰ 1 month ਔਰ ਵੀ ਨੀਡ ਵਰਕਸ਼ਾਪ ਫਾਰ ਐਕਸਪੀਰੀਅੰਸ?
ਦੇਖੋ ਜਿਹੜਾ 1 month ਦਾ ਐਕਸਪੀਰੀਅੰਸ ਦਿਖਾਉਣਾ ਉਹ ਨੈਸੈਸਰੀ ਨਹੀਂ ਹੈ ਕਿ ਕਿੱਥੋਂ ਹੋਣਾ ਚਾਹੀਦਾ, ਐਜ਼ ਲੌਂਗ ਐਜ਼ ਜਿਹੜੀਆਂ ਮੋਟਰ ਮਕੈਨਿਕ ਦੀਆਂ ਡਿਊਟੀਜ਼ ਆ ਉਹ ਪਰਫੋਰਮ ਹੋ ਰਹੀਆਂ ਆ, ਤੇ ਉਹਦਾ ਤੁਸੀਂ ਫੁੱਲ ਟਾਈਮ ਵਰਕ ਜਿਹੜਾ ਉਹ ਕਰ ਰਹੇ ਹੋ, ਤਾਂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਊਗੀ ਕਿ ਇਨਵੀਟੇਸ਼ਨ ਲੈਣ ਦੇ ਵਿੱਚ। ਬਟ ਹੁਣ ਇਹ ਵੀ ਹੈ ਨਾਲ ਨਾਲ ਕਿ ਆਪਣੇ ਪੁਆਇੰਟਸ ਕਿੰਨੇ ਆ, ਨਿਊ ਸਾਫਟਵੇਅਰ ਜਿਹੜਾ ਆ ਉਹ ਅਗਲੇ ਸਾਲ ਕਿੰਨਾ ਕੁ ਜਿਹੜਾ ਉਹਨਾਂ ਨੇ ਕੋਟਾ ਮਿਲਦਾ ਹੈ ਤੇ ਕਿੰਨੇ ਕੁ ਨੰਬਰ ਜੋ ਇਨਵੀਟੇਸ਼ਨ ਦਿੰਦੇ ਆ ਉਹ ਉੱਥੇ ਡਿਪੈਂਡ ਕਰੂਗਾ। ਬਾਕੀ ਹਾਂਜੀ ਟੂ ਜਿਹੜਾ ਇਹਨਾਂ ਦਾ ਕੁਐਸਚਨ ਹੈ ਕਿ 1 ਮਹੀਨੇ ਦਾ ਜਿਹੜਾ ਵਰਕ ਐਕਸਪੀਰੀਅੰਸ ਆ, ਦੇਖੋ ਮੋਬਾਈਲ ਮਕੈਨਿਕ ਵਿੱਚ ਵੀ ਐਸ ਲੋਂਗ ਐਸ ਤੁਸੀਂ ਆਪਣੀ ਡਿਊਟੀਜ਼ ਜਿਹੜੀਆਂ ਉਹ ਸਾਰੀਆਂ ਪੂਰੀ ਕਰਦੇ ਪਏ ਮੋਟਰ ਮਕੈਨਿਕ ਦੀਆਂ, ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਠੀਕ, ਅਗਲਾ ਸਵਾਲ ਮਹਿਕਦੀਪ ਸਿੰਘ ਸੇਖੋਂ ਹੋਰੀ ਕਰ ਰਹੇ ਨੇ। ਇਸ ਤੋਂ ਪਹਿਲਾਂ ਕਮਲਜੋਤ ਕੌਰ ਹੋਰਾਂ ਨੇ ਐਜ਼ ਅ ਸ਼ੈਫ ਜਿਹੜਾ ਪ੍ਰੋਫੈਸ਼ਨ ਆ ਉਹ ਉਹਨਾਂ ਨੇ ਜ਼ਰੂਰ ਦੱਸਣਾ ਚਾਹਿਆ। ਸੋ ਕਮਲਜੋਤ ਜੀ, ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਜਵਾਬ ਜ਼ਰੂਰ ਮਿਲ ਗਿਆ ਹੋਣਾ। ਮਹਿਕਦੀਪ ਸਿੰਘ ਸੇਖੋਂ ਪੁੱਛ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਮਹਿਕਦੀਪ ਜੀ। ਇਨ੍ਹਾਂ ਨੇ ਪੁੱਛਿਆ ਜੀ, ਕਹਿੰਦੇ ਮੇਰੀ ਜੋਬ ਰੈਡੀ ਵਰਕ ਅਸੈਸਮੈਂਟ ਪਾਸ ਆ ਪਰ ਫਾਈਨਲ ਨਹੀਂ ਆਈ, ਦੱਸਿਓ ਕਹਿੰਦੇ ਮੈਂ 4-9 ਵਾਸਤੇ ਅਪਲਾਈ ਕਰ ਸਕਦਾ ਜਾਂ ਨਹੀਂ।
ਦੇਖੋ ਆਪਾਂ ਕੋਲ ਜਦ ਤਾਈ ਫਾਈਨਲ ਆਪਣਾ ਜਿਹੜਾ ਸਕਿੱਲਸ ਅਸੈਸਮੈਂਟ ਦਾ ਆਊਟਕਮ ਲੈਟਰ ਜਾਂ ਜੋਬ ਰੈਡੀ ਪ੍ਰੋਗਰਾਮ ਦਾ ਫਾਈਨਲ ਲੈਟਰ ਆਪਾਂ ਨੂੰ ਰਿਸੀਵ ਨਹੀਂ ਹੁੰਦਾ, ਤਦ ਤਾਈ ਆਪਾਂ ਜਿਹੜਾ ਹੈ ਉਹ ਐਕਸਪ੍ਰੈਸ਼ਨ ਆਫ ਇੰਟਰਸਟ ਨਹੀਂ ਪਾ ਸਕਦੇ। ਉਹਦਾ ਰੀਜ਼ਨ ਇਹ ਆ ਕਿ ਐਕਸਪ੍ਰੈਸ਼ਨ ਆਫ ਇੰਟਰਸਟ ਚਾਹੇ 491 ਹੋਵੇ, ਚਾਹੇ 189 ਹੋਵੇ, ਜਾਂ 190 ਹੋਵੇ, ਉਹਦੀ ਸਭ ਤੋਂ ਪਹਿਲੀ ਬੇਸਿਕ ਰਿਕੁਆਇਰਮੈਂਟ ਇਹੀ ਹੁੰਦੀ ਹੈ ਕਿ ਤੁਹਾਡੇ ਕੋਲ ਇੱਕ ਤਾਂ ਆਪਣੇ ਪੁਆਇੰਟਸ ਮਿਨੀਮਮ ਬੈਂਕ ਜਿਹੜਾ ਉਹ ਮੀਟ ਹੋਣਾ ਚਾਹੀਦਾ, ਤੇ ਸੈਕੰਡ ਆਪਾਂ ਕੋਲ ਸਕਿੱਲ ਅਸੈਸਮੈਂਟ ਦਾ ਲੈਟਰ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਸਾਰੇ ਰੈਫਰੈਂਸ ਨੰਬਰ ਹੋਣ ਤੇ ਉਹ ਐਕਸਪਾਇਰ ਨਹੀਂ ਹੋਣਾ ਚਾਹੀਦਾ, ਕਿਉਂਕਿ ਹਲੇ ਆਪਣੇ ਕੋਲ ਫਾਈਨਲ ਲੈਟਰ ਤੁਹਾਨੂੰ ਰਿਸੀਵ ਨਹੀਂ ਹੋਇਆ ਤਾਂ ਤੁਸੀਂ 491 ਵਾਲੇ ਵੀਜ਼ਾ ਅਪਲਾਈ ਕਰਨ ਲਈ ਐਲੀਜੀਬਲ ਨਹੀਂ ਬਣਦੇ।
ਠੀਕ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਹਰਦੀਪ ਸਿੰਘ ਪਰਮਾਰ ਹੋਰਾਂ ਦਾ। ਇਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਸਵਾਲ ਸਾਂਝਾ ਕੀਤਾ ਸੀ ਬਾਰਡਰ ਖੁੱਲਣ ਦੇ ਬਾਰੇ ਚ। ਇੱਥੇ ਪੁੱਛਣਾ ਚਾਹੁੰਦੇ ਨੇ, ਕਹਿੰਦੇ ਆਈ ਗੋਟ ਮਾਈ 491 ਨਿਊ ਸਾਊਥ ਵੇਲਸ ਨੋਮੀਨੇਸ਼ਨ ਬਟ ਆਈ ਐਮ ਔਨ AAT ਐਂਡ ਆਈ ਹੈਵ ਟੂ ਅਪਲਾਈ ਦਾ ਫਾਈਲ ਆਫ ਸ਼ੋਰ, ਐਨੀ ਆਈਡੀਆ ਵਟ ਸ਼ੁਡ ਆਈ ਡੂ।
ਦੇਖੋ ਇਹ ਵੀ ਬਹੁਤ ਇੱਕ ਕਾਮਨ ਪ੍ਰੋਬਲਮ ਆ ਅੱਜ ਦੀ ਡੇਟ 'ਚ ਜਦੋਂ ਤੇ ਆਹ ਇੰਟਰਨੈਸ਼ਨਲ ਬਾਰਡਰ ਬੰਦ ਹੋਏ ਹੋਏ ਆ ਕਿ ਸੈਕਸ਼ਨ 48 ਵਾਲੇ ਐਪਲੀਕੈਂਟਸ ਨੂੰ ਬੜੀ ਜ਼ਿਆਦਾ ਪ੍ਰੋਬਲਮ ਆਉਂਦੀ ਪਈ ਆ, ਕਿਉਂਕਿ ਇਹਦੇ ਲਈ ਤਾਂ ਡਿਪਾਰਟਮੈਂਟ ਵੱਲੋਂ ਤਾਂ ਹਾਲੇ ਤੱਕ ਕੋਈ ਰਿਲੈਕਸੇਸ਼ਨ ਨਹੀਂ ਹੈਗੀ, ਕਿਉਂਕਿ ਇਹ ਇੱਕ ਲਾਅ ਆ, ਇਹਨੂੰ ਲਾਅ ਨੂੰ ਅਮੈਂਡ ਨਹੀਂ ਕੀਤਾ ਜਾ ਸਕਦਾ ਕਿ ਇੱਥੇ ਜਿਹੜੇ ਐਪਲੀਕੈਂਟਸ ਆਨਸ਼ੋਰ ਹੈਗੇ ਆ ਕਿ ਉਹ ਸੈਕਸ਼ਨ 48 ਬਾਰ ਨੂੰ ਹਟਾ ਕੇ ਕਿ ਇੱਥੇ ਲੌਜਮੈਂਟ ਕਰਤੀ ਜਾਵੇ। ਏਦਾਂ ਦਾ ਗਵਰਨਮੈਂਟ ਵੱਲੋਂ ਹਾਲੇ ਕੁਛ ਵੀ ਅਨਾਊਂਸਮੈਂਟ ਨਹੀਂ ਹੈਗੀ, ਤਾਂ ਮੈਨੂੰ ਲੱਗਦਾ ਵੀ ਨਹੀਂ ਕਿ ਏਦਾਂ ਦਾ ਕੁਛ ਹੋਣਾ ਹੈ ਕਿ ਆਨਸ਼ੋਰ ਬਹਿ ਕੇ ਫਾਈਲ ਪੈ ਸਕੇ। ਤਾਂ ਇਸ ਟਾਈਮ ਜਿਹੜੀ ਇੱਕੀ ਹੋਪ ਆ ਉਹ ਇਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਕੁਛ ਇੱਕ ਕੰਟਰੀ ਜਿਹੜੀ ਆ ਉਹ ਇੱਕ ਦੂਜੇ ਲਈ ਬਾਰਡਰ ਓਪਨ ਕਰ ਦੇਣ। ਨਿਊਜ਼ੀਲੈਂਡ ਹਾਲੇ ਲੱਗ ਰਿਹਾ ਹੈ ਕਿ ਕੁਛ ਹੋਪ ਹੈਗੀ ਆ ਉਹਨਾਂ ਤੋਂ, ਜਦੋਂ ਵੀ ਕੋਈ ਕੰਟਰੀ ਜਿਹੜਾ ਆ ਇੱਕ ਇੱਕ ਕਰਕੇ ਅਗਰ ਓਪਨ ਹੁੰਦੀ ਹੈ ਕਿ ਜਿੱਥੇ ਸੇਫ ਟੂ ਟਰੈਵਲ ਹੈਗਾ ਆ, ਉਹ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਆ ਉਹ ਰਿਚਿੰਗ ਵੀਜ਼ਾ ਵੀ ਲੈ ਕੇ ਤੁਹਾਨੂੰ ਜਾਣ ਦਾ ਮੌਕਾ ਮਿਲੂਗਾ। ਬਾਕੀ ਟਾਈਮ ਫਰੇਮ ਕੀ ਹੋਊਗਾ ਉਹਦਾ ਉਹ ਹਲੇ ਦੱਸਣਾ ਮੁਸ਼ਕਿਲ ਆ ਜੀ।
ਜੀ, ਅਗਲਾ ਸਵਾਲ ਜਗਪ੍ਰੀਤ ਸਿੱਧੂ ਮੱਖਾ ਜੀ ਕਰ ਰਹੇ ਨੇ। ਇਹਨਾਂ ਨੇ ਪੁੱਛਣਾ ਚਾਹਿਆ ਜੀ, ਕਹਿੰਦੇ ਸਰ MIT ਕੁਈਨਜ਼ਲੈਂਡ ਤੋਂ ਕੀਤੀ ਆ ਤੇ ਸਾਊਥ ਆਸਟ੍ਰੇਲੀਆ ਮੂਵ ਕਰਨਾ, ਸੋ 190 ਤੇ 491 ਲਈ ਸਾਊਥ ਆਸਟ੍ਰੇਲੀਆ ਚ ਕਹਿੰਦੇ ਕਿੰਨੇ ਟਾਈਮ ਦੀ ਜੋਬ ਚਾਹੀਦੀ ਆ ਜੀ IT ਫੀਲਡ ਦੇ ਵਿੱਚ ਨੇ।
ਇਹਨਾਂ ਨੇ MIT ਕੁਈਨਜ਼ਲੈਂਡ ਤੋਂ ਕੀਤੀ ਆ ਤੁਸੀਂ ਦੱਸਿਆ?
ਹਾਂਜੀ, ਕੁਈਨਜ਼ਲੈਂਡ ਤੋਂ ਕੀਤੀ ਆ ਜੀ ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਅਸੀਂ ਮੂਵ ਕਰਨਾ।
ਦੇਖੋ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਆ ਐਟ ਦਾ ਮੂਮੈਂਟ ਜੋ ਚੱਲ ਰਿਹਾ ਇਸ ਟਾਈਮ ਤਾਂ ਜਿਹੜੀ ਇਨਵੀਟੇਸ਼ਨ ਆਣੀ ਉਹ ਮੁਸ਼ਕਿਲ ਆ। ਬਾਕੀ ਨੈਕਸਟ ਈਅਰ ਦੇ ਵਿੱਚ ਉਹਨਾਂ ਦਾ ਜਿਹੜਾ ਕਿ ਨੈਕਸਟ ਈਅਰ ਦੇ ਵਿੱਚ ਕੀ ਰਿਕੁਆਇਰਮੈਂਟ ਆਉਂਦੀ ਹੈ ਉਹ ਜੁਲਾਈ ਦੇ ਵਿੱਚ ਹੀ ਪਤਾ ਲੱਗੂਗੀਆਂ। ਬਾਕੀ ਅਗਰ ਤੁਸੀਂ ਉੱਥੇ ਮੂਵ ਹੋਣਾ ਹੈ ਤਾਂ ਤੁਹਾਨੂੰ ਆਪਣੀ ਫੀਲਡ 'ਚ ਜੋਬ ਡੈਫੀਨੇਟਲੀ ਜਾ ਕੇ ਸਟਾਰਟ ਕਰਨੀ ਪੈਣੀ ਹੈ, ਅਦਰਵਾਈਜ਼ ਉੱਥੋਂ ਇਨਵੀਟੇਸ਼ਨ ਜਿਹੜੀਆਂ ਆ ਉਹ ਨਹੀਂ ਮਿਲਦੀਆਂ। ਤੇ ਘੱਟੋ ਘੱਟ ਤੁਹਾਨੂੰ ਟਾਰਗੇਟ ਰੱਖਣਾ ਪੈਣਾ ਹੈ ਕਿ ਉੱਥੇ ਜਾ ਕੇ ਅਗਰ ਤੁਸੀਂ ਜੋਬ ਕਰਨੀ ਚਾਹੁੰਦੇ ਹੋ ਤੁਹਾਨੂੰ ਘੱਟੋ ਘੱਟ ਟਾਰਗੇਟ ਰੱਖਣਾ ਪੈਣਾ ਕਿ ਐਟਲੀਸਟ 12 ਮੰਥਸ ਦੀ ਜੋਬ ਜਿਹੜੀ ਹੈ ਤੁਹਾਡੀ ਹੋਣੀ ਚਾਹੀਦੀ ਹੈ, ਤਾਂ ਹੀ ਜਿਹੜਾ ਹੈ ਕਿ ਤੁਹਾਨੂੰ ਜਿਹੜਾ ਹੈ ਉਹ 491 ਦੀ ਐਲੀਜੀਬਿਲਟੀ ਬਣੋ।
ਬਿਲਕੁਲ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ। ਮਨਦੀਪ ਸਿੰਘ ਸ਼ਾਮਲ ਹੋਏ ਨੇ, ਇਹਨਾਂ ਨੇ ਵੀ ਫੇਸਬੁੱਕ ਜ਼ਰੀਏ ਸਵਾਲ ਪੁੱਛਣਾ ਚਾਹਿਆ। ਇਹਨਾਂ ਨੇ ਪੁੱਛਣਾ ਚਾਹਿਆ ਜੀ, ਕੁੱਕ ਸਕਿੱਲ ਅਸੈਸਮੈਂਟ TRA ਹਾਊ ਟੂ ਰੀਨਿਊ, ਅੱਜ ਕੱਲ ਮੇਰਾ ਖਿਆਲ ਆਫਸ਼ੋਰ ਨੇ, ਕਹਿੰਦੇ ਨਾਓ ਆਫਸ਼ੋਰ।
ਦੇਖੋ ਜਦੋਂ ਸਕਿੱਲ ਅਸੈਸਮੈਂਟ ਰਿਨਿਊਲ ਦੀ ਗੱਲ ਆਉਂਦੀ ਹੈ, ਉਹ ਰਿਨਿਊਲ ਏਦਾਂ ਨਹੀਂ ਕਰਦੇ, ਉਹਦੇ ਵਿੱਚ ਤੁਹਾਨੂੰ ਇਹੀ ਹੈ ਕਿ ਤੁਹਾਨੂੰ ਦੁਬਾਰਾ ਤੋਂ ਨਵੀਂ ਐਪਲੀਕੇਸ਼ਨ ਜਿਹੜੀ ਹੈ ਉਹ ਲਾਂਚ ਕਰਨੀ ਪਊਗੀ। ਤੁਹਾਨੂੰ ਸਾਰੇ ਡਾਕੂਮੈਂਟਸ ਜਿਹੜੇ ਤੁਸੀਂ ਪਹਿਲਾਂ ਦਿੱਤੇ ਸੀਗੇ ਉਹ ਸਾਰੇ ਡਾਕੂਮੈਂਟਸ ਤੁਹਾਨੂੰ ਜਿਹੜੇ ਆ ਉਹ ਦੇਣੇ ਪੈਣੇ, ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਹੈ ਕਿਉਂਕਿ ਜਦੋਂ ਵੀ ਸਕਿੱਲ ਅਸੈਸਮੈਂਟ ਆਪਾਂ ਨੂੰ ਮਿਲਦੀ ਆ ਉਹ ਇੱਕ ਵੈਲੀਡਿਟੀ ਪੀਰੀਅਡ ਹੁੰਦਾ ਹੈ ਕਿ ਜਦੋਂ ਤੱਕ ਉਹ ਵੈਲਿਡ ਰਹਿੰਦੀ ਆ ਤੇ ਉਸ ਪੀਰੀਅਡ ਤੋਂ ਬਾਅਦ ਉਹ ਐਕਸਪਾਇਰ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਰਿਨਿਊਲ ਨਹੀਂ ਹੁੰਦੀ ਤੇ ਉਹਦੇ ਲਈ ਤੁਹਾਨੂੰ ਨਵੀਂ ਐਪਲੀਕੇਸ਼ਨ ਜਿਹੜੀ ਆ ਉਹ ਲਾਂਚ ਕਰਨੀ ਪਊਗੀ।
ਜੀ ਸੋ ਸਵਾਲ ਜਿਹੜੇ ਉਹ ਇਸੇ ਤਰ੍ਹਾਂ ਅਸੀਂ ਸ਼ਾਮਿਲ ਕਰਦੇ ਰਹਾਂਗੇ। ਗੱਲਬਾਤ ਜਿਹੜੀ ਉਹ ਅਸੀਂ ਕਰ ਰਹੇ ਸੀ ਨਿਊ ਸਾਊਥ ਵੇਲਜ਼ 491 ਜਿਹੜਾ ਵੀਜ਼ਾ ਉਹਨੂੰ ਲੈ ਕੇ, ਤੇ ਇੱਕ ਜਿਹੜਾ ਹੋਰ ਇਹਦੇ ਨਾਲ ਹੀ ਸੰਬੰਧਿਤ ਸਵਾਲ ਜਿਹੜਾ ਰੋਹਿਤ ਜੀ ਪੁੱਛਣਾ ਚਾਹਾਂਗੇ ਕਿ ਜਿਹੜੇ ਐਪਲੀਕੈਂਟਸ ਜਿਨ੍ਹਾਂ ਦੇ ਉੱਤੇ 48 ਬਾਰ ਲੱਗਿਆ ਹੋਇਆ, ਕੀ ਉਹ ਨਿਊ ਸਾਊਥ ਵੇਲਜ਼ 491 ਦੀ ਨੋਮੀਨੇਸ਼ਨ ਜਿਹੜੀ ਆ ਉਹ ਅਪਲਾਈ ਕਰ ਸਕਦੇ ਆ?
ਹਾਂਜੀ ਦੇਖੋ ਨੋਮੀਨੇਸ਼ਨ ਡੈਫੀਨੇਟਲੀ ਅਪਲਾਈ ਕਰ ਸਕਦੇ, ਉਹ ਚਾਹੇ ਉਹ ਕਿਸੇ ਵੀ ਸਟੇਟ ਦੀ ਹੋਵੇ, ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈ। ਚਾਹੇ ਆਪਾਂ 1992 ਦੀ ਗੱਲ ਕਰੀਏ ਜਾਂ 491 ਦੀ ਗੱਲ ਕਰੀਏ, ਉਹ ਨਿਊ ਸਾਊਥ ਵੇਲਜ਼ ਨੇ ਜਦੋਂ ਓਪਨ ਕੀਤੀ ਆ ਉਹਨਾਂ ਨੇ ਇਹਨੂੰ ਵੀ ਇਹੀ ਕਿਹਾ ਕਿ ਤੁਸੀਂ ਆਪਣਾ ਜਿਹੜਾ ਆ ਉਹ ਤੁਸੀਂ ਅਲੋਜਮੈਂਟ ਕਰ ਸਕਦੇ ਹੋ। ਬਟ ਉਹਦੇ ਵਿੱਚ ਪ੍ਰੋਬਲਮ ਇਹੀ ਆਉਂਦੀ ਹੈ ਕਿਉਂਕਿ ਜਦੋਂ ਵੀ ਅਪਰੂਵਲ ਹੁੰਦੀ ਆ, ਇਨਵੀਟੇਸ਼ਨ ਆਉਂਦੀ ਆ, ਜੋ ਸਟੇਟ ਅਪਰੂਵ ਕਰ ਦਿੰਦੀ ਆ ਉਹ ਤੋਂ ਬਾਅਦ ਇਨਵੀਟੇਸ਼ਨ ਆ ਜਾਂਦੀ ਆ, ਉਦੋਂ ਸਿਰਫ 60 ਦਿਨ ਹੁੰਦੇ ਆ ਤੁਹਾਨੂੰ ਜਿਹੜੀ ਆਪਣੀ ਵੀਜ਼ਾ ਐਪਲੀਕੇਸ਼ਨ ਲਾਂਚ ਕਰਨ ਦੇ। ਅਗਰ ਉਹ 60 ਦਿਨ ਦੇ ਅੰਦਰ ਅੰਦਰ ਆਪਾਂ ਐਪਲੀਕੇਸ਼ਨ ਲਾਂਚ ਨਹੀਂ ਕਰਦੇ ਵੀਜ਼ਾ ਐਪਲੀਕੇਸ਼ਨ, ਤਾਂ ਇਨਵੀਟੇਸ਼ਨ ਐਕਸਪਾਇਰ ਹੋ ਜਾਂਦੀ ਆ। ਤਾਂ ਇਸ ਕਰਕੇ ਨਿਊ ਸਾਊਥ ਵੇਲਜ਼ ਦੀ ਇਨਵੀਟੇਸ਼ਨ ਨੂੰ ਅਪਲਾਈ ਕਰਨ ਦੀ ਪ੍ਰੋਬਲਮ ਨਹੀਂ ਆ। ਹਾਂ ਇਹ ਆ ਕਿ ਉਹ ਤੁਸੀਂ ਰਿਕੁਐਸਟ ਕਰ ਸਕਦੇ ਹੋ, ਜਿੱਦਾਂ ਪਹਿਲਾਂ ਕੁਛ ਇੱਕ ਸਟੇਟਸ ਨੇ ਲੀਨੀਅੰਸੀ ਦਿੱਤੀ ਵੀ ਆ ਕਿ ਅਗਰ ਜਿੱਦਾਂ ਤਸਮਾਨੀਆ ਨੇ ਵੀ ਦਿੱਤੀ ਸੀ, ਅਗਰ ਤੁਸੀਂ ਸੈਕਸ਼ਨ 48 ਬਾਰ ਤੇ ਆਪਾਂ ਉਹਦੀ ਵੇਟ ਕਰਾਂਗੇ ਕਿ ਤੁਹਾਨੂੰ ਐਕਸਟੈਂਸ਼ਨ ਦੀ ਲੋੜ ਨਾ ਪਵੇ, ਕਿ ਤੁਹਾਨੂੰ ਅਗਰ 60 ਦਿਨ ਹੋ ਵੀ ਜਾਂਦੇ ਆ ਤਾਂ ਉਹ ਐਕਸਪਾਇਰ ਨਹੀਂ ਹੋਊਗੀ। ਤਾਂ ਸੇਮ ਹੁਣ ਨਿਊ ਸਾਊਥ ਵੇਲਜ਼ ਵੀ ਆ, ਤੁਸੀਂ ਅਪਲਾਈ ਅਗਰ ਹੈਗੀ ਆ ਤੁਸੀਂ ਉਹਨਾਂ ਨੂੰ ਰਿਕੁਐਸਟ ਭੇਜ ਸਕਦੇ ਹੋ ਕਿ ਤੁਸੀਂ ਟਰੈਵਲ ਨਹੀਂ ਕਰ ਸਕਦੇ ਕਿ ਹਲੇ ਬਾਰਡਰ ਓਪਨ ਨਹੀਂ ਆ। ਹੋਪਫੁਲੀ ਜਿੱਦਾਂ ਹੁਣ ਜੂਨ ਐਂਡ ਤੱਕ ਆਪਾਂ ਨੂੰ ਆਉਣੀਆਂ ਜਿਹੜੀਆਂ ਵੀ ਆਪਾਂ ਅਪਰੂਵਲਸ ਆ ਨਿਊ ਸਾਊਥ ਵੇਲਜ਼ ਤੋਂ ਆਉਣੀਆਂ ਆ, 60 ਦਿਨ ਦਾ ਟਾਈਮ ਆ ਜੁਲਾਈ ਅਗਸਤ, ਹੋਪਫੁਲੀ ਤਾਂ ਤਾਂ ਕੋਈ ਨਾ ਕੋਈ ਕੰਟਰੀਜ਼ ਜਿਹੜੀ ਆ ਉਹਨਾਂ ਦੇ ਬਾਰਡਰ ਖੁੱਲ ਜਾਣ ਆਸਟ੍ਰੇਲੀਆ ਨਾਲ, ਤਾਂ ਐਟਲੀਸਟ ਜਿਹੜੀ ਆ ਇਹ ਬਾਹਰ ਵਾਲੀ ਰਿਕੁਆਇਰਮੈਂਟ ਜਿਹੜੀ ਆ ਉਹ ਮੀਟ ਹੋ ਜਾਊਗੀ ਤਾਂ ਕਿ ਐਪਲੀਕੇਸ਼ਨ ਲਾਂਚ ਹੋ ਸਕਣ। ਅਗਰ ਨਹੀਂ ਹੁੰਦੀਆਂ ਤਾਂ ਤੁਸੀਂ ਗਵਰਨਮੈਂਟ ਨੂੰ ਡੈਫੀਨੇਟਲੀ ਇੱਕ ਰਿਕੁਐਸਟ ਭੇਜ ਸਕਦੇ ਹੋ ਕਿ ਆਪਣਾ ਬਾਰਡਰ ਕਲੋਜ਼ਨ ਕਾਰਨ ਤੁਹਾਡੀ ਕੋਈ ਗਲਤੀ ਨਹੀਂ ਹੈ, ਤਾਂ ਉਹਨੂੰ ਐਕਸਟੈਂਡ ਕਰ ਦਿੱਤਾ ਜਾਵੇ।
ਠੀਕ, ਸਾਡੇ ਨਾਲ ਅੱਗੇ ਜੁੜੇ ਨੇ ਜੀ ਚਰਨਜੀਤ ਢਿੱਲੋਂ ਹੋਰੀ, ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਹਾਊ ਅਬਾਊਟ ਰਜਿਸਟਰਡ ਨਰਸ, ਇਸ ਦਰ ਐਨੀ ਚਾਂਸ ਵਿਦ 65 ਪੁਆਇੰਟਸ? ਕਿੱਥੇ ਬਾਰੇ ਪੁੱਛ ਰਹੇ ਨੇ, ਸਟੇਟ ਦੇ ਬਾਰੇ ਨਹੀਂ ਦੱਸਿਆ ਜੀ।
ਦੇਖੋ 189-65 ਪੁਆਇੰਟਸ ਤੇ ਦੇਖੋ ਹਾਰਡ ਆ। ਹਾਂਜੀ ਇੱਕ ਗੱਲ ਜ਼ਰੂਰ ਹੈਗੀ ਆ ਕਿ ਕੋਵਿਡ-19 ਤੋਂ ਬਾਅਦ ਡਿਪਾਰਟਮੈਂਟ ਬੜਾ ਲੀਨੀਅੰਟ ਹੋਇਆ ਆ ਰਜਿਸਟਰਡ ਨਰਸਿਸ ਨਾਲ, ਤੇ ਉਹਨਾਂ ਦੀ ਇਨਵੀਟੇਸ਼ਨ ਦਾ ਥੋੜੇ ਘੱਟ ਪੁਆਇੰਟਸ ਵੀ ਆਈਆਂ ਤੇ ਪ੍ਰੋਸੈਸਿੰਗ ਵੀ ਬਹੁਤ ਫਾਸਟ ਹੋਈ ਆ। ਬਟ 65 ਪੁਆਇੰਟਸ ਤੇ ਦੇਖੋ ਏਦਾਂ ਨਹੀਂ ਹੈ ਕਿ ਇਟਸ ਇੰਪੋਸੀਬਲ ਆ, ਬਟ ਮੈਨੂੰ ਹਾਰਡ ਲੱਗਦਾ ਕਿ 65 ਪੁਆਇੰਟਸ ਤੇ ਇਨਵੀਟੇਸ਼ਨ ਵਾਲਾ ਇੱਕ ਹਾਰਡ ਹੋਊਗਾ। ਹਾਂਜੀ ਤੁਸੀਂ ਡੈਫੀਨੇਟਲੀ ਸਟੇਟਸ ਦੀ ਆਪਸ਼ਨ ਦੇਖ ਸਕਦੇ ਆ ਕਿ ਤੁਸੀਂ ਕਿਹੜੀ ਸਟੇਟ ਦੀ ਰਿਕੁਆਇਰਮੈਂਟ ਫੁਲਫਿਲ ਕਰ ਸਕਦੇ ਹੋ, ਉਸ ਹਿਸਾਬ ਨਾਲ ਤੁਸੀਂ ਆਪਣਾ ਜਿਹੜਾ ਹੈ ਉਹ ਅੱਗੇ ਆਉਣ ਵਾਲਾ ਡਿਸੀਜ਼ਨ ਲੈ।
ਜੀ ਠੀਕ, ਅਗਲਾ ਸਵਾਲ ਪੁੱਛ ਰਹੇ ਨੇ ਈਮੇਲ ਦੇ ਜ਼ਰੀਏ ਨਵਜੋਤ ਸੰਧੂ ਜੀ, ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਰੋਹਿਤ ਜੀ ਪੁੱਛਣਾ ਚਾਹਿਆ ਕਹਿੰਦੇ ਇਹਨਾਂ ਦੇ ਰਿਲੇਟਿਵ ਨੇ, ਉਹਨਾਂ ਨੇ BA/BEd ਕੀਤੀ ਹੋਈ ਹੈ ਜੀ, ਤੇ 3 ਸਾਲ ਦਾ ਉਹਨਾਂ ਦਾ ਟੀਚਿੰਗ ਐਕਸਪੀਰੀਅੰਸ ਹੈ, ਪ੍ਰਾਇਮਰੀ ਸਕੂਲ ਟੀਚਰ ਇੰਡੀਆ ਦੇ ਵਿੱਚ ਨੇ ਉਹ। ਇਜ਼ ਹੀ ਐਲੀਜੀਬਲ ਟੂ ਅਪਲਾਈ ਫਾਰ ਸਕਿੱਲ ਅਸੈਸਮੈਂਟ ਐਜ਼ ਅ ਟੀਚਰ? ਇਫ ਯੈਸ ਤਾਂ ਕਹਿੰਦੇ ਵਿੱਚ ਆਕੂਪੇਸ਼ਨ ਹੀ ਇਜ਼ ਐਲੀਜੀਬਲ, ਅਰਲੀ ਚਾਈਲਡਹੁੱਡ ਜਾਂ ਫਿਰ ਪ੍ਰਾਇਮਰੀ ਸਕੂਲ ਟੀਚਰ?
ਦੇਖੋ ਇਹਦੇ ਵਿੱਚ ਪ੍ਰਾਇਮਰੀ ਸਕੂਲ ਟੀਚਰ ਦੇ ਵਿੱਚ ਆਊਗਾ, ਬਟ ਉਹਨਾਂ ਦੀ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਆਪਾਂ ਨੂੰ ਚੈੱਕ ਕਰਨੀਆਂ ਪੈਣੀਆਂ ਕਿ ਜਿੰਨੀ ਵੀ ਤੁਹਾਡੀ ਸਟੱਡੀ ਹੋਈ ਆ ਉਹਦੇ ਵਿੱਚ ਕੀ ਟ੍ਰੇਨਿੰਗ ਸੀ, ਉਹ ਉਸ ਹਿਸਾਬ ਨਾਲ ਉਹਨਾਂ ਜਿਹੜੀ ਅਸੈਸਮੈਂਟ ਹੁੰਦੀ ਆ ਉਹਦੇ ਵਿੱਚ ਤੁਹਾਡੇ ਇੰਗਲਿਸ਼ ਦੀ ਰਿਕੁਆਇਰਮੈਂਟ ਮੀਟ ਹੋ ਰਹੀ ਆ ਨਹੀਂ ਹੋ ਰਹੀ ਆ, ਉਹ ਸਾਰੀ ਚੀਜ਼ਾਂ ਦੇਖਣ ਤੋਂ ਬਾਅਦ ਹੀ ਉਹ 'ਚ ਕੋਈ ਐਡਵਾਈਸ ਦਿੱਤੀ ਜਾ ਸਕਦੀ ਹੈ, ਕਿਉਂਕਿ ਇਹਦੇ ਇੱਦਾਂ ਦੀ ਅਸੈਸਮੈਂਟ ਲਈ ਥੋੜੀ ਜਿਹੀ ਡਿਟੇਲਡ ਡਿਸਕਸ਼ਨ ਚਾਹੀਦੀ ਹੁੰਦੀ ਹੈ, ਤੇ ਇਹਦੇ ਵਿੱਚ ਚੰਗਾ ਟਾਈਮ ਦੇ ਕੇ ਸਾਨੂੰ ਇੱਕ ਨਤੀਜੇ ਤੇ ਪਹੁੰਚਣਾ ਪੈਂਦਾ ਹੈ ਕਿ ਉਹਦੇ ਵਿੱਚ ਤੁਸੀਂ ਐਲੀਜੀਬਲ ਹੁੰਦੇ ਹੋ ਜਾਂ ਨਹੀਂ ਹੁੰਦੇ ਹੋ, ਅਗਰ ਹੁੰਦੇ ਹੋ ਤਾਂ ਕੀ ਰਿਕੁਆਇਰਮੈਂਟ ਜਿਹੜੀਆਂ ਉਹ ਫੁਲਫਿਲ ਕਰਨੀਆਂ ਪੈਣੀਆਂ ਆ। ਇਹਦੇ ਲਈ ਮੈਂ ਇਹੀ ਐਡਵਾਈਸ ਕਰੂੰਗਾ ਕਿ ਅਗਰ ਤੁਸੀਂ ਕੱਲ ਮੈਨੂੰ ਆਫਿਸ ਨੰਬਰ ਤੇ ਫੋਨ ਕਰਕੇ ਅਪਾਇੰਟਮੈਂਟ ਬੁੱਕ ਕਰਾ ਕੇ ਤਾਂ ਆਪਾਂ ਡੈਫੀਨੇਟਲੀ ਡਿਟੇਲ ਡਿਸਕਸ਼ਨ ਇੱਥੇ ਕਰ ਸਕਦੇ।
ਜੀ ਬਿਲਕੁਲ ਨਵਜੋਤ ਜੀ, ਚੱਲ ਰਹੀ ਵੀਡੀਓ ਦੇ ਹੇਠਾਂ ਨੰਬਰ ਜਿਹੜਾ ਉਹ ਸਾਂਝਾ ਕੀਤਾ ਜਾਂਦਾ, ਤੁਸੀਂ ਉਸ ਵੀਡੀਓ ਤੋਂ ਨੰਬਰ ਲੈ ਸਕਦੇ ਹੋ ਜਾਂ ਫਿਰ ਜਦੋਂ ਸਾਡਾ ਪ੍ਰੋਗਰਾਮ ਖਤਮ ਹੋਣਾ ਤੇ ਵੀਡੀਓ ਦੇ ਅਖੀਰ ਦੇ ਵਿੱਚ ਵੀ ਅਸੀਂ ਨੰਬਰ ਤੇ ਈਮੇਲ ਜਿਹੜਾ ਉਹ ਸਾਂਝਾ ਕਰਦੇ ਹਾਂ ਰੋਹਿਤ ਹੋਰਾਂ ਦਾ, ਤੁਸੀਂ ਉਹਦੇ ਤੋਂ ਵੀ ਸਾਰੀ ਜਿਹੜੀ ਜਾਣਕਾਰੀ ਹੈ ਲੈ ਸਕਦੇ ਹੋ। ਧੰਨਵਾਦ। ਅਗਲਾ ਸਵਾਲ ਜੀ ਪੁੱਛ ਰਹੇ ਨੇ ਹਰਜੀਤ ਸਿੰਘ, ਇਹਨਾਂ ਨੇ ਪੁੱਛਣਾ ਚਾਹੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ, ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਐਨੀ ਅਪਡੇਟ 189 ਵੀਜ਼ਾ ਅਪਲਾਈਡ 5 ਮੰਥਸ ਅਗੋ।
ਦੇਖੋ 189 ਵੀਜ਼ਾ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਜਿਹੜਾ ਡਿਪਾਰਟਮੈਂਟ ਕਹਿੰਦਾ ਆ ਉਹਨਾਂ ਦਾ ਜਨਰਲ ਐਵਰੇਜ ਪ੍ਰੋਸੈਸਿੰਗ ਟਾਈਮ ਜਿਹੜਾ ਆ ਉਹ 12 ਤੋਂ 14 ਮਹੀਨੇ ਦਾ ਆ। ਹਾਂਜੀ, ਹੈਵਿੰਗ ਸੈਡ ਦੈਟ ਇਹਦੇ ਵਿੱਚ ਇਹ ਵੀ ਇੱਕ ਚੀਜ਼ ਆ ਕਿ ਜਿੱਦਾਂ ਹੁਣ ਪਿੱਛੇ ਮਾਰਚ ਤੋਂ ਬਾਅਦ ਜਿੰਨੀਆਂ ਵੀ ਇਨਵੀਟੇਸ਼ਨ ਆਈਆਂ ਰਜਿਸਟਰਡ ਨਰਸ ਦੀਆਂ ਤੇ ਉਹਨਾਂ ਦੀ ਐਪਲੀਕੇਸ਼ਨ ਲਾਂਚ ਕੀਤੀਆਂ, ਇਹ ਦੇਖਣ ਚ ਆਇਆ ਕਿ ਉਹਨਾਂ ਦੀ ਫਾਈਲ ਜਿਹੜੀ ਆ ਉਹ ਪ੍ਰਾਇਓਰਟੀ ਪ੍ਰੋਸੈਸਿੰਗ ਦੇ ਅੰਡਰ ਗਈਆਂ। ਕੁਛ ਕੁ ਫਾਈਲਾਂ ਤਾਂ 2-2 ਦਿਨ ਦੇ ਅੰਦਰ ਵੀ ਉਹਨਾਂ ਨੇ ਵੀਜ਼ਾ ਗ੍ਰਾਂਟ ਕੀਤੇ ਆ ਤੇ ਹੁਣ ਉਹ ਡਿਪੈਂਡ ਕਰਦਾ ਆ ਹਰਜੀਤ ਜੀ ਕਿ ਤੁਹਾਡੀ ਆਕੂਪੇਸ਼ਨ ਕਿਹੜੀ ਆ। ਅਗਰ ਤੁਹਾਨੂੰ 5 ਮਹੀਨੇ ਹੋ ਚੁੱਕੇ ਆ, ਅਗਰ ਆਕੂਪੇਸ਼ਨ ਆਪਣੀ ਹੈਲਥ ਕੇਅਰ ਵਰਕਰ ਨਾਲ ਰਿਲੇਟਡ ਨਹੀਂ ਆ ਤਾਂ ਤੁਸੀਂ ਲਗਾ ਕੇ ਚੱਲੋ ਕਿ 12-14 ਮਹੀਨੇ ਦਾ ਟਾਈਮ ਫਰੇਮ ਵੀ ਲੱਗ ਸਕਦਾ ਹੈ।
ਠੀਕ, ਅਗਲਾ ਸਵਾਲ ਸ਼ਾਮਲ ਕਰਦੇ ਹਾਂ। ਸਰਬਜੀਤ ਸਿੰਘ ਆਏ ਨੇ ਪ੍ਰੋਗਰਾਮ ਦੇ ਵਿੱਚ ਫੇਸਬੁੱਕ ਦੇ ਜ਼ਰੀਏ। ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਇਜ਼ ਅਰਲੀ ਐਕਸੈਸ ਸੁਪਰਨੂਏਸ਼ਨ ਵਿਲ ਕੌਜ਼ ਐਨੀ ਇਫੈਕਟ ਔਨ ਮਾਈ 887 ਵੀਜ਼ਾ ਇਨ ਫਿਊਚਰ।
ਦੇਖੋ, ਇੱਕ ਸੁਪਰਨੂਏਸ਼ਨ ਐਕਸੈਸ ਕਰਨਾ ਤੇ ਡਿਪਾਰਟਮੈਂਟ ਦੀ ਜਿਹੜਾ ਰੈਗੂਲੇਸ਼ਨ ਆ ਦੋਨੋਂ ਡਿਫਰੈਂਟ ਚੀਜ਼ਾਂ ਆ। ਹਾਂਜੀ, ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਹੋ ਸਕਦੀ ਹੈ ਕਿ ਜਦੋਂ ਆਪਾਂ ਆਉਂਦੇ ਹਾਂ ਕਿ ਕਰੈਕਟ ਰਿਕੁਆਇਰਮੈਂਟਸ ਜਦੋਂ ਮੀਟ ਕਰਨੀਆਂ ਹੁੰਦੀਆਂ ਆ ਉਹਦੇ ਵਿੱਚ ਇੱਕ ਇਸ਼ੂ ਜ਼ਰੂਰ ਆ ਸਕਦਾ ਉਹਦਾ ਕਿ ਆਪਾਂ ਅਗਰ ਤਾਂ ਆਪਣੀ ਜੋ ਸੁਪਰ ਐਨੂਏਸ਼ਨ ਵਿਦਡਰਾਅ ਕਰ ਰਹੇ ਹਾਂ ਕਿ ਆਪਾਂ ਉਹ ਲੀਗਲ ਬਾਉਂਡਰੀਜ਼ ਦੇ ਅੰਦਰ ਰਹਿ ਰਹਿ ਕੇ ਕਿ ਜੋ ਉਹਨਾਂ ਨੇ ਆਪਣਾ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ ਸੈੱਟ ਕੀਤਾ ਆ ਕਿ ਕੌਣ ਕੌਣ ਐਪਲੀਕੈਂਟਸ ਆ ਜਿਹੜੇ ਆਪਣੀ ਸੁਪਰ ਐਨੂਏਸ਼ਨ ਵਿਦਡਰਾਅ ਕਰ ਸਕਦੇ ਆ। ਅਗਰ ਤਾਂ ਆਪਾਂ ਸੇਮ ਇਨਫੋਰਮੇਸ਼ਨ ਦੇ ਕੇ ਜੇ ਅਗਰ ਤੁਸੀਂ ਬਾਕੀ ਅਫੈਕਟਡ ਆ ਉਹਦੇ ਹਿਸਾਬ ਨਾਲ ਕਰਦੇ ਪਏ ਆ ਤਾਂ ਫਿਰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ, ਕਿਉਂਕਿ ਇਹ ਤੁਹਾਨੂੰ ਗਵਰਨਮੈਂਟ ਨੇ ਆਪ ਪਾਲਿਸੀ ਬਣਾਈ ਆ ਕਿ COVID-19 ਕਾਰਨ ਅਗਰ ਕਿਸੇ ਨੂੰ ਵੀ ਫਾਈਨੈਂਸ਼ੀਅਲ ਜਿਹੜਾ ਆ ਇੰਪੈਕਟ ਪੈ ਰਿਹਾ ਆ, ਬਰਡਨ ਪੈ ਰਿਹਾ ਆ, ਤਾਂ ਉਹ ਆਪਣੀ ਸੁਪਰ ਐਨੂਏਸ਼ਨ ਵਿਦਡਰਾਅ ਕਰ ਸਕਦੇ ਆ ਜਿਹੜੀ ਕਿ ਟੈਕਸੇਬਲ ਨਹੀਂ ਆ। ਹਾਂਜੀ, ਅਗਰ ਕੁਛ ਕੁ ਆਪਾਂ ਦੇਖਣ ਚ ਆਇਆ ਪਿੱਛੇ ਇੱਕ ਨਿਊਜ਼ ਚ ਵੀ ਸੀਗਾ ਕਿ ਕੁਛ ਲੋਕਾਂ ਨੇ ਕੀ ਕੀਤਾ ਆ ਕਿ ਇਸ ਸਿਸਟਮ ਨੂੰ ਮਿਸਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਗਲਤ ਇਨਫੋਰਮੇਸ਼ਨ ਦੇ ਕੇ ਉਹ ਆਪਣਾ ਜਿਹੜਾ ਸੁਪਰ ਐਨੂਏਸ਼ਨ ਵਿਦਡਰਾਅ ਕਰਨ ਦੀ ਕੋਸ਼ਿਸ਼ ਕੀਤੀ ਆ। ਕਿੰਨੇ ਮਤਲਬ ਕਿ ਕਹਿਣ ਦਾ ਮਤਲਬ ਇਹ ਆ ਮੇਰਾ ਕਿ ਲੋਕਾਂ ਨੇ ਕਈ ਸਾਰੇ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਧਰੋਂ ਟੈਕਸ ਵੀ ਬਚ ਜਾਵੇ ਤੇ ਆਪਣਾ ਜਿਹੜਾ ਆ ਉਹ ਗਵਰਨਮੈਂਟ ਬੈਨੀਫਿਟਸ ਵੀ ਲੈ ਲਈਏ। ਹਾਂ, ਅਗਰ ਆਪਾਂ ਸਿਸਟਮ ਨੂੰ ਰੋਟ ਨਹੀਂ ਕਰ ਰਹੇ, ਆਪਾਂ ਵਿਦਿਨ ਸੈੱਟ ਪੈਰਾਮੀਟਰ ਆਪਣਾ ਸੁਪਰ ਐਨੂਏਸ਼ਨ ਵਿਦਡਰਾਅ ਕਰਦੇ ਪਏ ਹਾਂ, ਆਪਾਂ ਵਿਦਿਨ ਲੀਗਲ ਬਾਉਂਡਰੀਜ਼ ਕੰਮ ਕਰਦੇ ਪਏ ਹਾਂ, ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਵੀਜ਼ਾ ਰਿਲੇਟਡ ਕੋਈ ਇਸ਼ੂ ਨਹੀਂ ਹੋਊਗਾ।
ਜੀ ਰੋਹਿਤ ਜੀ, ਅਗਲਾ ਸਵਾਲ ਸਾਡੇ ਨਾਲ ਸਾਂਝਾ ਕਰ ਰਹੇ ਨੇ ਸੁਖਪ੍ਰੀਤ ਕੌਰ, ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਲੌਜ ਮਾਈ EOI ਐਜ਼ ਸ਼ੈਫ 190 ਨਿਊ ਸਾਊਥ ਵੇਲਸ ਵਿਦ 70+5 ਪੁਆਇੰਟਸ ਇਨਕਲੂਡਿੰਗ 3+ ਈਅਰਸ ਐਕਸਪੀਰੀਅੰਸ ਐਜ਼ ਸ਼ੈਫ ਇਨ ਵਿਕਟੋਰੀਆ ਐਂਡ ਨਾਓ ਵਰਕਿੰਗ ਐਜ਼ ਅ ਸ਼ੈਫ ਇਨ ਨਿਊ ਸਾਊਥ ਵੇਲਸ ਐਂਡ ਲਿਵਿੰਗ ਨਿਊ ਸਾਊਥ ਵੇਲਸ ਰੀਜਨਲ ਫਰੋਮ ਲਾਸਟ 1.5 ਮੰਥ ਐਂਡ ਆਲਸੋ ਹੈਵ ਨੈਕਸਟ ਵੀਕ ਨਾਟੀ ਐਗਜ਼ਾਮ ਬਟ ਆਈ ਐਮ ਕਨਫਿਊਜ਼ ਨਾਓ ਸ਼ੁੱਡ ਆਈ ਗੋ ਫਾਰ 491 ਔਰ ਸ਼ੁੱਡ ਆਈ ਹੈਵ ਚਾਂਸ I have chances of 190, so I wait.
ਦੇਖੋ, ਤੁਹਾਡੇ ਕੋਲ 190 ਦੇ ਚਾਂਸਿਸ ਡੈਫੀਨੇਟਲੀ ਹੈਗੇ ਆ ਕਿਉਂਕਿ 70 ਪੁਆਇੰਟ ਹੈਗੇ ਆ ਤੁਸੀਂ ਪਲੱਸ 5 ਸਟੇਟ ਦੇ ਆ, ਫਿਰ ਤੁਸੀਂ 5 ਹੋਰ ਲੈਣ ਲੱਗੇ ਆ। ਹੁਣ ਅਗਰ ਤਾਂ ਤੁਸੀਂ ਇਹ 7 ਇੰਚ ਨਾ ਬਣਾਏ ਆ, ਅਗਰ ਤਾਂ ਤੁਸੀਂ 8 ਇੰਚ ਲੈ ਕੇ ਅਗਰ 90 ਤੱਕ ਪਹੁੰਚ ਸਕਦੇ ਆ ਦੈਨ ਦੇਰ ਇਜ਼ ਹਾਈ ਪੋਸੀਬਿਲਿਟੀ ਤੁਹਾਡੀ 189 ਦੀ ਵੀ ਬਣ ਜੂਗੀ ਤੇ 190 ਤਾਂ ਲੁਕਸ ਲਾਈਕ ਹੀ ਤੁਹਾਨੂੰ ਮੋਸਟ ਲਾਈਕਲੀ ਆਊਗੀ। ਹਾਂਜੀ, ਇੱਕ ਆਹ ਜਿਹੜਾ ਡਿਸੀਜਨ ਆ ਇਹ ਲੈਣਾ ਇੱਕ ਬਹੁਤ ਔਖਾ ਆ, ਇਹ ਮੈਂ ਨਹੀਂ ਲੈ ਸਕਦਾ ਤੁਹਾਡੇ ਬੇਸ ਤੇ ਕਿ 491 ਕਿਉਂਕਿ ਤੁਹਾਡੀ 491 ਦੀ ਹੁਣ ਐਲੀਜੀਬਿਲਿਟੀ ਬਣਦੀ ਪਈ ਆ। ਹੁਣ ਅਗਲੇ ਆਉਣ ਵਾਲੇ ਸਾਲ ਦੇ ਵਿੱਚ ਕੀ ਹੋਊਗਾ ਨਿਊ ਸਾਊਥ ਵੇਲਸ 190 ਕੀ ਰਿਕੁਆਇਰਮੈਂਟਾਂ ਹੋਊਗੀਆਂ, ਹੁਣ ਉਹ ਚ ਸ਼ੈਫ ਹੋਊਗਾ ਨਹੀਂ ਹੋਊਗਾ ਮੇਰੇ ਲਈ ਕਹਿਣਾ ਮੁਸ਼ਕਿਲ ਆ। ਦੇਖੋ, ਇਹਦੇ ਵਿੱਚ ਨਾਲ ਨਾਲ ਮੈਂ ਅਗਰ ਤਾਂ ਇਹ ਪੁਰਾਣਾ ਹੁੰਦਾ ਕਿ 489 ਜਿੱਦਾਂ ਸੀਗਾ ਵੀਜ਼ਾ ਉਹ ਹੁੰਦਾ ਫਿਰ ਤਾਂ ਮੈਂ ਡੈਫੀਨੇਟਲੀ ਕਹਿਣਾ ਸੀ ਕਿ ਅਪਲਾਈ ਕਰ ਲਓ ਕਿਉਂਕਿ ਤੁਹਾਡੇ ਕੋਲ ਅੱਗੇ ਜਾ ਕੇ 190 ਦੀ ਆਪਸ਼ਨ ਵੀ ਰਹੂਗੀ। ਬਟ ਕਿਉਂਕਿ ਅਗਰ ਆਪਾਂ ਇੱਕ ਵਾਰ 491 ਅਗਰ ਵੀਜ਼ਾ ਪਾਤਾ ਤਾਂ ਆਪਾਂ ਨੂੰ 190 ਦੇ ਜਿਹੜੇ ਆ ਉਹ ਚਾਂਸਿਸ ਜਿਹੜੇ ਆ ਉਹ ਨਹੀਂ ਰਹਿਣੇ। ਦੇਖੋ, ਇਹਦੇ ਵਿੱਚ ਥੋੜਾ ਰਿਸਕ ਇਨਵੋਲਵ ਆ ਕਿ ਅਗਰ ਤੁਸੀਂ 190 ਦੇ ਉੱਤੇ ਡਿਪੈਂਡ ਹੋਣਾ ਚਾਹੁੰਦੇ ਆ ਉਹ ਹੁਣ ਆਹ ਵਾਲਾ ਡਿਸੀਜਨ ਜਿਹੜਾ ਆ ਉਹ ਤੁਸੀਂ ਬੈਟਰ ਲੈ ਸਕਦੇ ਹੋ। ਮੈਂ ਇਹਦੇ ਵਿੱਚ ਸਾਰਿਆਂ ਦੀ ਪ੍ਰੈਫਰੈਂਸ ਅਲੱਗ ਅਲੱਗ ਹੁੰਦੀ ਹੈ, ਕਈਆਂ ਦਾ ਰਿਸਕ ਐਪੀਟਾਈਟ ਹੁੰਦਾ ਹੈ, ਕਈਆਂ ਦਾ ਨਹੀਂ ਹੁੰਦਾ, ਕਈ 100% ਸੇਫ ਪਲੇ ਕਰਨਾ ਚਾਹੁੰਦੇ ਆ। ਜੇ ਤੁਸੀਂ 100% ਸੇਫ ਪਲੇ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਡੈਫੀਨੇਟਲੀ 491 ਵੱਲ ਜਾਣਾ ਚਾਹੁੰਦੇ ਆ। ਹਾਂਜੀ, ਬਟ ਅਗਰ ਤੁਸੀਂ ਥੋੜਾ ਜਿਹਾ ਰਿਸਕ ਲੈ ਕੇ ਵੇਟ ਕਰਦੇ ਆ ਕਿ 190 ਹੋਵੇ ਨਾ ਹੋਵੇ ਤਾਂ ਤੁਸੀਂ ਉਹ ਤੁਹਾਡੇ ਤੇ ਡਿਪੈਂਡ ਕਰਦਾ, ਉਹ ਤੁਸੀਂ ਉਹ ਡਿਸੀਜਨ ਜਿਹੜਾ ਤੁਹਾਡਾ ਹੈ, ਤੁਸੀਂ ਆਪਣੀ ਫੈਮਿਲੀ ਨਾਲ ਬੈਠ ਕੇ ਡਿਸਕਸ ਕਰਕੇ ਡਿਸੀਜਨ ਲਓ ਤਾਂ ਉਹ ਜ਼ਿਆਦਾ ਬੈਟਰ ਹੋਊਗਾ।
ਜੀ, ਸਵਾਲ ਇਸੇ ਤਰ੍ਹਾਂ ਦੋਸਤਾਂ ਦੇ ਸ਼ਾਮਿਲ ਕਰਦੇ ਰਹਾਂਗੇ। ਗੱਲਬਾਤ ਜਿਹੜੀ ਹੈ ਉਹ ਮਾਈਗ੍ਰੇਸ਼ਨ ਦੇ ਬਾਬਤ ਹੋ ਰਹੀ ਹੈ ਔਰ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਚਿੰਤਾਵਾਂ ਤੇ ਸਵਾਲ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਆ। ਤੇ ਦੋਸਤੋ, ਜਿਵੇਂ ਅਮਰਦੀਪ ਹੋਰਾਂ ਨੇ ਸਾਡਾ ਜਿਹੜਾ ਧਿਆਨ ਹੈ ਦਵਾਇਆ, ਇੱਕ ਸੁਝਾਅ ਵੀ ਉਹਨਾਂ ਨੇ ਦਿੱਤਾ ਕਿ ਉਹ ਕਿਸ ਪੱਖ ਦੇ ਉੱਤੇ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਚਾਹੁੰਦੇ ਆ ਔਰ ਕਿਸ ਰਿਲੇਟਡ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਲਈ ਲਾਹੇਵੰਦ ਹੋ ਸਕਦੀ ਹੈ। ਤੁਸੀਂ ਆਪਣੀ ਫੀਡਬੈਕ ਜਿਹੜੀ ਆ ਉਹ ਜ਼ਰੂਰ ਸਾਨੂੰ ਭੇਜਿਆ ਕਰੋ ਤਾਂ ਕਿ ਉਸ ਫੀਡਬੈਕ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਪ੍ਰੋਗਰਾਮ ਦੇ ਵਿੱਚ ਹੋਰ ਜਾਣਕਾਰੀ ਜਿਹੜੀ ਆਪਣੇ ਮਾਹਰਾਂ ਤੋਂ ਇਕੱਠੀ ਕਰ ਸਕੀਏ, ਤੁਹਾਡੇ ਨਾਲ ਸਾਂਝੀ ਕਰ ਸਕੀਏ। ਇਸ ਵੇਲੇ ਜਿਹੜਾ ਅਗਲਾ ਸਵਾਲ ਰੋਹਿਤ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਵੈਸਟਰਨ ਆਸਟ੍ਰੇਲੀਆ ਦਾ ਜਿਹੜਾ ਲਾਸਟ ਇਨਵੀਟੇਸ਼ਨ ਰਾਊਂਡ ਆ, ਜੇ ਉਹਦੇ ਬਾਰੇ ਗੱਲ ਕੀਤੀ ਜਾਵੇ ਤਾਂ ਕਿੱਦਾਂ ਦਾ ਰਿਹਾ, ਕਿੰਨੀਆਂ ਕੁ ਆਸਾਂ ਨੇ?
ਹਾਂਜੀ, ਡੈਫੀਨੇਟਲੀ ਉਹਦੇ ਬਾਰੇ ਡਿਸਕਸ ਕਰਦੇ ਹਾਂ। ਉਹ ਤੋਂ ਪਹਿਲਾਂ ਮੈਂ ਇੱਕ ਚੀਜ਼ ਡਿਸਕਸ ਜ਼ਰੂਰ ਕਰੂੰਗਾ, ਆਪਾਂ ਕਰੀਦੀ ਆ ਹਰ ਪ੍ਰੋਗਰਾਮ ਦੇ ਵਿੱਚ, ਕਿ ਆਪਾਂ ਜੋ ਵੀ ਇੱਥੇ ਐਡਵਾਈਸ ਦੇਈਦੀ ਆ ਜਾਂ ਆਪਾਂ ਰਿਕਮੈਂਡੇਸ਼ਨ ਦੇਈਦੀ ਆ ਉਹ ਬੜੀ ਨਾ ਜੈਨਰਿਕ ਇਨ ਨੇਚਰ ਹੁੰਦੀ ਆ, ਉਹ ਬੇਸਡ ਔਨ ਬਹੁਤ ਫਿਊ ਫੈਕਟਸ ਹੁੰਦੀ ਆ, ਉਹ ਚ ਡਿਟੇਲਡ ਅਸੈਸਮੈਂਟ ਨਹੀਂ ਹੁੰਦੇ। ਤਾਂ ਮੈਂ ਇਹੀ ਕਹਿਣਾ ਚਾਹੂੰਗਾ ਫਿਰ ਕਿ ਜਦੋਂ ਵੀ ਤੁਸੀਂ ਕੋਈ ਡਿਸੀਜਨ ਲਓ ਆਪਣਾ ਜਾਂ ਆਪਣੀ ਫਾਈਲ ਦੇ ਰਿਲੇਟਡ, ਇੱਥੇ ਜਿਹੜੇ ਤੁਸੀਂ ਕੁਐਸਚਨ ਪੁੱਛਦੇ ਆ ਇਹ ਮੋਸਟਲੀ ਅਪਡੇਟਸ ਤੇ ਜੈਨਰਿਕ ਡਿਸਕਸ਼ਨ ਹੁੰਦੀ ਆ, ਤੇ ਆਪਣੀ ਫਾਈਲ ਲਈ ਹਮੇਸ਼ਾ ਰਿਕਮੈਂਡਡ ਹੁੰਦਾ ਕਿ ਕਿਸੇ ਵੀ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਤੋਂ ਜਦੋਂ ਵੀ ਤੁਸੀਂ ਫਾਈਲ ਲਵਾਉਂਦੇ ਆ ਆਪਣੀ ਸਾਰੀ ਜਿਹੜੀ ਆ ਡਿਟੇਲ ਡਿਸਕਸ਼ਨ ਉਹਨਾਂ ਦੇ ਨਾਲ ਇੱਕ ਵਾਰ ਜ਼ਰੂਰ ਕਰਨੀ ਆ, ਤੇ ਅਗਰ ਵੀ ਤੁਹਾਨੂੰ ਕੋਈ ਵੀ ਲੀਗਲ ਐਡਵਾਈਸ ਚਾਹੀਦੀ ਹੈ ਤਾਂ ਇੱਕ ਵਾਰੀ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਤੋਂ ਅਪੁਆਇੰਟਮੈਂਟ ਲੈ ਕੇ ਜ਼ਰੂਰ ਆਪਣਾ ਕੇਸ ਡਿਸਕਸ ਕਰਨਾ, ਕਿਉਂਕਿ ਆਪਾਂ ਇੱਥੇ ਜੋ ਤੁਹਾਨੂੰ ਡਿਸਕਸ ਕਰਦੇ ਹਾਂ ਉਹ ਇੱਕ ਬਹੁਤ ਹੀ ਜੈਨਰਿਕ ਡਿਸਕਸ਼ਨ ਹੁੰਦੀ ਆ, ਤੇ ਇਹਦੇ ਤੇ ਬੇਸ ਦੇ ਉੱਤੇ ਐਕਸ਼ਨ ਜਿਹੜਾ ਆ ਉਹ ਨਹੀਂ ਲੈਣਾ ਚਾਹੀਦਾ। ਇਹਦਾ ਰੀਜ਼ਨ ਇਹ ਆ ਕਿਉਂਕਿ ਆਪਾਂ ਬਹੁਤ ਘੱਟ ਫੈਕਟ ਇੱਕ ਕੁਇਕ ਕੁਐਸਚਨ ਦੇ ਉੱਤੇ ਇੱਕ ਲਾਈਨਰ ਦੇ ਉੱਤੇ ਆਪਾਂ ਕਮੈਂਟ ਕਰਦੇ ਹਾਂ, ਜਿਹਦੇ ਬੇਸ ਤੇ ਤੁਹਾਨੂੰ ਤੁਸੀਂ ਇਨਫੋਰਮੇਸ਼ਨ ਤੁਹਾਨੂੰ ਮਿਲ ਰਹੀ ਹੈ ਬਹੁਤ ਅੱਛਾ ਆ। ਬਟ ਅਗਰ ਤੁਹਾਡੇ ਪਰਸਨਲ ਪਰਸਨਲੀ ਤੁਹਾਡੀ ਕੋਈ ਫਾਈਲ ਲੱਗੀ ਹੈ ਤੁਸੀਂ ਲਾਣੀ ਆ, ਉਹਦੇ ਵਿੱਚ ਤੁਹਾਡੀ ਫੈਮਿਲੀ ਮੈਂਬਰਸ ਦਾ ਕਰੀਅਰ ਸਟੇਕ ਤੇ ਹੁੰਦਾ ਆ, ਤਾਂ ਇਸ ਕਰਕੇ ਆਪਣੀ ਜਿਹੜੀ ਫਾਈਲ ਆ ਉਹ ਪ੍ਰੋਪਰ ਕੰਸਲਟੇਸ਼ਨ ਰਜਿਸਟਰ ਮਾਈਗ੍ਰੇਸ਼ਨ ਏਜੰਟ ਕੋਈ ਵੀ ਹੋਵੇ ਪਰ ਉਹ ਰਜਿਸਟਰਡ ਹੋਵੇ ਉਹਨਾਂ ਤੋਂ ਜ਼ਰੂਰ ਲੈਣੀ।
ਜੀ ਬਿਲਕੁਲ। ਸੋ ਇੱਕ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਜਿਹੜੇ ਸਵਾਲ ਆ ਔਰ ਸਾਰਿਆਂ ਦੇ ਜਿਹੜੇ ਕੇਸਿਸ ਆ ਉਹ ਬਹੁਤ ਵੱਖਰੇ ਹੁੰਦੇ ਆ ਔਰ ਉਹਨਾਂ ਦੀ ਬੈਕਗਰਾਉਂਡ ਦੇ ਵਿੱਚ ਜਾਣਾ ਜਿਹੜਾ ਉਹ ਹਰ ਮਾਹਿਰ ਦੇ ਲਈ ਜ਼ਰੂਰੀ ਹੁੰਦਾ। ਸੋ ਇਸ ਕਰਕੇ ਇੱਥੇ ਧਿਆਨ ਦੇਣ ਵਾਲੀ ਗੱਲ ਜਿਹੜੀ ਹੈ ਸਰੋਤਿਓ ਇਹ ਬਹੁਤ ਵੱਡੀ ਹੈ ਕਿ ਇੱਥੇ ਜਦੋਂ ਅਸੀਂ ਕੋਈ ਵੀ ਗੱਲਬਾਤ ਕੋਈ ਵੀ ਸਵਾਲ ਤੁਹਾਡਾ ਸਾਂਝਾ ਕਰਦੇ ਹਾਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਤਾਂ ਬਹੁਤ ਸਾਰੇ ਸਵਾਲ ਇਹੋ ਜਿਹੇ ਰਹਿੰਦੇ ਹੋਣਗੇ ਜਿਹੜੇ ਸਵਾਲ ਜਿਹੜੇ ਆ ਉਹ ਜ਼ਿਆਦਾ ਵੱਡੀ ਡਿਸਕਸ਼ਨ ਦੀ ਮੰਗ ਵੀ ਕਰਦੇ ਹੋਣਗੇ, ਲੋੜ ਵੀ ਜਿਹੜੀ ਆ ਉਹਨਾਂ ਦੇ ਲਈ ਹੋਵੇਗੀ। ਸੋ ਕੋਸ਼ਿਸ਼ ਕਰਿਆ ਕਰੋ ਜੇਕਰ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਣੇ ਸਵਾਲ ਦੀ ਜਿਹੜੀ ਤਸੱਲੀ ਆ ਉਹ ਨਹੀਂ ਹੋਈ ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਜਾਂ ਫਿਰ ਅਗਲੇ ਦਿਨ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਉਹਨਾਂ ਦੇ ਦਿੱਤੇ ਹੋਏ ਕੰਟੈਕਟ ਲਿੰਕਸ ਤੇ ਜੁੜ ਕੇ ਆਪਣਾ ਜਿਹੜਾ ਉਹ ਸਵਾਲ ਆ ਉਹ ਸਾਂਝਾ ਕਰੋ। ਸੋ ਰੋਹਿਤ ਜੀ, ਅੱਗੇ ਜਿਵੇਂ ਆਪਾਂ ਵੈਸਟਰਨ ਆਸਟ੍ਰੇਲੀਆ ਦਾ ਹੁਣੇ ਮੈਂ ਸਵਾਲ ਸ਼ਾਮਿਲ ਕੀਤਾ ਸੀਗਾ ਕਿ ਜਿਹੜਾ ਉਹਨਾਂ ਦਾ ਲਾਸਟ ਜਿਹੜਾ ਇਨਵੀਟੇਸ਼ਨ ਰਾਊਂਡ ਆ ਉਹ ਕਿੱਦਾਂ ਦਾ ਰਿਹਾ?
ਹਾਂਜੀ, ਉਹਦੇ ਵਿੱਚ ਜਿਹੜਾ ਇਨਵੀਟੇਸ਼ਨ ਜਿਹੜਾ ਹੁਣੇ 23 ਜੂਨ 2020 ਨੂੰ ਉਹਨਾਂ ਦੀ ਇਨਵੀਟੇਸ਼ਨ ਰਾਊਂਡ ਹੋਇਆ ਆ, ਉਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਸਟ੍ਰੀਮਸ ਆ ਤੇ ਉਹ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਕੰਮ ਕਰਦੇ ਆ। ਇੱਕ ਉਹਨਾਂ ਦੀ ਜਨਰਲ ਸਟ੍ਰੀਮ ਆ ਤੇ ਇੱਕ ਉਹਨਾਂ ਦੀ ਗ੍ਰੈਜੂਏਟ ਸਟ੍ਰੀਮ ਆ। ਗ੍ਰੈਜੂਏਟ ਸਟ੍ਰੀਮ ਦੇ ਵਿੱਚ ਵੀ ਦੋ ਅਲੱਗ ਅਲੱਗ ਸਟ੍ਰੀਮਸ ਆਉਂਦੀਆਂ ਕਿ ਇੱਕ ਜਿਹੜੇ ਨੂੰ ਹਾਇਰ ਐਜੂਕੇਸ਼ਨ ਕਹਿ ਦਿੰਦੇ ਆ ਆਪਾਂ ਤੇ ਇੱਕ ਆਉਂਦੇ ਜਿਹੜੇ ਵੋਕੇਸ਼ਨਲ ਕੋਰਸਿਸ ਹੁੰਦੇ ਜਿਹੜੇ ਕਿ ਡਿਪਲੋਮਾ ਲੈਵਲ ਤੱਕ ਹੁੰਦੇ ਆ। ਤੇ ਜਿਹੜਾ 190 ਵੀਜ਼ਾ ਸਬ ਕਲਾਸ 190 ਲਈ ਜਨਰਲ ਸਟ੍ਰੀਮ ਦੇ ਵਿੱਚ ਉਹਨਾਂ ਨੇ 19 ਇਨਵੀਟੇਸ਼ਨ ਦਿੱਤੀਆਂ ਤੇ 491 ਦੇ ਲਈ ਉਹਨਾਂ ਨੇ 12 ਇਨਵੀਟੇਸ਼ਨ ਦਿੱਤੀਆਂ। ਪਰ ਜਿਹੜੀ ਹਾਇਰ ਐਜੂਕੇਸ਼ਨ ਗ੍ਰੈਜੂਏਟ ਦੇ ਵਿੱਚ ਆ ਉਸ 190 ਦੀ ਉਹਨਾਂ ਨੇ ਕਾਫੀ ਇਨਵੀਟੇਸ਼ਨ ਦਿੱਤੀਆਂ, ਇਸ ਵਾਰ 131 ਇਨਵੀਟੇਸ਼ਨ ਆਈਆਂ ਆ ਤੇ 491 ਦੀਆਂ 23 ਇਨਵੀਟੇਸ਼ਨ ਆਈਆਂ ਆ। ਤੇ ਸੇਮ ਵੇ ਜਿਹੜੀਆਂ ਕਿ ਵੋਕੇਸ਼ਨਲ ਐਜੂਕੇਸ਼ਨ ਸੈਕਟਰ ਆ ਉਹਦੇ ਵਿੱਚ ਇਨਵੀਟੇਸ਼ਨ 190 ਲਈ ਘੱਟ ਆ, 14 ਇਨਵੀਟੇਸ਼ਨ ਆ ਤੇ ਸਬ ਕਲਾਸ 491 ਦੇ ਲਈ ਉਹਦੇ ਵਿੱਚ 18 ਇਨਵੀਟੇਸ਼ਨਸ ਉਹਨਾਂ ਨੇ ਦਿੱਤੀਆਂ ਆ। ਜਦੋਂ ਆਪਾਂ ਗੱਲ ਕਰੀਏ ਕਿ ਇੰਡੀਵਿਜੁਅਲ ਪੁਆਇੰਟ ਸਿਸਟਮ ਲਈ ਕਿ ਕਿੰਨੇ ਕੁ ਪੁਆਇੰਟਸ ਤੱਕ ਉਹਨਾਂ ਨੇ ਦਿੱਤੀਆਂ, ਬੈਚਲਰਸ ਦੇ ਲਈ ਕੋਈ ਜ਼ਿਆਦਾ ਪੁਆਇੰਟਸ ਨਹੀਂ ਰੱਖੇ ਸੀ ਉਹਨਾਂ ਨੇ, ਉਹਨਾਂ ਨੇ ਜਿੱਥੇ 70 ਪੁਆਇੰਟਸ ਤੱਕ ਉਹਨਾਂ ਨੇ ਜਿਹੜੀਆਂ ਇਨਵੀਟੇਸ਼ਨ ਜਿਹੜੀਆਂ ਕਿ EUI ਲੌਂਚ ਹੋਈਆਂ ਸੀਗੀਆਂ 5 June 2020 ਤੱਕ, ਜਿਹਨਾਂ ਕੋਲ 70 ਪੁਆਇੰਟ ਸੀਗੇ ਬੰਦ, ਮਿਨੀਮਮ ਪੁਆਇੰਟ ਬੰਦ ਸੀਗੇ, 70 ਮਿਨੀਮਮ ਹੀ ਹੁੰਦੇ ਆ, ਤੇ ਉਹਨਾਂ ਨੂੰ ਇਨਵੀਟੇਸ਼ਨ ਉਹਨਾਂ ਨੇ ਦੇ ਦਿੱਤੀਆਂ ਸਾਰਿਆਂ ਨੂੰ। ਤੇ ਸੇਮ ਜਿਹੜੀ ਜਨਰਲ ਸਟ੍ਰੀਮ ਆ ਉਹਦੇ ਵਿੱਚ 65 ਪੁਆਇੰਟ ਵਾਲਿਆਂ ਨੂੰ ਮਿਲ ਗਈਆਂ ਆ, ਬਟ ਜਿਹੜੇ ਵੋਕੇਸ਼ਨਲ ਆ, ਜਿੱਦਾਂ ਵੋਕੇਸ਼ਨਲ ਜੋ ਆਪਾਂ ਗੱਲ ਕਰਦੇ ਹਾਂ ਟ੍ਰੇਡ ਕੋਰਸਿਸ ਦੇ ਵਿੱਚ ਆ, ਉਹਨਾਂ ਦੀ ਜਿਹੜਾ ਪੁਆਇੰਟਸ ਆ ਉਹ 190 ਲਈ ਉਹ 80 ਪੁਆਇੰਟਸ ਤੱਕ ਗਿਆ ਆ। ਤੇ ਬਟ ਇਨਵੀਟੇਸ਼ਨ ਵੀ ਉਹਨਾਂ ਨੂੰ ਮਿਲੀਆਂ ਜਿਨ੍ਹਾਂ ਨੇ 18 May 2020 ਤੱਕ ਆਪਣੀ EOI ਜਿਹੜੀ ਆ ਉਹ ਲਾਂਚ ਕੀਤੀ ਹੋਈ ਸੀ।
ਠੀਕ, ਸੋ ਅੱਜ ਦਾ ਜਿਹੜਾ ਸਮਾਂ ਆ ਜਿਹੜਾ ਅਸੀਂ ਕੋਰੋਨਾ ਤੋਂ ਪ੍ਰਭਾਵਿਤ ਮੰਨ ਰਹੇ ਹਾਂ, ਕਿਉਂਕਿ ਸਿਰਫ ਮਾਈਗ੍ਰੇਸ਼ਨ ਦਾ ਫੀਲਡ ਹੀ ਨਹੀਂ, ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਫੀਲਡ ਆ, ਬਹੁਤ ਸਾਰੇ ਜਿਹੜੇ ਖੇਤਰ ਆ ਉਹ ਪ੍ਰਭਾਵਿਤ ਹੋਏ ਆ, ਔਰ ਉਹਨਾਂ ਖੇਤਰਾਂ ਦੇ ਪ੍ਰਭਾਵਿਤ ਹੋਣ ਕਾਰਨ ਮਾਈਗ੍ਰੇਸ਼ਨ ਦਾ ਫੀਲਡ ਜਿਹੜਾ ਆ ਉਹ ਵੀ ਸਿੱਧਿਆਂ ਹੀ ਪ੍ਰਭਾਵਿਤ ਹੋਇਆ ਆ। ਇਨ੍ਹਾਂ ਦਿਨਾਂ ਦੇ ਵਿੱਚ ਜਿਹੜੇ ਵੀ ਦੋਸਤਾਂ ਦੀਆਂ ਚਿੰਤਾਵਾਂ ਬਣੀਆਂ ਹੋਈਆਂ ਆ, ਸਰਕਾਰ ਦਾ ਰੁੱਖ ਜਿਹੜਾ ਉਹ ਤੁਸੀਂ ਦੱਸਿਆ ਕਿ ਜਿਹੜੇ ਸਟੂਡੈਂਟਸ ਨੂੰ ਲਿਆਉਣ ਦੇ ਲਈ ਜਿਹੜਾ ਪਾਇਲਟ ਪ੍ਰੋਗਰਾਮ ਆ, ਜੇ ਉਹਨਾਂ ਦੀ ਸੋਚ ਦੇ ਵਿੱਚ ਹੈਗਾ ਤਾਂ ਜਿਹੜੇ ਸਟੂਡੈਂਟਸ ਜਾਂ ਵਿਦਿਆਰਥੀ ਆ ਉਹ ਇਹ ਆਸ ਕਰ ਸਕਦੇ ਆ, ਜਾਂ ਫਿਰ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ ਉਹ ਇਹ ਆਸ ਕਰ ਸਕਦੇ ਆ ਕਿ ਉਹਨਾਂ ਦੇ ਲਈ ਉਮੀਦ ਜਿਹੜੀ ਆ ਉਹ ਬਣੀ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਰੋਹਿਤ ਜੀ ਫਿਰ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਦੁਚਿੱਤੀਆਂ ਆ ਉਹ ਸਾਡੇ ਸਟੂਡੈਂਟਸ ਲਈ ਵੀ ਬਣੀਆਂ ਹੋਈਆਂ, ਜਾਂ ਫਿਰ ਡਿਫਰੈਂਟ ਜਿਹੜੇ ਵੀਜ਼ਾ ਕੈਟੇਗਰੀਜ਼ ਦੇ ਉੱਤੇ ਲੋਕ ਨੇ ਉਹਨਾਂ ਦੇ ਲਈ ਵੀ ਲਗਾਤਾਰ ਬਣੀਆਂ ਹੋਈਆਂ। ਅੱਛਾ, ਉਹਨਾਂ ਦੇ ਨਾਲ ਜੇ ਇਸ ਵੇਲੇ ਕੋਈ ਟਿਪਸ ਤੁਸੀਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਵੀ ਇਹਨਾਂ ਦਿਨਾਂ ਦੇ ਵਿੱਚ ਅਸਲ ਦੇ ਵਿੱਚ ਜਿਹੜਾ ਇਹ ਸਮਾਂ ਆ ਉਹ ਜੇ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਆ ਹਨਾ ਆਉਣ ਵਾਲੇ ਸਮੇਂ ਦੇ ਲਈ ਤਾਂ ਉਹ ਕਿੱਦਾਂ ਕਰਨ?
ਹਾਂਜੀ ਡੈਫੀਨੇਟਲੀ ਅਮਨਦੀਪ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੱਚੇ ਜਿਹੜੇ ਬਾਹਰ ਆਫਸ਼ੋਰ ਫਸ ਗਏ ਆ ਉਹ ਆਪਾਂ ਇਹ ਦੇਖਣ ਜਾ ਰਿਹਾ ਕਿ ਚਾਹੇ ਇੱਥੇ ਵੀ ਹੈਗੇ ਆ, ਕਿਉਂਕਿ COVID-19 ਕਾਰਨ ਜਦੋਂ ਲੋਕਡਾਊਨ ਸੀਗਾ ਲੋਕਾਂ ਨੂੰ ਏਦਾਂ ਲੱਗ ਰਿਹਾ ਕਿ ਜਿਹਨੂੰ ਆਪਾਂ ਕਹਿੰਦੇ ਮੈਂਟਲ ਹੈਲਥ ਕਿ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਹੈਗੇ ਆ, ਖਾਸ ਕਰ ਉਹ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਆਫਸ਼ੋਰ ਵਿਚਾਰੇ ਬੱਚੇ ਜਿਹੜੇ ਆ ਉਹ ਫਸ ਗਏ, ਚਾਹੇ ਉਹ ਸਟੂਡੈਂਟ ਵੀਜ਼ਾ ਹੋਲਡਰ ਆ, ਚਾਹੇ ਦੂਸਰੇ ਟੈਂਪਰੇਰੀ, ਚਾਹੇ ਉਹ 485 ਦੇ ਸੀ ਜਾਂ ਕਈ ਬ੍ਰਿਜਿੰਗ ਵੀਜ਼ਾ ਵਾਲੇ ਵੀ ਗਏ ਸੀ। ਦੇਖੋ ਡੈਫੀਨੇਟਲੀ ਪ੍ਰੋਬਲਮਸ ਹੈਗੀਆਂ ਆ ਤੇ ਆਉਣ ਵਾਲੇ ਕੁਛ ਸਮੇਂ ਲਈ ਉਹ ਰਹੂਗੀਆਂ ਵੀ, ਬਟ ਇਹ ਏਦਾਂ ਨਹੀਂ ਆ ਕਿ ਇਹ ਸਾਰੀ ਜ਼ਿੰਦਗੀ ਲਈ ਵਾਲੀ ਪ੍ਰੋਬਲਮ ਹੈਗੀ ਆ। ਸੋ ਉਹ ਚਾਹੇ ਹੁਣ ਉਹ ਬਾਰਡਰ 1 ਮਹੀਨੇ ਨੂੰ ਖੁੱਲਦਾ ਆ, ਚਾਹੇ 3 ਮਹੀਨੇ ਨੂੰ ਖੁੱਲਦਾ ਆ, ਆਪਾਂ ਆਸ ਕਰਦੇ ਹਾਂ ਕਿ ਚਲੋ ਵੈਕਸੀਨ ਆਵੇ ਤਾਂ ਬਾਰਡਰ ਜਲਦੀ ਖੁੱਲ ਜੂਗਾ, ਅਗਰ ਨਹੀਂ ਵੀ ਆਉਂਦੇ ਤਾਂ ਵੀ ਜਿਹੜਾ ਆ ਉਹ ਸਟੂਡੈਂਟਸ ਲਈ ਜਾਂ ਟੈਂਪਰੇਰੀ ਵੀਜ਼ਾਸ ਲਈ ਗਵਰਨਮੈਂਟ ਜਿਹੜੀਆਂ ਆ ਉਹ ਹੌਲੀ ਹੌਲੀ ਜਿਹੜਾ ਆ ਉਹ ਪਲਾਨਸ ਬਣਾਉਂਗੀਆਂ ਕਿ ਕਿੱਦਾਂ ਜਿਹੜੀ ਆ ਉਹ ਆਵਾਜਾਈ ਜਿਹੜੀ ਆਪਣੀ ਸਟਾਰਟ ਹੋ ਸਕੇ ਇੱਕ ਕੰਟਰੀ ਤੋਂ ਦੂਜੀ ਕੰਟਰੀ ਦੇ ਵਿੱਚ। ਤੇ ਇਹਦੇ ਲਈ ਜਦੋਂ ਉੱਥੇ ਤੱਕ ਪ੍ਰਿਪਰੇਸ਼ਨ ਦੀ ਗੱਲ ਆਉਂਦੀ ਆ ਤੇ ਸਟੂਡੈਂਟ ਵੀਜ਼ਾ ਵਾਲੇ ਸਪੈਸ਼ਲੀ ਜੇ ਤੁਸੀਂ ਹਾਲੇ ਆਫਸ਼ੋਰ ਹੈਗੇ ਆ ਤਾਂ ਮੈਂ ਤੁਹਾਨੂੰ ਇਹੀ ਰਿਕਮੈਂਡ ਕਰੂੰਗਾ ਕਿਉਂਕਿ ਇੰਨੀ ਦੇਰ ਬਾਅਦ ਇਹ ਲੱਗਣ ਲੱਗ ਪੈਂਦਾ ਕਿ ਆਪਾਂ ਆਪਣੀ ਨਾ COE ਕੈਂਸਲ ਕਰਾ ਲਈਏ। ਨਹੀਂ, ਸਾਰੀ ਯੂਨੀਅਨਸ ਨੇ ਆਪਣਾ ਆਨਲਾਈਨ ਜਿਹੜਾ ਆ ਉਹ ਆਨਲਾਈਨ ਦੇ ਮਾਧਿਅਮ ਤੋਂ ਸਟੱਡੀ ਜਿਹੜੀਆਂ ਉਹ ਚੱਲ ਰਹੀਆਂ ਆ। ਤੇ ਜਿੱਦਾਂ ਆਪਾਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ, ਹੁਣ ਤਸਮਾਨੀਆ ਗਵਰਨਮੈਂਟ ਨੇ ਵੀ ਕਹਿਤਾ ਹੈ ਕਿ ਜਿਹੜੀ ਵੀ ਆਨਲਾਈਨ ਸਟੱਡੀ ਦਾ ਚਾਹੇ ਤੁਸੀਂ ਬਾਹਰ ਬੈਠ ਕੇ ਕਰ ਰਹੇ ਹਾਂ ਉਹਨੂੰ ਆਪਾਂ ਕੰਸਿਡਰ ਕਰਾਂਗੇ, ਚਾਹੇ ਉਹ 190 ਵੀਜ਼ਾ ਲਈਏ ਚਾਹੇ 491 ਵੀਜ਼ਾ ਲਈ ਆ। ਤੇ ਇਸ ਕਰਕੇ ਪਹਿਲੀ ਇਹ ਰਿਕਮੈਂਡੇਸ਼ਨ ਆ ਕਿ ਆਪਣੀ ਸਟੱਡੀਜ਼ ਜਿਹੜੀਆਂ ਉਹਨੂੰ ਡੈਫਰ ਨਾ ਕਰਾਓ, ਉਹ ਆਨਲਾਈਨ ਕੰਟੀਨਿਊ ਜ਼ਰੂਰ ਰੱਖੋ। ਉਹਦੇ ਵਿੱਚ ਕੋਈ ਵੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ 2-3 ਮਹੀਨੇ ਬਾਅਦ ਜਦੋਂ ਬਾਰਡਰ ਖੁੱਲ੍ਹਣੇ ਆ ਚੀਜ਼ਾਂ ਨਾਰਮਲ ਹੋ ਜਾਣੀਆਂ ਆ, ਤਾਂ ਐਟਲੀਸਟ ਜਿਹੜੀ ਤੁਸੀਂ ਉਹ ਪੜ੍ਹਾਈ ਕੀਤੀ ਆ ਉਹ ਤੁਹਾਡੀ ਸਟੇਟ ਦੀ ਰਿਕੁਆਇਰਮੈਂਟ ਪੂਰੀ ਕਰਨ ਲਈ ਤੁਹਾਨੂੰ ਹੈਲਪ ਕਰੂਗੀ,
ਕਰ ਸਕਦੀ। ਜੀ ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਵੇਂ ਤੁਸੀਂ ਮੈਂਟਲ ਸਟ੍ਰੈਸ ਦੀ ਗੱਲ ਕੀਤੀ ਆ, ਅੱਜ ਕੱਲ੍ਹ ਕਾਫੀ ਜ਼ਿਆਦਾ ਹਰ ਕੋਈ ਵੈਸੇ ਤਾਂ ਇਸ ਸਟ੍ਰੈਸ ਦੇ ਵਿੱਚੋਂ ਗੁਜ਼ਰ ਰਿਹਾ ਕਿਉਂਕਿ ਨੌਕਰੀਆਂ ਬਹੁਤ ਸਾਰੀਆਂ ਗਈਆਂ ਹਨਾ। ਜਦੋਂ ਅਸੀਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਤੇ ਸਿੱਧਾ ਹੀ ਜਦੋਂ ਜਿਹੜਾ ਹਵਾਬਾਜ਼ੀ ਜਿਹੜਾ ਸਾਡਾ ਡਿਪਾਰਟਮੈਂਟ ਆ ਖੇਤਰ ਹੈ ਹਨਾ, ਉਹ ਵੀ ਸਿੱਧੇ ਤੌਰ ਤੇ ਪ੍ਰਭਾਵਿਤ ਹੋਇਆ ਆ ਕਿਉਂਕਿ ਜਿਹੜੀਆਂ ਪਹਿਲਾਂ ਡੋਮੈਸਟਿਕ ਜਿਹੜੀਆਂ ਫਲਾਈਟਸ ਆ ਉਹ ਵੀ ਬੰਦ ਹੋਈਆਂ, ਇੰਟਰਨੈਸ਼ਨਲ ਵੀ ਬੰਦ ਹੋਈਆਂ, ਔਰ ਤੁਸੀਂ ਦੇਖੋ ਵੀ ਏਅਰਪੋਰਟਸ ਤੇ ਕੰਮ ਕਰ ਰਹੇ ਕਿੰਨੇ ਮੁਲਾਜ਼ਮ ਜਿਹੜੇ ਆ ਉਹ ਵਿਹਲੇ ਹੋ ਗਏ ਹਨਾ। ਔਰ ਇਹਨਾਂ ਨੌਕਰੀਆਂ ਦੇ ਜਾਣ ਦਾ ਜਿਹੜਾ ਖਦਸ਼ਾ ਸੀਗਾ ਉਹ ਪਹਿਲਾਂ ਵੀ ਬਣਿਆ ਹੋਇਆ ਸੀ, ਪਰ ਹੁਣ ਜਦੋਂ ਕਿ ਲੰਬਾ ਚੱਲ ਰਿਹਾ ਸਾਰਾ ਕੁਛ, ਬਸ਼ਰਤੇ ਸਰਕਾਰ ਜਿਹੜੀ ਆ ਉਹ ਕਾਫੀ ਜ਼ਿਆਦਾ ਮਦਦ ਕਰ ਰਹੀ ਆ। ਇਸੇ ਤਰ੍ਹਾਂ ਜਿਹੜੇ ਸਟੂਡੈਂਟਸ ਅਸਲ ਦੇ ਵਿੱਚ ਖੇਤਰੀ ਰੀਜਨਲ ਏਰੀਏ ਦੇ ਵਿੱਚ ਗਏ ਆ, ਰੀਜਨਲ ਏਰੀਏ ਦੇ ਵਿੱਚ ਉਹਨਾਂ ਦੀਆਂ ਕੁਛ ਚਿੰਤਾਵਾਂ ਇਸ ਕਰਕੇ ਵੀ ਵਧੀਆਂ ਕਿਉਂਕਿ ਕੰਮ ਕਾਰ ਜਿਹੜੇ ਆ ਉਹ ਘਟੇ ਆ। ਜਿਹੜੇ ਅਸੀਂ ਰੈਸਟੋਰੈਂਟਾਂ ਦੀ ਗੱਲ ਕਰੀਏ ਹਨਾ, ਉਹਨਾਂ ਖੇਤਰਾਂ ਦੇ ਵਿੱਚ ਕਾਫੀ ਜ਼ਿਆਦਾ ਕੰਮ ਘਟਣ ਦੇ ਕਾਰਨ ਜਿਨ੍ਹਾਂ ਨੇ ਜੌਬ ਐਕਸਪੀਰੀਅੰਸ ਜਿਹੜੇ ਸੀ ਉਹ ਆਪਣੇ ਸ਼ੋਅ ਕਰਨੇ ਸੀਗੇ, ਉਹਨਾਂ ਨੂੰ ਬੜਾ ਖਤਰਾ ਆਉਣ ਵਾਲੇ ਸਮੇਂ ਚ ਲੱਗਿਆ ਵੀ ਸਾਡੇ ਜਿਹੜੇ ਆਵਰਸ ਆ ਉਹ ਪੂਰੇ ਨਹੀਂ ਹੋ ਰਹੇ ਹਨਾ। ਔਰ ਇੱਥੇ ਮੈਨੂੰ ਲੱਗਦਾ ਵੀ ਆਪਾਂ ਜਿੰਨੇ ਕੁ ਪ੍ਰੋਗਰਾਮ ਕੀਤੇ ਆ ਉਹਨਾਂ ਦੇ ਵਿੱਚ ਆਪਾਂ ਇਹ ਜ਼ਰੂਰ ਦੱਸਦੇ ਆਏ ਆ ਕਿ ਕੋਰੋਨਾ ਦੀ ਇਸ ਸਿਚੁਏਸ਼ਨ ਦੇ ਕਾਰਨ ਜੇਕਰ ਉਹਨਾਂ ਦੇ ਆਵਰਸ ਪੂਰੇ ਨਹੀਂ ਹੋ ਰਹੇ, ਇਹ ਉਹਨਾਂ ਦੀ ਇੱਕ ਮਜਬੂਰੀ ਆ ਕਿਉਂਕਿ ਇਹ ਉਹ ਜਾਣ ਬੁੱਝ ਕੇ ਨਹੀਂ ਕਰ ਰਹੇ। ਸੋ ਸਰਕਾਰ ਜਿਹੜੀ ਆ ਉਹ ਇਸ ਚੀਜ਼ ਨੂੰ ਕੰਸੀਡਰ ਕਰੂਗੀ ਔਰ ਜਿਹੜਾ ਮਹਿਕਮਾ ਇਹ ਖੇਤਰ ਜਿਹੜਾ ਉਹ ਵੀ ਇਸ ਚੀਜ਼ ਨੂੰ ਜ਼ਰੂਰ ਕੰਸੀਡਰ ਕਰੇਗਾ। ਇਹਦੇ ਉੱਤੇ ਇੱਕ ਵਾਰ ਜ਼ਰੂਰ ਕਮੈਂਟ ਕਰੋ।
ਹਾਂਜੀ, ਦੇਖੋ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਦੋਂ ਆਪਾਂ ਕੰਮ ਦੀ ਗੱਲ ਕਰਦੇ ਹਾਂ ਸਾਰੇ ਅਫੈਕਟਡ ਆ ਇਹਦੇ ਵਿੱਚ, ਸਿਰਫ ਸਟੂਡੈਂਟਸ ਨਹੀਂ ਇੱਥੇ, ਚਾਹੇ ਉਹ PR ਆ ਚਾਹੇ ਸਿਟੀਜ਼ਨ ਆ, ਹਰ ਬੰਦਾ ਇਹਦੇ ਵਿੱਚ ਇੰਪੈਕਟ ਆ। ਆਪਾਂ ਕੁਛ ਇੱਕ ਸੈਕਟਰ ਛੱਡ ਦਈਏ ਜਿੱਦਾਂ ਹੈਲਥ ਕੇਅਰ ਛੱਡ ਦਈਏ, ਰਿਟੇਲ ਛੱਡ ਦਈਏ, ਉਹ ਤੋਂ ਇਲਾਵਾ ਸਾਰਿਆਂ ਨੂੰ ਇੰਪੈਕਟ ਪੈ ਰਿਹਾ ਆ। ਪਹਿਲੀ ਗੱਲ ਤਾਂ ਇਹ ਸੋਚਣੀ ਚਾਹੀਦੀ ਹੈ, ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਇਹ 'ਚ ਤੁਸੀਂ ਇਕੱਲੇ ਨਹੀਂ ਹੋ, ਇਸ ਪੂਰਾ ਵਰਲਡ ਹੀ ਤੁਹਾਡੇ ਨਾਲ ਆ ਇਸ ਟਾਈਮ, ਉਸੀ ਚੀਜ਼ ਦੇ ਵਿੱਚ ਹੈਗਾ ਆ। ਸੋ ਇਸ ਚੀਜ਼ ਨੂੰ ਪਹਿਲੀ ਗੱਲ ਤਾਂ ਇਹ ਆਪਣੇ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ ਇਹ ਸਾਰਿਆਂ ਦੇ ਨਾਲ ਆ ਆਪਾਂ, ਔਰ ਇਹ ਸਮਾਂ ਵੀ ਜਿਹੜਾ ਆ ਇਹ ਬੀਤ ਜਾਣਾ ਆ, ਇਹ ਲੰਘ ਜਾਊਗਾ, ਪਰ ਇਹਦੇ ਵਿੱਚ ਇਹ ਆ ਕਿ ਹੌਸਲਾ ਰੱਖਣ ਦੀ ਬਹੁਤ ਲੋੜ ਆ ਤੇ ਆਪਣਾ ਜਿਹੜਾ ਆ ਕਿ ਮੈਂਟਲੀ ਆਪਾਂ ਨੂੰ ਬਹੁਤ ਸਟਰੋਂਗ ਹੋਣਾ ਪੈਣਾ ਇਹਦੇ ਲਈ। ਆਪਾਂ ਵੀਕ ਨਹੀਂ ਹੋ ਸਕਦੇ ਕਿਉਂਕਿ ਜਿੱਥੇ ਮੈਂਟਲੀ ਵੀਕ ਹੋਏ ਉੱਥੇ ਹੀ ਪ੍ਰੋਬਲਮ ਸਟਾਰਟ ਹੋਊਗੀ। ਜੇ ਆਪਾਂ ਸਟਰੋਂਗ ਰਹਿ ਕੇ ਇਸ ਸਮੇਂ ਨੂੰ ਕੱਟ ਲੈਂਦੇ ਹਾਂ, ਕੋਈ ਏਦਾਂ ਨਹੀਂ ਆ ਇਹ ਸਮਾਂ ਕਿ ਕੋਈ 10 ਸਾਲ ਰਹਿਣਾ ਆ ਸਮਾਂ, ਇਹ ਸਮਾਂ ਹਾਂਜੀ ਠੀਕ ਆ 3 ਮਹੀਨੇ ਹੋ ਚੁੱਕੇ ਆ, ਉਹ ਸਾਡਾ 3 ਮਹੀਨੇ ਹੋਰ ਚੱਲ ਜਾਵੇ ਕੋਈ ਬਹੁਤੀ ਵੱਡੀ ਗੱਲ ਨਹੀਂ ਆ। ਜੇ ਆਪਣੀ ਹੈਲਥ ਠੀਕ ਆ, ਆਪਣੇ ਫੈਮਿਲੀ ਦੀ ਹੈਲਥ ਠੀਕ ਆ, ਤਾਂ ਇਹ ਜਿਹੜੇ ਜਿੰਨੇ ਵੀ ਲੋਸਿਸ ਆ ਜਾਂ ਕੁਛ ਵੀ ਆ, ਚਾਹੇ ਵਰਕਆਰਸ ਆ ਜਾਂ ਸਮਾਂ, ਉਹ ਸਾਰੇ ਪੂਰੇ ਹੋ ਜਾਣੇ ਆਉਣ ਵਾਲੇ ਟਾਈਮ ਦੇ ਵਿੱਚ। ਤਾਂ ਇਸ ਕਰਕੇ ਮੇਰੀ ਰਿਕਮੈਂਡੇਸ਼ਨ ਆ ਕਿ ਇਸ ਪੀਰੀਅਡ ਸਟੇ ਸਟਰੋਂਗ ਤੇ ਆਪਣਾ ਜਿਹੜਾ ਸਮਾਂ ਆ ਡੈਫੀਨੇਟਲੀ ਬੀਤ ਜਾਣਾ ਆ, ਤੇ ਜਿਹੜਾ ਕਿ ਹੋਪਫੁਲੀ ਚੀਜ਼ਾਂ ਜਿਹੜੀਆਂ ਉਹ ਜਲਦੀ ਤੋਂ ਜਲਦੀ ਬਿਹਤਰ ਹੋਣੀਆਂ ਸ਼ੁਰੂ ਹੋਊਗੀ।
ਜੀ ਜੀ ਬਿਲਕੁਲ, ਸੋ ਉਹੀ ਕਹਾਂਗੇ ਵੀ ਸਟੇ ਪੋਜ਼ਿਟਿਵ। ਹੁਣ ਉਹੀ ਅੱਜ ਕੱਲ ਬੜਾ ਇੱਕ ਜੋਕ ਚੱਲ ਰਿਹਾ ਨਾ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਤੁਸੀਂ ਜਿਹੜੇ ਨੈਗੇਟਿਵ ਲੋਕ ਆ ਉਹਨਾਂ ਤੋਂ ਬਚੋ ਹਨਾ, ਹੁਣ ਕਹਿੰਦੇ ਆ ਕਿ ਜਿਹੜੇ ਪੋਜ਼ਿਟਿਵ ਆ ਕੋਰੋਨਾ ਪੋਜ਼ਿਟਿਵ ਆ ਉਹਨਾਂ ਤੋਂ ਬਚੋ। ਖੈਰ ਇਹ ਤਾਂ ਹਲਕੀ ਫੁਲਕੀ ਗੱਲ ਸੀ। ਇਸ ਵੇਲੇ ਸਾਡੇ ਨਾਲ ਇੱਕ ਸਰੋਤੇ ਜੁੜੇ ਹੋਏ ਨੇ, ਸੁਖਦੀਪ ਕੌਰ, ਉਹਨਾਂ ਦਾ ਸਵਾਲ ਸ਼ਾਮਿਲ ਕਰਦੇ ਆ। ਰੋਹਿਤ ਜੀ, ਇਹਨਾਂ ਨੇ ਪੁੱਛਣਾ ਚਾਹਿਆ ਜੀ, ਕਹਿੰਦੇ ਸਰ RN aged care with 85 points in Queensland including state with more than 6 months experience in Queensland, any chances? ਕਹਿੰਦੇ ਹੈਗੇ ਆ ਜੀ 190 ਤੇ 189 ਦੇ ਲਈ।
ਹਾਂਜੀ ਦੇਖੋ ਜੀ, ਡੈਫੀਨੇਟਲੀ ਤੁਹਾਡੇ ਚਾਂਸਸ ਹੈਗੇ, ਤੁਹਾਡੇ ਪੁਆਇੰਟਸ ਤੁਹਾਡੇ ਜਿਹੜੇ ਆ ਉਹ 85 6 ਪੁਆਇੰਟਸ ਆ। ਅਗਰ ਤੁਸੀਂ ਇਹਨੂੰ ਥੋੜਾ ਹੋਰ ਵਧਾ ਸਕੋ ਕਿਉਂਕਿ ਤੁਸੀਂ ਦੱਸਿਆ ਕਿ ਇਨਕਲੂਡਿੰਗ ਸਟੇਟ ਦੇ ਪੁਆਇੰਟ ਆ, ਤਾਂ ਮੈਂ ਰਿਕਮੈਂਡ ਕਰੂੰਗਾ ਕਿ ਅਗਰ ਤੁਸੀਂ PT ਕਰਕੇ ਜਾਂ ਕੁਛ ਨਾਟੀ ਕਰਕੇ ਅਗਰ ਥੋੜਾ ਪੁਆਇੰਟ ਵਧਾ ਸਕੋ ਉਹ ਤੁਹਾਨੂੰ ਹੈਲਪ ਕਰੂਗਾ 189 ਲਈ ਡੈਫੀਨੇਟਲੀ। ਬਟ ਕੁਇਨਜ਼ਲੈਂਡ ਜਿਹੜਾ ਆ 190 ਲਈ ਵੀ ਹਲੇ ਰਿਕੁਆਇਰਮੈਂਟਸ ਨਹੀਂ ਪਤਾ ਅਗਲੇ ਸਾਲ ਦੀਆਂ ਕੀ ਆਊਗੀ, ਬਟ ਪੂਰੇ ਆਸਟ੍ਰੇਲੀਆ ਦੇ ਵਿੱਚ ਹੈਲਥ ਕੇਅਰ ਵਰਕਰਸ ਦੀ ਡਿਮਾਂਡ ਜਿਹੜੀ ਆ ਉਹ ਕਾਫੀ ਹੈਗੀ ਇਸ ਟਾਈਮ COVID-19 ਦੇ ਪੀਰੀਅਡ 'ਚ, ਤੇ ਤੁਹਾਡੀ ਇਨਵੀਟੇਸ਼ਨ ਆਉਣ ਦੇ ਚਾਂਸਿਸ ਜਿਹੜੇ ਆ ਉਹ ਬਹੁਤ ਹਾਈ ਹੋਊਗੇ।
ਠੀਕ ਤੇ ਰੋਹਿਤ ਜੀ, ਸਵਾਲ ਜਿਹੜੇ ਆ ਉਹ ਸਾਡੇ ਤੱਕ ਹੋਰ ਨਵੇਂ ਜਿਹੜੇ ਆ ਉਹ ਤਾਂ ਨਹੀਂ ਪਹੁੰਚੇ, ਪਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਸੀਂ ਦੋਸਤਾਂ ਨੂੰ ਇੱਕ ਵਾਰ ਫੇਰ ਜ਼ਰੂਰ ਦੱਸਣਾ ਚਾਹਾਂਗੇ ਕਿ ਇਸ ਚੱਲ ਰਹੇ ਪ੍ਰੋਗਰਾਮ ਦੌਰਾਨ ਇਹ ਜਿਹੜੇ ਸਵਾਲ ਤੁਸੀਂ ਸਾਡੇ ਤੱਕ ਭੇਜ ਦਿਓ ਅਸੀਂ ਉਹ ਸਵਾਲ ਸ਼ਾਮਲ ਕਰ ਪਾਉਂਦੇ ਹਾਂ ਜਿਹੜੇ ਸਾਨੂੰ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਜ਼ਰੀਏ ਪਹੁੰਚਦੇ ਆ। ਤੁਹਾਡੀਆਂ ਫੋਨ ਕਾਲਸ ਜਿਹੜੀਆਂ ਆ ਉਹ ਵੀ ਅਸੀਂ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੌਰਾਨ, ਪਰ ਜੇਕਰ ਤੁਸੀਂ ਸਾਨੂੰ ਮੈਸੇਂਜਰ ਦੇ ਜ਼ਰੀਏ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਸਾਡੀ ਮਜਬੂਰੀ ਹੁੰਦੀ ਹੈ, ਅਸੀਂ ਉਹ ਵਾਲੇ ਸਵਾਲ ਇਸ ਦੌਰਾਨ ਸ਼ਾਮਲ ਨਹੀਂ ਕਰ ਪਾਉਂਦੇ। ਸੋ ਇਸੇ ਕਰਕੇ ਅਸੀਂ ਤੁਹਾਨੂੰ ਗੁਜ਼ਾਰਿਸ਼ ਹਮੇਸ਼ਾ ਇਹੀ ਕਰਦੇ ਹਾਂ ਕਿ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਚੱਲ ਰਹੀ ਵੀਡੀਓ ਦੇ ਜ਼ਰੀਏ ਤੁਸੀਂ ਸਾਡੇ ਨਾਲ ਸਾਂਝੇ ਕਰਿਆ ਕਰੋ। ਇਸ ਵੇਲੇ ਅਗਲਾ ਸਵਾਲ ਕੰਵਲ ਜੋਤ ਕੌਰ ਹੋਰਾਂ ਦਾ ਸਾਡੇ ਤੱਕ ਪਹੁੰਚਿਆ, ਮੈਂ ਸ਼ਾਮਲ ਕਰਦੀ ਹਾਂ ਉਹਨਾਂ ਦਾ ਇਹ ਸਵਾਲ। ਇਹਨਾਂ ਨੇ ਪੁੱਛਣਾ ਚਾਹਿਆ ਜੀ, ਕਹਿੰਦੇ ਆਈ ਹੈਵ 1 ਮੋਰ ਕੁਸ਼ਚਨ ਸਰ, ਮੀ 491 ਵਾਸਤੇ ਕਹਿੰਦੇ ਮੈਂ ਅਪਲਾਈ ਕਰਨਾ ਆ ਤੇ ਮੇਰਾ ਇੰਪਲੋਇਰ ਰੀਜਨਲ ਚ ਆ ਤੇ ਐਜ਼ ਅ ਪੇਂਟਰ ਮੈਂ ਆਫਰ ਲੈਟਰ ਲੈਣਾ ਆ ਬਟ ਸਮ ਟਾਈਮਸ ਜੋਬ ਰੀਜਨਲ ਚ ਨਹੀਂ ਹੁੰਦੀਆਂ ਕੈਨ ਯੂ ਪਲੀਜ਼ ਸੁਜੈਸਟ ਮੀ ਆਫਰ ਲੈਟਰ ਲੈਣ ਦਾ ਕੋਈ ਫਾਇਦਾ ਹੈਗਾ ਜੀ ਇੱਥੇ
ਦੇਖੋ ਡਿਪੈਂਡ ਕਰਦਾ ਹੈ ਕਿ ਉਹਨਾਂ ਦੀ ਜਿਹੜੀ ਜੋਬਸ ਆ ਰੀਜਨਲ ਏਰੀਆ ਦੇ ਵਿੱਚ ਉਹਨਾਂ ਦਾ ਅਗਰ ਆਫਿਸ ਲੋਕੇਟਡ ਆ ਤੇ ਇਹ ਟਰੂ ਆ ਕਿ ਜਦੋਂ ਤੁਸੀਂ ਕੰਸਟਰਕਸ਼ਨ ਫੀਲਡ ਦੇ ਵਿੱਚ ਹੁੰਦੇ ਆ ਤਾਂ ਜੋਬ ਜਿਹੜੀਆਂ ਉਹ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਹੁੰਦੀਆਂ ਤਾਂ ਉਹ 100% ਰੀਜਨਲ ਚ ਨਹੀਂ ਹੋ ਸਕਦੀਆਂ ਬਟ ਉਹਦੇ ਵਿੱਚ ਕਿੰਨਾ ਕੁ ਪਰਸੈਂਟ ਜਿਹੜਾ ਕੰਮ ਹੈਗਾ ਆ ਵੈਸੇ ਤਾਂ ਡਿਜ਼ਾਇਰੇਬਲ ਇਹੀ ਹੈ ਕਿ 100% ਕੰਮ ਰੀਜਨਲ ਹੋਣਾ ਚਾਹੀਦਾ ਕਿਉਂਕਿ ਤੁਸੀਂ 491 ਤੇ ਹੋਣਾ ਆ ਤਾਂ ਤੁਸੀਂ ਆਪਣੇ ਇੰਪਲੋਇਰ ਨੂੰ ਇਹ ਕਹਿ ਸਕਦੇ ਹੋ ਕਿ ਜਿਹੜੀਆਂ ਵੀ ਜੋਬਸ ਰੀਜਨਲ ਚ ਆ ਕੇ ਤੁਹਾਨੂੰ ਉਹੀ ਵਾਲੀ ਐਲੋਕੇਟ ਕੀਤੀਆਂ ਜਾਣ ਤਾਂ ਇਹਦੇ ਵਿੱਚ ਕੁਛ ਬਣ ਸਕਦਾ ਹੈ। ਹਾਂਜੀ ਅਗਰ ਉਹਦੇ ਵਿੱਚ ਜਿਹੜਾ ਹੈ ਕਿ ਤੁਹਾਨੂੰ ਕਾਫੀ ਪਰਸੈਂਟੇਜ ਅਗਰ ਉਹਦੇ ਵਿੱਚ ਇਹ ਆ ਕਿ ਤੁਹਾਨੂੰ ਜਾਣਾ ਪੈ ਰਿਹਾ ਨੋਨ ਰੀਜਨਲ ਏਰੀਆ ਦੇ ਵਿੱਚ ਫਿਰ ਮੈਂ ਰਿਕਮੈਂਡ ਨਹੀਂ ਕਰੂੰਗਾ ਉੱਥੇ ਜੋਬ ਕਰਨ ਦੇ ਕਿਉਂਕਿ ਕੀ ਆ ਇੱਕ ਤਾਂ ਹੈਗਾ 491 ਵੀਜ਼ਾ ਲੈਣਾ ਬਟ ਉਸ ਤੋਂ ਬਾਅਦ ਵੀ ਤੁਹਾਨੂੰ 3 ਸਾਲ ਜਿਹੜਾ ਆ ਆਪਣੀ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਆ ਸੈਲਰੀ ਦਿਖਾਣੀ ਪੈਣੀ ਆ ਇਹ ਦਿਖਾਉਣਾ ਪੈਣਾ ਹੈ ਕਿ ਤੁਸੀਂ ਰੀਜਨਲ ਏਰੀਆ ਦੇ ਵਿੱਚ ਹੀ ਕੰਮ ਕੀਤਾ ਹੈ ਤਾਂ ਉੱਥੇ ਰਹੇ ਹੋ ਤਾਂ ਇਹ ਨਾ ਹੋਵੇ ਕਿ ਹਾਲੇ ਤੁਸੀਂ ਲੈ ਲਓ ਤਾਂ ਬਾਅਦ ਚੋਂ ਜਾ ਕੇ ਤੁਹਾਨੂੰ ਫਿਰ ਪ੍ਰੋਬਲਮ ਆ ਜਾਵੇ।
ਠੀਕ ਅਗਲਾ ਸਵਾਲ ਸਰਬਜੀਤ ਸਿੰਘ ਕਰ ਰਹੇ ਨੇ ਇਹਨਾਂ ਨੇ 190 ਨਿਊ ਸਾਊਥ ਵੇਲਸ ਦੀ ਅਪਡੇਟ ਪੁੱਛੀ ਹੈ। ਸਰਬਜੀਤ ਜੀ ਜੇ ਤੁਸੀਂ ਪ੍ਰੋਗਰਾਮ ਸਾਰਾ ਸੁਣਿਆ ਹੋਵੇ ਤਾਂ ਪ੍ਰੋਗਰਾਮ ਜਿਹੜਾ ਉਹ ਸਾਰਾ ਵੈਸੇ ਅਸੀਂ 491 ਨਿਊ ਸਾਊਥ ਵੇਲਸ ਦੇ ਬਾਰੇ ਵੀ ਕੀਤਾ ਔਰ 190 ਦੇ ਬਾਰੇ ਵੀ ਵਿੱਚ ਗੱਲਬਾਤ ਹੋਈ ਆ ਪਰ ਇੱਕ ਵਾਰ ਫੇਰ ਅਸੀਂ ਰੋਹਿਤ ਜੀ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੇ। ਰੋਹਿਤ ਜੀ 190 ਨਿਊ ਸਾਊਥ ਵੇਲਸ ਦੀ ਕੋਈ ਅਪਡੇਟ ਹੈ ਤਾਂ ਸਾਂਝੀ ਕਰੋ ਜੀ।
ਦੇਖੋ ਐਟ ਦਾ ਮੋਮੈਂਟ ਤਾਂ ਕੋਈ ਵੀ ਇਨਵੀਟੇਸ਼ਨ ਨਹੀਂ ਆਣੀ ਹੁਣ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਉਹ ਡਜ਼ਨਟ ਲੁੱਕ ਲਾਈਕ ਬਾਕੀ ਇਹ ਆ ਕਿ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਡੈਫੀਨੇਟਲੀ ਇਨਵੀਟੇਸ਼ਨ ਆਉਗੀਆਂ ਬਾਕੀ ਕਿੰਨੇ ਪੁਆਇੰਟਸ ਆਉਗੀਆਂ ਤੇ ਕਦੋਂ ਆਉਂਦੀਆਂ ਤਾਂ ਨਿਊ ਸਾਊਥ ਵੇਲਸ ਦਾ ਜਿਹੜਾ ਹੈ ਉਹ ਕੋਈ ਵੀ ਫਿਕਸਡ ਟਾਈਮ ਫਰੇਮ ਨਹੀਂ ਹੁੰਦਾ ਕਿ ਉਹਨਾਂ ਨੇ ਹਰ ਮੰਥ ਕੱਢਣੀ ਆ ਜਾਂ ਕਿਸ ਪ੍ਰਾਇਓਰਿਟੀ ਦੀ ਕੱਢਣੀ ਆ ਜਾਂ ਕਿਸ ਡੇਟ ਨੂੰ ਕੱਢਣੀ ਆ। ਨਿਊ ਸਾਊਥ ਵੇਲਸ ਇਹ ਹੁੰਦਾ ਆ ਕਿ ਉਹਨਾਂ ਨੂੰ ਕਿਸ ਦੀ ਰਿਕੁਆਇਰਮੈਂਟ ਆ ਕਿਸ ਆਕੂਪੇਸ਼ਨ ਦੀ ਰਿਕੁਆਇਰਮੈਂਟ ਆ ਉਹ ਉਸ ਹਿਸਾਬ ਨਾਲ ਇਨਵੀਟੇਸ਼ਨ ਜਿਹੜੀਆਂ ਉਹ ਭੇਜ ਦਿੰਦੇ ਆ ਤੇ ਨੈਕਸਟ ਈਅਰ ਡੈਫੀਨੇਟਲੀ ਨਿਊ ਸਾਊਥ ਵੇਲਸ ਤੋਂ 190 ਦੀ ਇਨਵੀਟੇਸ਼ਨ ਆਉਗੀਆਂ ਬਟ ਕਿੰਨੇ ਪੁਆਇੰਟਸ ਤੇ ਹੋਊਗੀਆਂ ਜਾਂ ਕਿੰਨੀ ਫ੍ਰੀਕੁਐਂਸੀ ਚ ਆਉਗੀਆਂ ਉਹ ਡਿਪੈਂਡ ਕਰੂਗਾ ਕਿ ਜੋ ਗਵਰਨਮੈਂਟ ਦਾ ਕੋਟਾ ਆ ਨੈਕਸਟ ਈਅਰ 190 ਲਈ ਸਟੇਟ ਸਪੋਂਸਰਸ਼ਿਪ ਲਈ ਕਿੰਨਾ ਹੈ ਤਾਂ ਨਿਊ ਸਾਊਥ ਵੇਲਸ ਨੂੰ ਕਿੰਨਾ ਮਿਲਿਆ ਹੈ।
ਜੀ ਅਗਲਾ ਸਵਾਲ ਕਮਲਜੀਤ ਕੌਰ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ ਜੀ ਵਿਲ ਦਾ ਐਕਸਪੀਰੀਅੰਸ ਐਜ਼ ਅ ਕੇਅਰਰ ਕੇਅਰਰ ਵਰਕ ਫਾਰ ਈਐਨ ਗ੍ਰੈਜੂਏਟ ਟੂ ਅਪਲਾਈ ਫਾਰ 491 ਇਨ ਸਾਊਥ ਆਸਟ੍ਰੇਲੀਆ। ਕੇਅਰਰ ਜੋਬ ਇਜ਼ ਰਿਗਾਰਡਡ ਐਜ਼ ਕਲੋਜ਼ਲੀ ਰਿਲੇਟਡ ਆਕੂਪੇਸ਼ਨ ਔਰ ਓਨਲੀ ਈਐਨ ਐਕਸਪੀਰੀਅੰਸ ਇਜ਼ ਕਾਊਂਟਡ।
ਦੇਖੋ ਐਸ ਲੌਂਗ ਐਸ ਜਿਹੜਾ ਵਰਕ ਡਿਸਕ੍ਰਿਪਸ਼ਨ ਹੈ ਨਾ, ਅਗਰ ਤੁਸੀਂ ਮੈਂ ਰਿਕਮੈਂਡ ਕਰੂੰਗਾ ਇੱਕ ਵਾਰੀ ਐਨਸਕੋ ਦੀ ਡਿਸਕ੍ਰਿਪਸ਼ਨ ਹੈ ਇਹਦੇ ਵਿੱਚ ਕਿ ਈਐਨ ਦੀ ਕੀ ਡਿਊਟੀਜ਼ ਆ। ਅਗਰ ਜਿਹੜੀ ਆ ਜੋਬ ਡਿਊਟੀਜ਼ ਆ ਅਗਰ ਉਹ ਵਾਲੀ ਪਰਫੋਰਮ ਤੁਹਾਡੀ ਕਲੋਜ਼ਲੀ ਰਿਲੇਟਡ ਉਹ ਸਾਰੀ ਡਿਊਟੀਜ਼ ਤੁਸੀਂ ਪਰਫੋਰਮ ਕਰ ਰਹੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਆ।
ਠੀਕ ਅਗਲਾ ਸਵਾਲ ਮਹਿਕਦੀਪ ਸਿੰਘ ਸੇਖੋਂ ਕਰ ਰਹੇ ਨੇ, ਉਸ ਤੋਂ ਪਹਿਲਾਂ ਕਮਲਜੋਤ ਕੌਰ ਹੋਰਾਂ ਨੇ ਧੰਨਵਾਦ ਕੀਤਾ ਆਪਣੇ ਜਵਾਬ ਦੇ ਲਈ। ਮਹਿਕਦੀਪ ਪੁੱਛ ਰਹੇ ਨੇ ਕਹਿੰਦੇ ਸਰ ਬਾਏ ਚਾਂਸ ਜੇਕਰ ਆਪਣੀ ਈਓਆਈ ਕੈਂਸਲ ਹੋ ਜਾਵੇ ਤਾਂ ਕੋਈ ਨੁਕਸਾਨ ਹੈਗਾ ਜੀ ਫਿਊਚਰ ਚ?
ਦੇਖੋ ਈਓਆਈ ਕੈਂਸਲ ਆਮ ਨੋਟ ਸ਼ੋਰ ਕਿ ਕਿੱਦਾਂ ਕੀਤੀ ਹੈ ਕਿ ਤੁਸੀਂ ਆਪ ਉਹਨੂੰ ਕੈਂਸਲ ਕਰਤਾ ਹੈ ਜਾਂ ਵਿਦਡਰਾ ਕੀਤਾ ਹੈ। ਬਾਕੀ ਹਾਂਜੀ ਅਗਰ ਈਓਆਈ ਜਾਂ ਈਓਆਈ ਕੋਈ ਵੀਜ਼ਾ ਐਪਲੀਕੇਸ਼ਨ ਨਹੀਂ, ਵੀਜ਼ਾ ਐਪਲੀਕੇਸ਼ਨ ਹੁੰਦੀ ਹੈ ਜਿਹਦੇ ਵਿੱਚ ਕਿ ਕੋਈ ਤੁਸੀਂ ਅਗਰ ਗਲਤ ਡਾਕੂਮੈਂਟ ਦਿੱਤਾ ਜਾਂ ਉਹ ਰਿਫਿਊਜ਼ਲ ਹੋਈ ਹੈ ਤਾਂ ਉਹਦੀ ਪ੍ਰੋਬਲਮ ਹੁੰਦੀ ਹੈ। ਈਓਆਈ ਪਾਉਣਾ ਜਾਂ ਉਹਨੂੰ ਕੈਂਸਲ ਕਰਾਉਣਾ ਉਹਨਾਂ ਈਓਆਈ ਇੱਕ ਕਾਇੰਡ ਆਫ ਰਿਜ਼ਿਊਮੇ ਹੁੰਦਾ ਜੋ ਤੁਸੀਂ ਡਿਪਾਰਟਮੈਂਟ ਦੇ ਸਿਸਟਮ 'ਚ ਸਬਮਿਟ ਕਰਦੇ ਆ, ਉਹਨੂੰ ਤੁਸੀਂ ਵਾਪਸ ਲੈ ਲੈਂਦੇ ਆ, ਉਹਦਾ ਕੋਈ ਵੀ ਇੰਪੈਕਟ ਜਿਹੜਾ ਤੁਹਾਡੇ ਫਿਊਚਰ ਦੇ ਵਿੱਚ ਨਹੀਂ ਹੁੰਦਾ ਹੈਗਾ।
ਠੀਕ ਅਗਲਾ ਸਵਾਲ ਮਹਾਵੀਰ ਸਿੰਘ ਦਵਾਨ ਕਰ ਰਹੇ ਨੇ, ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਸਰ ਆਲ ਡਾਕੂਮੈਂਟ ਸਬਮਿਟਡ ਫਾਰ ਵੀਜ਼ਾ 491 ਫਾਰ ਸਾਊਥ ਆਸਟ੍ਰੇਲੀਆ, ਹਾਊ ਮਚ ਟਾਈਮ ਇਟ ਵਿਲ ਟੇਕ ਨਾਓ?
ਦੇਖੋ 491 ਵੀਜ਼ਾ ਅਗਰ ਇਟ ਮੀਨਸ ਤੁਹਾਡੀ ਸਟੇਟ ਦੀ ਅਪਰੂਵਲ ਆ ਚੁੱਕੀ ਹੈ। ਅਗਰ ਆਪਾਂ ਵੀਜ਼ਾ ਦੀ ਗੱਲ ਕਰੀਏ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਅੱਜ ਦੀ ਡੇਟ ਦੇ ਵਿੱਚ 491 ਦਾ ਟਾਈਮ ਪ੍ਰੋਸੈਸ ਜਿਹੜਾ ਡਿਪਾਰਟਮੈਂਟ ਵੱਲੋਂ ਆ ਅਰਾਊਂਡ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਜਿਹੜਾ ਆ ਉਹ ਮੋਸਟ ਆਫ ਦਾ ਐਪਲੀਕੇਸ਼ਨ ਆ ਉਹਨਾਂ ਦਾ ਵੀਜ਼ਾ ਜਿਹੜਾ ਆ ਉਹ ਆ ਰਿਹਾ ਆ। ਅੱਗੇ ਅਗਲੇ 10 ਸਾਲ ਦੇ ਵਿੱਚ ਵੱਧਦਾ ਆ ਘੱਟਦਾ ਆ ਡਿਪੈਂਡ ਕਰੂਗਾ ਬਟ ਅਰਾਊਂਡ ਐਟ ਦਾ ਮੋਮੈਂਟ 2 ਤੋਂ 3 ਮਹੀਨੇ ਦਾ ਇਹਨਾਂ ਦਾ ਟਾਈਮ ਫਰੇਮ ਆ। ਉਹਦੇ ਨਾਲ ਨਾਲ ਹੀ ਅਗਰ ਤੁਸੀਂ ਜਿਹੜਾ ਹੈਲਥ ਕੇਅਰ ਵਰਕ ਸੈਕਟਰ ਨਾਲ ਰਿਲੇਟਡ ਹੋ ਤਾਂ ਪ੍ਰੋਸੈਸਿੰਗ ਜਿਹੜੀ ਹੈ ਉਹ ਈਵਨ ਫਾਸਟਰ ਆ।
ਜੀ ਪ੍ਰੋਗਰਾਮ ਦਾ ਸਮਾਂ ਜਿਹੜਾ ਲਗਭਗ ਸਮਾਪਤੀ ਵੱਲ ਵੱਧ ਰਿਹਾ। ਮਹਿਕਦੀਪ ਸਿੰਘ ਸੇਖੋ ਹੋਰਾਂ ਨੇ ਧਿਆਨ ਦਵਾਇਆ, ਕਹਿੰਦੇ ਉਹਨਾਂ ਨੇ ਰਿਜੈਕਟ ਹੋਣ ਬਾਰੇ ਗੱਲ ਕੀਤੀ ਆ ਵੀ EOI ਜਿਹੜੀ ਆ ਜੇ ਉਹਨਾਂ ਦੀ ਰਿਜੈਕਟ ਹੋ ਜਾਂਦੀ ਆ। ਸੋ ਮਹਿਕਦੀਪ ਜੀ, ਰੋਹਿਤ ਹੋਰਾਂ ਨੇ ਤੁਹਾਨੂੰ ਦੱਸ ਦਿੱਤਾ ਕਿ EOI ਦਾ ਕੋਈ ਤੁਹਾਨੂੰ ਨੁਕਸਾਨ ਜਾਂ ਫਾਇਦਾ ਜਿਹੜਾ ਆ ਉਹ ਮੈਟਰ ਨਹੀਂ ਕਰਦਾ। ਸੋ ਧੰਨਵਾਦ ਵੀ ਕਰ ਰਹੇ ਨੇ ਰੋਹਿਤ ਜੀ ਤੁਹਾਡਾ।
ਮੋਸਟ ਵੈਲਕਮ ਜੀ, ਗੁੱਡ ਲੱਕ
ਜੀ। ਸੋ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਹੁਣ ਰੋਹਿਤ ਜੀ ਲਗਭਗ ਸਮਾਪਤ ਹੈ ਤੇ ਅਗਲੇ ਹਫ਼ਤੇ ਇਸੇ ਤਰ੍ਹਾਂ ਦਰਸ਼ਕਾਂ ਦੇ ਜਿਹੜੇ ਸਵਾਲ ਹੈ, ਸਰੋਤਿਆਂ ਦੇ ਜਿਹੜੇ ਸਵਾਲ ਹੈ ਉਹ ਪ੍ਰੋਗਰਾਮ ਦੇ ਵਿੱਚ ਜ਼ਰੂਰ ਅਸੀਂ ਸ਼ਾਮਲ ਕਰਾਂਗੇ। ਔਰ ਜਿਵੇਂ ਕਿ ਅੱਜ ਇੱਕ ਸਰੋਤੇ ਨੇ ਸਾਨੂੰ ਫੀਡਬੈਕ ਵੀ ਦਿੱਤੀ ਸੀ ਕਿ ਜਿਸ ਸੰਬੰਧ ਦੇ ਵਿੱਚ ਉਹ ਜਾਣਕਾਰੀ ਜਿਹੜੀ ਹੈ ਉਹ ਲੈਣਾ ਚਾਹੁੰਦੇ ਸੀ, ਉਸ ਟੌਪਿਕ ਦੇ ਉੱਤੇ ਵੀ ਅਸੀਂ ਜਿਹੜੀ ਆ ਜਾਣਕਾਰੀ ਉਹ ਲੈ ਕੇ ਆਵਾਂਗੇ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਇਸ ਵੇਲੇ ਅੱਜ ਵਾਅਦਾ ਕੋਈ ਨਹੀਂ ਕਿ ਅਗਲੇ ਹਫ਼ਤੇ ਹੀ ਉਹ ਜਾਣਕਾਰੀ ਸਾਂਝੀ ਕਰਾਂਗੇ, ਪਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਅਸੀਂ ਇਹੋ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਲਈ ਲਿਆਵਾਂਗੇ। ਤੇ ਜਾਂਦੇ ਜਾਂਦੇ ਮਹਾਵੀਰ ਸਿੰਘ ਦਵਾਨ ਹੋਰਾਂ ਨੇ ਰਜਿਸਟਰਡ ਨਰਸ ਦੇ ਬਾਰੇ ਕਹਿੰਦੇ ਮੈਂ ਪੁੱਛਿਆ ਸੀਗਾ 491 ਦੇ ਲਈ ਜਿਹੜਾ ਉਹ ਪੁੱਛ ਰਹੇ ਸੀਗੇ। ਸੋ ਤੁਹਾਡਾ ਜਿਹੜਾ ਜਵਾਬ ਹੈ ਮਹਾਵੀਰ ਜੀ ਉਹ ਦੇ ਚੁੱਕੇ ਨੇ ਰੋਹਿਤ ਜੀ ਤੇ ਉਮੀਦ ਕਰਦੀ ਹਾਂ ਜਵਾਬ ਤੁਹਾਡਾ ਤੁਹਾਨੂੰ ਮਿਲ ਚੁੱਕਿਆ ਹੋਵੇਗਾ। ਪ੍ਰੋਗਰਾਮ ਦਾ ਜਿਹੜਾ ਹੁਣ ਸਮਾਂ ਸਮਾਪਤ ਹੈ, ਰੋਹਿਤ ਜੀ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਨਾਲ ਇਹ ਸਾਂਝ ਬਣਾਈ, ਇਹ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਵੀ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੈ। ਸੋ ਸਾਨੂੰ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਹੁਣ ਇਜਾਜ਼ਤ ਲੈਣੀ ਪੈਣੀ ਹੈ। ਪ੍ਰੋਗਰਾਮ ਦੇ ਵਿੱਚ ਜੇਕਰ ਕੋਈ ਕਮੀਆਂ ਰਹੀਆਂ ਤਾਂ ਨਜ਼ਰਅੰਦਾਜ਼ ਕਰਿਓ, ਮਾਫ਼ੀ ਵੀ ਚਾਹਾਂਗੇ, ਪਰ ਆਉਣ ਵਾਲੇ ਸਮੇਂ ਦੇ ਲਈ ਫੀਡਬੈਕ ਜਿਹੜੀ ਉਹ ਆਪਣੀ ਜ਼ਰੂਰ ਦਿੰਦੇ ਰਿਹਾ ਕਰੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
दस तो पंद्रह साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE।